ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ। ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਵਿਹੜੇ ਦੇ ਵਿੱਚ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ। ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਹੀ ਸਰੋਤਿਆਂ ਦਾ ਜੀ ਆਇਆਂ ਨੂੰ। ਦੁਨੀਆਂ ਦੇ ਕਿਸੇ ਵੀ ਹਿੱਸੇ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ, ਭਰਵਾਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ। ਅੱਜ ਇਸ ਵੇਲੇ ਸਿਡਨੀ ਦੇ ਵਿਚ 9:02 ਹੋ ਗਏ ਨੇ। ਦਿਨ ਸ਼ਨਿਚਰਵਾਰ ਚੜ ਚੁੱਕਾ। 5 ਮਈ ਤਰੀਕ ਅੱਜ 2018 ਸਨ ਦੀ, ਔਰ ਈਸਟ ਕੋਸਟ ਦੇ ਉੱਤੇ ਇਹੀ ਸਮਾਂ ਹੈ 9:02 ਤੇ ਐਡਲੇਡ ਚਲੀਏ 8:32 ਹੈ, ਪਰਥ 7:02 ਸੁਬਹਾ ਦੇ। ਭਾਰਤ ਦੇ ਵਿਚ ਇਸ ਵੇਲੇ 4:32 ਨੇ ਤੇ ਲੰਡਨ ਦੇ ਵਿਚ 2 ਮਿੰਟ ਉੱਤੇ ਹੋ ਗਏ ਨੇ ਅੱਧੀ ਰਾਤ ਤੋਂ। ਅੱਜ ਦੀ ਹੀ ਤਰੀਕ ਚੜ ਚੁੱਕੀ ਹੈ, ਉੱਥੇ ਸ਼ਨਿਚਰਵਾਰ, ਪਰ ਸ਼ੁੱਕਰਵਾਰ ਚੱਲ ਰਿਹਾ ਹਜੇ ਅਮਰੀਕਾ ਮਹਾਂਦੀਪਾਂ ਦੇ ਵਿਚ। ਉੱਥੇ ਦੁਪਹਿਰਾਂ ਅਤੇ ਸ਼ਾਮਾਂ ਢਲ ਰਹੀਆਂ ਨੇ। ਸੋ ਆਓ ਸਾਰੇ ਅੰਤਰ ਧਿਆਨ ਹੋਈਏ, ਹਿਰਦੇ ਤੇ ਹੱਥ ਰੱਖੀਏ ਔਰ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿਚ ਅਮਰੀਕ ਸਿੰਘ ਫਲੋਰਾ ਪ੍ਰੋਗਰਾਮ ਦੇ ਵਿਚ ਆ ਰਹੇ ਨੇ ਤੇ ਮੇਰੀ 1.5 ਘੰਟਾ ਪਹਿਲਾਂ ਉਨ੍ਹਾਂ ਨਾਲ ਗੱਲ ਹੋਈ ਸੀ ਤੇ ਕਹਿੰਦੇ ਮੈਂ ਰੈਡੀ ਹੋ ਰਿਹਾ ਤੇ ਬੈਠਕਾਂ ਬੁਠਕਾਂ ਮਾਰ ਰਹੇ ਨੇ ਪ੍ਰੋਗਰਾਮ ਚ ਆਉਣ ਦੇ ਲਈ। ਸੋ ਉਹ ਵੀ ਆਉਣਗੇ। ਬਹੁਤ ਮਸਲੇ ਪਿਛਲੀ ਵਾਰੀ ਵੀ ਰਹਿ ਗਏ ਸੀ, ਉਹ ਵੀ ਆਪਾਂ ਅੱਜ ਸਾਂਝੇ ਕਰਨੇ ਆ। ਕਈ ਹੋਰ ਮਸਲੇ ਆਪਾਂ ਲੈ ਕੇ ਆਏ ਆ, ਤੁਹਾਡੇ ਦਿਲ ਵਾਲੀ ਗੱਲ ਵੀ ਸਾਂਝੀ ਕਰਨੀ ਆ। ਕੁਛ ਵੀ ਤੁਹਾਡੇ ਦਿਲ ਚ ਹੋਵੇ ਤਾਂ ਜ਼ਰੂਰ ਸਾਡੇ ਨਾਲ ਸਾਂਝਾ ਕਰੋ, ਟੈਲੀਗ੍ਰਾਮ ਐਪ ਦੇ ਰਾਹੀਂ ਜਾਂ ਤੁਸੀਂ ਈਮੇਲ ਦੇ ਰਾਹੀਂ ਭੇਜ ਸਕਦੇ ਹੋ ਆਪਣਾ ਮੈਸੇਜ request@harmanradio.com। ਸੱਤੀ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਵੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਵੇਰੇ ਗੁਰਬਾਣੀ ਵਿਚਾਰ ਪ੍ਰੋਗਰਾਮ ਸੰਚਾਲਨ ਕਰਦੇ ਨੇ ਜੀ। ਆਇਆਂ ਨੂੰ ਭਾਜੀ ਤੁਹਾਡਾ ਸਾਰਿਆਂ ਦਾ, ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਗੀਤ ਵੀ ਆਪਾਂ ਸੁਣਨੇ ਆ, ਔਰ ਮੌਸਮ ਦੀ ਜਾਣਕਾਰੀ, ਅਖਬਾਰਾਂ ਦੀਆਂ ਸੁਰਖੀਆਂ, ਹਾਸਾ ਮਜ਼ਾਕ, ਕਾਫੀ ਕੁਝ ਅੱਜ ਪ੍ਰੋਗਰਾਮ ਚ ਕਰਾਂਗੇ ਤੇ ਜੋ ਘਟਨਾਕ੍ਰਮ ਆਸਟ੍ਰੇਲੀਆ ਦੇ ਵਿਚ ਚੱਲ ਰਿਹਾ ਉਸ ਦੇ ਬਾਰੇ ਵੀ ਆਪਾਂ ਜਾਣਕਾਰੀਆਂ ਦੇਵਾਂਗੇ। ਤੇ ਪਹਿਲਾਂ ਵਿਚਾਰ ਜੀ, ਵਿਚਾਰ ਆਰਟ ਤੇ ਬੰਦਗੀ। ਆਰਟ ਹੁੰਦੀ ਕਲਾ ਤੇ ਬੰਦਗੀ ਹੁੰਦੀ ਆ ਭਗਤੀ, ਆਪਣੇ ਆਪ ਨੂੰ ਬੰਦ ਕਰ ਲੈਣਾ। ਆਰਟ ਜਦੋਂ ਹੁੰਦਾ ਹੈ ਤਾਂ ਉਹ ਬਾਰ ਬਾਰ ਨੂੰ ਐਨਰਜੀ ਨਿਕਲਦੀ ਹੈ ਤੁਹਾਡੀ ਆਊਟਵਰਡ, ਤੇ ਜਦੋਂ ਬੰਦਗੀ ਹੁੰਦੀ ਹੈ ਤਾਂ ਇਨਵਰਡ। ਹੈਗੀ ਇਕੋ ਚੀਜ਼ ਆ, ਪਰ ਇਕੋ ਚੀਜ਼ ਦੋ ਨਜ਼ਰੀਏ ਨੇ। ਹੁਣ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਜੋ ਅਸੀਂ ਬਾਹਰ ਦੇਖ ਰਹੇ ਹਾਂ, ਜੋ ਧਰਮ ਦੇ ਪ੍ਰਤੀ ਮਜ਼ਹਬ ਦੇ ਪ੍ਰਤੀ ਆਪਾਂ ਦੇਖ ਰਹੇ ਹਾਂ, ਉਹ ਆਰਟ ਹੈ। ਜਿਸ ਤਰ੍ਹਾਂ ਆਪਾਂ ਕਰਮ ਕਾਂਡ ਦੇਖਦੇ ਧਰਮ ਦੇ ਵਿਚ, ਉਹ ਆਰਟ ਹੈ। ਪਹਿਲਾਂ ਅੰਦਰ ਬੰਦਗੀ ਸੀ ਕਿਸੇ ਮਨੁੱਖ ਦੇ ਅੰਦਰ, ਉਸ ਨੇ ਆਪਣਾ ਚਿੱਤਰਨ ਜਿਹੜਾ ਜਿਸ ਤਰ੍ਹਾਂ ਕੀਤਾ ਵੀ ਪਰਮਾਤਮਾ ਕਿੱਦਾਂ ਹੁੰਦਾ, ਉਹਦੀ ਇਕ ਛਵੀ ਬਣਾਤੀ, ਕਿਉਂਕਿ ਉਹ ਦੱਸ ਨਹੀਂ ਸਕਦਾ ਸੀ। ਪੱਥਰ ਸੀ ਉਹਦੇ ਕੋਲ ਮਟੀਰੀਅਲ, ਪਹਿਲਾਂ ਲੱਕੜ ਹੁੰਦਾ ਸੀ, ਉਹ ਵੀ ਘਸ ਜਾਂਦਾ ਹੁੰਦਾ ਸੀ, ਗਲ ਜਾਂਦਾ ਹੁੰਦਾ ਸੀ, ਪਰ ਇਕ ਪੱਥਰ ਜਿਹੜਾ ਆ ਬਹੁਤ ਲੰਬਾ ਚਿਰ ਰਹਿੰਦਾ ਦੁਨੀਆਂ ਦੇ ਉੱਤੇ। ਫਿਰ ਉਸਨੇ ਇਕ ਮੂਰਤੀ ਬਣਾਉਣੀ ਸ਼ੁਰੂ ਕੀਤੀ, ਔਰ ਜਦੋਂ ਉਸ ਦੀ ਅੰਦਰਲੀ ਬੰਦਗੀ ਬਾਹਰ ਆਈ ਤਾਂ ਉਹ ਆਰਟ ਬਣ ਗਈ। ਔਰ ਮੂਰਤੀ ਦੇ ਵਿੱਚ ਜੋ ਉਹਨੂੰ ਦੱਸਿਆ ਕਿ ਇਸ ਤਰ੍ਹਾਂ ਦਾ ਹੁੰਦਾ ਰੱਬ, ਇਹ ਵੀ ਰੱਬ ਹੈ, ਤਾਂ ਲੋਕਾਂ ਉਹ ਪ੍ਰਭਾਵਿਤ ਹੋਏ। ਬਹੁਤ ਸਾਰੇ ਲੋਕ ਜਿਹੜੇ ਅਸਲੀ ਮਾਇਨੇ ਸਮਝ ਕੇ ਮੂਰਤੀਆਂ ਦੇ ਪਰਮਾਤਮਾ ਨਾਲ ਜੁੜੇ, ਪਰ ਬਹੁਤਾਤ ਲੋਕ ਜਿਹੜੇ ਨੇ ਉਹ ਆਰਟ ਨੂੰ ਹੀ ਰੱਬ ਸਮਝ ਬੈਠੇ, ਉਹ ਮੂਰਤੀ ਨੂੰ ਹੀ ਰੱਬ ਸਮਝ ਬੈਠੇ। ਅੱਜ ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਸ਼ਬਦ ਵਿਖਿਆਨ ਕਰ ਰਹੇ ਸੀ ਕਿ ਜੇ ਮੂਰਤੀ ਦੇ ਵਿੱਚ, ਪੱਥਰ ਦੇ ਵਿੱਚ ਰੱਬ ਹੁੰਦਾ ਤਾਂ ਜਿਹੜਾ ਮੂਰਤੀ ਘਾੜਾ ਸੀ, ਜਦੋਂ ਉਹ ਮੂਰਤੀ ਘੜਨ ਦੇ ਲਈ ਉਹਦੇ ਹਿੱਕ ਤੇ ਪੈਰ ਰੱਖਦਾ ਆ, ਉਹਦੇ ਉੱਪਰ ਬਹਿੰਦਾ ਉਹਨੂੰ ਘੜਨ ਵਾਸਤੇ, ਤਾਂ ਉਹਨੂੰ ਉਹ ਮੂਰਤੀ ਖਾ ਨਾ ਜਾਂਦੀ ਜੇ ਉਹ ਰੱਬ ਹੁੰਦਾ। ਸੋ ਉਹ ਇੱਕ ਆਰਟ ਹੈ ਅੰਦਰਲਾ, ਬਾਹਰ ਦਿਖਾਲਣ ਨੂੰ, ਪਰ ਲੋਕ ਉਸ ਆਰਟ ਨੂੰ ਹੀ ਰੱਬ ਸਮਝ ਬਹਿੰਦੇ ਨੇ। ਇਸੇ ਤਰ੍ਹਾਂ ਅਸੀਂ ਚਲੋ ਆਪਣੇ ਹੁਣ ਧਰਮ ਦੀ ਗੱਲ ਆਉਂਦੇ ਹਾਂ ਕਿ ਅਸੀਂ ਗੁਰੂ ਘਰ ਜਾਂਦੇ ਹਾਂ, ਉੱਥੇ ਭਾਈ ਸਾਹਿਬ ਟਹਿਲ ਸੇਵਾ ਕਰ ਰਹੇ ਹੁੰਦੇ ਨੇ, ਚੌਰ ਕਰ ਰਹੇ ਹੁੰਦੇ ਨੇ, ਪਾਠ ਕਰ ਰਹੇ ਹੁੰਦੇ ਨੇ, ਰੁਮਾਲੇ ਸਜਾ ਕੇ ਮਹਾਰਾਜ ਦੀ ਅਸੀਂ ਸਾਜੋ ਸਮਾਨ ਸਾਰਾ ਹੁੰਦਾ ਹੈ, ਪਰ ਉਹ ਇੱਕ ਆਰਟ ਹੈ ਜਿਹੜਾ ਸਾਨੂੰ ਪ੍ਰੇਰਿਤ ਕਰਨਾ ਚਾਹੀਦਾ ਕਿ ਅਸੀਂ ਸ਼ਬਦ ਗੁਰੂ ਨਾਲ ਜੁੜਨਾ ਹੈ। ਪਰ ਜੇ ਅਸੀਂ ਉਹਨੂੰ ਹੀ ਧਰਮ ਬਣਾ ਲਿਆ ਵੀ ਇਹੀ ਧਰਮ ਹੈ ਤੇ ਅੰਦਰ ਜੋ ਹੈ ਉਹ ਨਹੀਂ, ਉਹ ਗਲਤ ਹੈ। ਮੇਰਾ ਪ੍ਰਿੰਸੀਪਲ ਸੁਖਵੰਤ ਸਿੰਘ ਹੁਣਾਂ ਦੇ ਨਾਲ ਤਕਰੀਬਨ ਡੇਢ ਮਹੀਨਾ ਅਸੀਂ ਗੁਜ਼ਾਰਿਆ ਸਾਰੇ ਆਸਟ੍ਰੇਲੀਆ ਦੇ ਵਿੱਚ, ਕੀਰਤਨ ਕੀਤਾ, 31 ਰਾਗ ਗਾਏ ਨਾਲ ਰਹੇ। ਪਰ ਇੱਕ ਗੱਲ ਅਸੀਂ ਚਿੰਤਨ ਵੀ ਕਰਦੇ ਰਹੇ ਕਿ ਜਿਹੜਾ ਕੀਰਤਨ ਹੈ, ਕੀਰਤਨ ਵੀ ਇੱਕ ਆਰਟ ਹੈ। ਜੇ ਲੋਕ ਸਮਝਣ ਕੇ ਸ਼ਬਦ ਸੁਣ ਲਏ, ਸਵੇਰ ਨੂੰ ਲਾ ਲਏ ਜੀ ਸ਼ਬਦ, ਅੱਧਾ ਘੰਟਾ ਪਾਠ ਲਾ ਲਿਆ ਤੇ ਬਸ ਸਾਡੀ ਪੂਰਤੀ ਹੋ ਗਈ, ਬਸ ਉਹ ਜੀ ਹੁਣ ਬਦਲ ਦਿਓ ਜੀ, ਇਹੀ ਸੁਣੀ ਜਾਂਦੇ ਬਾਰ ਬਾਰ। ਜਦੋਂ ਤੁਸੀਂ ਕਹਿਣ ਲੱਗ ਜਾਓ ਨਾ ਵੀ ਇਹੀ ਬਾਰ ਬਾਰ ਸੁਣੀ ਜਾਂਦੇ, ਇਹਦਾ ਮਤਲਬ ਤੁਸੀਂ, ਮਤਲਬ ਅਸੀਂ ਉਹਦੇ ਵਿੱਚ, ਮੈਂ ਵੀ ਆ ਜਾਂਦਾ ਕਿ ਅਸੀਂ ਟਿਊਨਾਂ ਦੇ ਵਪਾਰੀ ਹਾਂ, ਅਸੀਂ ਕੰਨ ਰਸ ਦੇ ਵਪਾਰੀ ਹਾਂ, ਅਸੀਂ ਆਰਟ ਦੇ ਵਪਾਰੀ ਹਾਂ। ਜਿੱਥੋਂ ਸਾਨੂੰ ਵਧੀਆ ਆਰਟ ਮਿਲਿਆ ਅਸੀਂ ਉਧਰ ਨੂੰ ਹੋ ਲੈਣਾ, ਪਰ ਜਿਹੜਾ ਉਹਦੇ ਵਿੱਚ ਸ਼ਬਦ ਦੇ ਵਿੱਚ ਭਾਵ ਹੈ, ਜਿਹੜੀ ਬੰਦਗੀ ਹੈ, ਉਹ ਸਾਡੇ ਅੰਦਰ ਹਜੇ ਨਹੀਂ ਸਮਾਈ। ਹੋਣਾ ਇਸ ਤਰ੍ਹਾਂ ਚਾਹੀਦਾ ਕਿ ਇੱਕੋ ਹੀ ਸ਼ਬਦ ਬੇਸ਼ੱਕ ਸਾਰੀ ਉਮਰ ਸੁਣੀ ਜਾਓ, ਉਹਦੇ ਚੋਂ ਜਦੋਂ ਰਸ ਆਉਣ ਲੱਗ ਜਾਵੇ ਤਾਂ ਸਮਝ ਲਓ ਤੁਸੀਂ ਅੰਦਰਲੇ ਤਹਾਂ ਤੱਕ ਪਹੁੰਚ ਗਏ ਆ। ਜਿਹੜੇ ਮਨੁੱਖ, ਜਿਹੜੇ ਬੰਦੇ, ਜਿਹੜੇ ਸਿੱਖ ਇਹ ਕਹਿੰਦੇ ਨੇ ਨਾ, ਉਹ ਜੀ ਆ ਭਾਈ ਸਾਹਿਬ ਇਹੀ ਸ਼ਬਦ ਪੜ੍ਹੀ ਜਾਂਦੇ ਨੇ ਬਾਰ ਬਾਰ, ਕਮੇਟੀਆਂ ਵਾਲਿਆਂ ਨੂੰ ਜਾ ਜਾ ਕੇ ਔਖੇ ਕਰਦੀ ਰਹਿੰਦੀ ਹੈ ਸੰਗਤ, ਉਹ ਤੁਸੀਂ ਹੋਰ ਕੋਈ ਸੱਦੋ ਜੀ, ਅਸੀਂ ਸੁਣ ਸੁਣ ਕੇ ਅੱਕ ਗਏ ਆ, ਤਾਂ ਸਮਝ ਲਓ ਉਹ ਜਿਹੜੀ ਸੰਗਤ ਹੈ ਉਹ ਹਜੇ ਬਹੁਤ ਪਿੱਛੇ ਆ, ਉਹਨਾਂ ਨੂੰ ਕੰਨ ਰਸ ਪਿਆ ਹੋਇਆ ਤੇ ਉਹ ਟਿਊਨਾਂ ਹੀ ਸੁਣਨ ਆਉਂਦੇ ਨੇ, ਅੰਦਰ ਉਹਨਾਂ ਦੇ ਕੋਈ ਭਾਵ ਨਹੀਂ ਹਜੇ ਜਾਗਿਆ। ਸੋ ਅਸੀਂ ਇਸ ਚੀਜ਼ ਤੋਂ ਛੁਟਕਾਰਾ ਪਾਣਾ, ਇਹ ਚੀਜ਼ ਨਹੀਂ ਕਰਨੀ। ਜੋ ਸਾਡੇ ਸਿੱਖੀ ਕਰਮ ਕਾਂਡ ਨੇ, ਸਾਡੇ ਬਾਣੇ ਨੇ, ਉਹ ਇੱਕ ਆਰਟ ਹੈ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੋਇਆ, ਲੋਕਾਂ ਨੂੰ ਵੀ ਪ੍ਰਭਾਵਿਤ ਕਰਨਾ ਕਿ ਨਾਲ ਜੋੜਨਾ, ਪਰ ਜੋੜਨਾ ਕਿਹਦੇ ਆ, ਫਿਲੋਸਫੀ ਦੇ ਨਾਲ, ਜੋ ਅੰਦਰੂਨੀ ਰੂਹਾਨੀਅਤ ਹੈ ਉਹਦੇ ਨਾਲ। ਹੁਣ ਕਹਿੰਦੇ ਨੇ ਕਿ ਜਿਹੜਾ ਆਰਟ ਹੈ, ਮੈਂ ਹੁਣ ਪ੍ਰੋਫੈਸਰ ਪੂਰਨ ਸਿੰਘ ਦਾ ਇੱਕ ਤੁਹਾਨੂੰ ਇੱਕ ਪੈਰਾ ਸੁਣਾਉਣਾ। ਕਹਿੰਦੇ ਜਿਹੜਾ ਆਰਟ ਹੈ, ਆਰਟ ਦੇ ਮਜ਼ਹਬ ਦਾ ਇਹ ਫਰਕ ਹੈ ਕਿ ਆਰਟ ਦੇ ਨੀਮ ਪਾਗਲ ਮਜ਼ਹਬ ਦਾ ਦੀ ਹੋਸ਼ ਵਿੱਚ ਆਉਂਦੇ ਹੀ ਹੋਸ਼ ਵਿੱਚ ਆਉਂਦੇ ਹਨ। ਮਜ਼ਹਬ ਦੀ ਉਹ ਨੀਮ ਪਾਗਲਤਾ ਹਾਲੇ ਹੋਰ ਉੱਚੀ ਅਵਸਥਾ ਹੈ। ਇਹ ਇੱਕ ਖੁਦ ਮਸਤੀ ਦਾ ਇਸ਼ਕ ਹੈ, ਪਿਆਰ ਹੈ, ਲਾਲਸਾ ਹੈ, ਅਮਿੱਟ ਹੈ, ਅਮੁੱਕ ਹੈ। ਇਹ ਉਹ ਤਾਂਗ ਹੈ ਜੋ ਚਾਤਰਿਕ ਤ੍ਰੇਹ ਹੈ, ਜਿਹੜੀ ਆਖਰ ਆਪਣੇ ਅਸਲੇ ਦੀ ਸ਼ਾਨ ਦਿਖਾ ਦਿੰਦੀ ਹੈ, ਰੱਬ ਦਾ ਦੀਦਾਰ ਕਰਾਉਂਦੀ ਹੈ। ਆਰਟ ਦੀ ਗੱਲ ਕਰ ਰਹੇ ਹਾਂ ਜੀ, ਜੇ ਇਹਦਾ ਸਹੀ ਮਤਲਬ ਦੇਖਣਾ ਹੋਵੇ। ਉਸ ਦੇ ਅੰਦਰ ਦੇ ਕੋਮਲ ਸੋਹਣੇ ਦੀ ਖਿੱਚ ਪਾਉਂਦੀ ਹੈ, ਕਮਾਲ ਸੋਹਣੇ ਦੀ ਖਿੱਚ ਖਾਂਦੀ ਹੈ, ਜਿਹੜੀ ਖਿੱਚ ਖਾ ਕੇ ਆਦਮੀ ਬੰਦੇ ਦੀ ਥੈਂ ਰੱਬ ਜਿਹਾ ਹੋ ਨਿਬੜਦਾ। ਜੇ ਆਪਾਂ ਸਹੀ ਭਾਵਨਾ, ਜੇ ਆਪਾਂ ਕੀਰਤਨ ਸੁਣਨਾ ਆ, ਕੀਰਤਨ ਸੁਣਨਾ ਕਿਸ ਕਰਕੇ ਆ, ਜੇ ਆਪਾਂ ਸ਼ਬਦ ਗਾਇਨ ਬਹੁਤ ਸੋਹਣੀ ਸੋਹਣੀ ਧੁਨਾਂ ਦੇ ਵਿੱਚ ਸੁਣੀ ਜਾਈਏ, ਫਿਰ ਤਾਂ ਆਪਾਂ, ਸਾਡੇ ਕੰਨ ਰਸ ਪਿਆ ਹੋਇਆ ਨਾ, ਉਹਦੇ ਅੰਦਰ ਜੋ ਭਾਵ ਹੈ ਉਹ ਨਹੀਂ ਸਾਡੇ ਸਾਹਮਣੇ ਆਇਆ। ਸੋ ਆਰਟ ਨੂੰ ਕਈ ਤਰੀਕਿਆਂ ਨਾਲ ਉਜਾਗਰ ਕੀਤਾ, ਕਈ ਲੇਅਰਾਂ ਨੇ, ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਮੂਰਤੀਆਂ ਬਣਦੀਆਂ ਨੇ ਹਨਾ ਹਿੰਦੂ ਧਰਮ ਦੇ ਵਿੱਚ। ਸੋ ਮੂਰਤੀ ਦੇ ਰਾਹੀਂ ਰੱਬ ਨੂੰ ਦੇਖਣ ਦਾ ਨਜ਼ਰੀਆ ਆ, ਇਹ ਅਸਲੀ ਹੈ, ਮਤਲਬ ਰੀਅਲ। ਜੇ ਹੁਣ ਮੂਰਤੀ ਨੂੰ ਹੀ ਰੱਬ ਸਮਝ ਲੈਣਾ, ਉਹ ਗਲਤ ਹੈ, ਉਹ ਸਹੀ ਗੱਲ ਨਹੀਂ ਹੈਗੀ। ਹੁਣ ਉਸ ਤੋਂ ਬਾਅਦ ਜਿਹੜੀ ਇਹ ਬਿੰਬ ਦੱਸੇ ਗਏ ਨੇ ਕਿ ਇਹ ਬਿੰਬ ਨੇ। ਹੁਣ ਇਸਲਾਮ ਧਰਮ ਦੇ ਵਿੱਚ, ਖਾਸ ਕਰਕੇ ਸੂਫੀ ਧਰਮ ਦੇ ਵਿੱਚ, ਜਿਹੜਾ ਇਸ਼ਕ ਹਕੀਕੀ ਹੈ, ਇਸ਼ਕ ਮਿਜ਼ਾਜੀ ਤੇ ਇਸ਼ਕ ਹਕੀਕੀ। ਇਸ਼ਕ ਮਿਜ਼ਾਜੀ ਜਿਹੜਾ ਆ ਉਹ ਦੁਨਿਆਵੀ ਇਸ਼ਕ ਹੁੰਦਾ ਤੇ ਜਿਹੜਾ ਇਸ਼ਕ ਹਕੀਕੀ ਹੁੰਦਾ ਉਹ ਰੱਬ ਨਾਲ ਇਸ਼ਕ ਹੁੰਦਾ। ਪਰ ਉਹਦੇ ਵਿਚ ਜਿਹੜੀ ਕਵਿਤਾਵਾਂ ਕਹੀਆਂ ਜਾਂਦੀਆਂ ਨੇ ਜਾਂ ਕਾਵਿ ਕਹੇ ਜਾਂਦੇ ਨੇ ਉਹ ਕੁੜੀ ਨੂੰ ਸੰਬੋਧਨ ਕਰਕੇ ਕਹੇ ਜਾਂਦੇ ਨੇ। ਆਮ ਲੋਕੀ ਸਮਝਦੇ ਨੇ ਉਹ ਕੁੜੀ ਵਾਲਾ ਇਸ਼ਕ ਹੈ ਕਿਉਂਕਿ ਉਹ ਸਾਰੇ ਉਹਦੇ ਵਿਚ ਹੁੰਦੇ ਨੇ, ਪਰ ਉਹ ਅਸਲ ਦੇ ਵਿਚ ਰੱਬ ਦਾ ਇਸ਼ਕ ਹੁੰਦਾ। ਤੁਹਾਨੂੰ ਇਕ ਗੀਤ ਵੀ ਸੁਣਾਵਾਂਗੇ ਹੁਣ। ਹੁਣ ਉਹਦੇ ਵਿਚ ਜਦੋਂ ਬਿੰਬ ਵਰਤਦੇ ਨੇ ਤਾਂ ਇਕ ਬੜਾ ਅਸੀਂ ਮਸ਼ਹੂਰ ਕਿੱਸਾ ਸੁਣਦੇ ਹਾਂ ਹੀਰ ਰਾਂਝੇ ਦਾ, ਤੇ ਉਹਦੇ ਵਿਚ ਕਹਿੰਦੇ ਨੇ ਕਿ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਆਖੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ। ਹੁਣ ਜਦੋਂ ਆਤਮਾ ਹੀਰ ਉਸਦਾ ਨਾਮ ਜਪਦੀ ਆ ਰਾਂਝੇ ਦਾ, ਮਾਲਕ ਦਾ, ਪ੍ਰਭੂ ਦਾ, ਤਾਂ ਉਹ ਕਰਦੀ 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 ਉਹ ਰਾਂਝੇ ਦਾ ਰੂਪ ਹੀ ਹੋ ਜਾਂਦੀ ਆ। ਇਹ ਹੈਗੀ ਅੰਦਰੂਨੀ ਗੱਲ, ਮਤਲਬ ਇਕ ਸਿੰਬਲ ਦੇ ਤੌਰ ਤੇ ਵਰਤੀ ਆ, ਪਰ ਗੁਰੂ ਸਾਹਿਬ ਨੇ ਡਾਇਰੈਕਟ ਵਰਤਿਆ ਹੈ ਗੁਰਬਾਣੀ ਦੇ ਵਿਚ। ਇਹੀ ਭਾਵ ਤੁਹਾਨੂੰ ਹੁਣ ਦੱਸਦੇ ਕਿ ਗੁਰਬਾਣੀ ਦੇ ਵਿਚ ਕਿਸ ਤਰ੍ਹਾਂ ਦਾ ਹਰ ਥਾਂ ਤੇ ਆਉਂਦਾ। ਗੁਰਬਾਣੀ ਦੇ ਵਿਚ ਆਉਂਦਾ ਕਿ ਜਿਨ੍ਹਾਂ ਨ ਵਿਸਰੇ ਨਾਮ ਸੇ ਕਨੇਹਾ, ਭੇਦ ਨ ਜਾਣੋ ਮੂਲ ਸਾਈ ਜਿਹਾ। ਦੂਜੇ ਪਾਸੇ ਆ ਇਸ਼ਕ ਹਕੀਕੀ ਦੇ ਵਿਚ, ਸੂਫੀ ਦੇ ਵਿਚ, ਰਾਂਝਾ ਰਾਂਝਾ ਕਰਦੀ ਮੈਂ ਆਪੇ ਰਾਂਝਾ ਹੋਈ, ਆਖੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ। ਤੇ ਗੁਰਬਾਣੀ ਦੇ ਵਿਚ ਜਿਨ੍ਹਾਂ ਨ ਵਿਸਰੇ ਨਾਮ ਸੇ ਕਨੇਹਾ, ਭੇਦ ਨ ਜਾਣੋ ਮੂਲ ਸਾਈ ਜਿਹਾ। ਕਹਿੰਦੇ ਕਿ ਹਰ ਹਰ ਜਨ ਕਰਦਾ ਹਰ ਹੋ ਜਾਂਦਾ ਹੈ, ਪਰਮਾਤਮਾ ਹੀ ਹੋ ਜਾਂਦਾ ਹੈ। ਸੋ ਇਹ ਜਿਹੜੇ ਆਰਟ ਨੇ, ਸਾਨੂੰ ਇਹ ਫਰਕ ਕਰਨਾ ਪੈਣਾ ਕਿ ਆਰਟ ਧਰਮ ਨਹੀਂ ਹੁੰਦਾ, ਧਰਮ ਉਸ ਨੂੰ ਅਨੁਭਵ ਕਰਨਾ ਧਰਮ ਹੁੰਦਾ ਹੈ। ਸੋ ਪ੍ਰੋਗਰਾਮ ਸ਼ੁਰੂਆਤ ਕਰਦੇ ਆ, ਤੁਹਾਨੂੰ ਇਕ ਗੀਤ ਸੁਣਾਉਂਦੇ ਆ। ਗੀਤ ਬੜਾ ਖੂਬਸੂਰਤ ਹੈ, ਨਵੀਂ ਫਿਲਮ ਆਈ ਹੈ ਤੇ ਸੱਗੀ ਫੁੱਲ, ਉਸ ਦੇ ਵਿਚੋਂ ਲੇਟੈਸਟ ਤਾਂ ਨਹੀਂ ਹੈ, ਰੀਸੈਂਟ ਫਿਲਮ ਹੈ ਨੂਰਾ ਸਿਸਟਰ, ਜਿਹੜੇ ਕਿ ਆਪ ਸੂਫੀ ਗਾਇਕਾਵਾਂ ਨੇ ਤੇ ਉਹਨਾਂ ਦਾ ਇਹ ਗੀਤ ਹੈ ਤੇ ਇਸ ਸਾਲ ਦੀ ਇਹ ਫਿਲਮ ਹੈ ਤੇ ਆਓ ਗੀਤ ਦਾ ਆਨੰਦ ਮਾਣਦੇ ਹਾਂ। ਮਾਈਆ ਛੱਡੀ ਨਾ
ਤੇਰੇ ਹੱਥ ਵਿੱਚ ਸਾਡੀ ਬਾਂਹ ਠੋਲਾ ਛੱਡੀ ਨਾ ਤੇ ਮਾਈਆ ਛੱਡੀ ਨਾ ਤੇਰੇ ਹੱਥ ਵਿੱਚ ਸਾਡੀ ਬਾਂਹ ਠੋਲਾ ਛੱਡੀ ਨਾ ਤੇ ਮਾਈਆ ਛੱਡੀ
इश्क तेरे दी पट्टी मैं जाग राता इश्क तेरे दी पट्टी
ਫਿਲਮ ਸੀ ਜੀ ਸੱਗੀ ਫੁੱਲ ਨੂਰਾ ਸਿਸਟਰਸ ਦਾ। ਸੋ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਤੇ ਸ਼ਮੂਲੀਅਤ ਹੁਣ ਸ਼ੁਰੂ ਹੋ ਗਈ। ਸਾਡੇ ਦੋਸਤ ਸਾਡੇ ਨਾਲ ਜੁੜ ਰਹੇ ਨੇ, ਜਗਵੀਰ ਸਿੱਖੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਸਿੱਖੋ ਸਾਹਿਬ, ਕੀ ਹਾਲ ਚਾਲ ਹੈ? ਮੈਲਬਨ ਦਾ ਠੀਕ ਠਾਕ ਹੋ? ਤੇ ਅੱਜ ਉਨ੍ਹਾਂ ਦੀ ਬੇਟੀ ਕਰਨਪ੍ਰੀਤ ਸਿੱਖੋ ਦਾ ਜਨਮ ਦਿਨ ਹੈ, ਸੱਤਵਾਂ ਜਨਮ ਦਿਨ ਹੈ। ਬੇਟੀ ਨੂੰ ਬਹੁਤ ਬਹੁਤ ਜਨਮ ਦਿਨ ਮੁਬਾਰਕ ਹੋਵੇ ਜੀ। ਰੱਬ ਤੰਦਰੁਸਤੀਆਂ ਬਖਸ਼ੇ, ਚੜ੍ਹਦੀ ਕਲਾ ਦੇ ਵਿਚ ਰੱਖੇ ਤੇ ਖੁਸ਼ੀਆਂ ਖੇੜੇ ਪ੍ਰਦਾਨ ਕਰਦਾ ਰਹੇ। ਬਹੁਤ ਬਹੁਤ ਜਨਮ ਦਿਨ ਮੁਬਾਰਕ ਇਕ ਵਾਰੀ ਫੇਰ ਸਾਡੇ ਸਾਰਿਆਂ ਵੱਲੋਂ। ਤੇ ਜਿਹੜਾ ਤੁਸੀਂ ਗੀਤ ਸੁਣਨ ਦੀ ਇੱਛਾ ਕੀਤੀ ਹੈ ਤੇ ਉਹ ਮੈਨੂੰ ਓਰਿਜਿਨਲ ਹਜੇ ਫਿਲਹਾਲ ਲੱਭ ਨਹੀਂ ਰਿਹਾ, ਪਰ ਜੇ ਅੱਜ ਲੱਭਿਆ ਤਾਂ ਜ਼ਰੂਰ, ਨਹੀਂ ਤਾਂ ਕੱਲ ਸੁਣਾਵਾਂਗੇ। ਸੁਖਵਿੰਦਰ ਸੌਂਦ ਭਾਜੀ ਵੀ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਦੇ ਵਿਚ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਹੈ? ਜਗਤਾਰ ਜੌਲ ਜੀ, ਕੀ ਹਾਲ ਹੈ ਮਨੀਲੇ ਦਾ? ਠੀਕ ਠਾਕ ਹੋ? ਤੇ ਸੁਖਜੀਤ ਸਿੰਘ ਢਿੱਲੋਂ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੁਖਜੀਤ ਜੀ, ਕੀ ਹਾਲ ਹੈ? ਤੰਦਰੁਸਤ ਹੋ? ਕਿਵੇਂ ਚੱਲ ਰਿਹਾ ਵੀਕਐਂਡ ਤੁਹਾਡਾ? ਤੇ ਜਸਵੀਰ ਸਿੰਘ ਢਿੱਲੋਂ, ਹਾਂਜੀ ਕੀ ਹਾਲ ਹੈ? ਜਗਵੀਰ ਸਿੰਘ ਢਿੱਲੋਂ, ਹਾਂਜੀ ਅੱਜ ਕਹਿੰਦੇ 2 ਮਹੀਨੇ ਬਾਅਦ ਪ੍ਰੋਗਰਾਮ ਸੁਣਨ ਲੱਗਿਆ। ਚਲੋ ਮੈਨੂੰ ਲੱਗਦਾ ਤੁਸੀਂ ਸ਼ਾਇਦ ਇੰਡੀਆ ਗਏ ਹੋਵੋਗੇ, ਪਰ ਕੋਈ ਗੱਲ ਨਹੀਂ, ਵੈਲਕਮ ਬੈਕ। ਹਰਪਿੰਦਰ ਗਿੱਲ ਜੀ, ਠੀਕ ਠਾਕ ਹੋ? ਮੈਲਬਨ ਠੀਕ ਹੈ? ਦਲਜੀਤ ਸਿੰਘ ਜੀ, ਹਾਂਜੀ ਮਹਿਤਾ ਚੌਂਕ ਤੋਂ, ਕਹਿੰਦੇ ਨੇ ਕਿ ਹੀਰ ਦੀ ਗੱਲ ਕੀਤੀ ਹੈ ਤਾਂ ਇਹ ਵੀ ਦੱਸਿਓ ਕਿ ਸਰਦਾਰ ਊਧਮ ਸਿੰਘ ਨੇ ਅਡਵਾਇਰ ਨੂੰ ਮਾਰਨ ਲਈ ਹੀਰ ਦੀ ਸਹੁੰ ਚੁੱਕੀ ਸੀ। ਇਹ ਬਿਆਨ ਪਿਛਲੇ ਦਿਨੀ ਕਿਸੇ ਜ਼ਿੰਮੇਵਾਰ ਸਿਆਸੀ ਆਗੂ ਨੇ ਦਿੱਤਾ ਸੀ। ਹੋ ਸਕਦਾ ਜੀ ਉਹ ਕੋਲ ਹੋਵੇ, ਤਾਂ ਮੈਨੂੰ ਲੱਗਦਾ ਵੀ ਉਹ ਵੀ ਹੀਰਾਂ ਹੀਰਾਂ ਲੱਭਦਾ ਹੀਰ ਰੂਪ ਹੀ ਹੋ ਗਿਆ। ਤੇ ਦੇਖੋ ਜ਼ੋਰ ਤਾਂ ਸਾਰਾ ਹੀ ਲੱਗਾ ਹੋਇਆ ਬੰਦਿਆਂ ਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਸਿੱਖ ਸ਼ਹੀਦ ਆ ਉਹਨਾਂ ਨੂੰ ਸਿੱਖ ਨਹੀਂ ਸਾਬਤ ਕਰਨਾ। ਕਈਆਂ ਦਾ ਲੱਗਾ ਹੋਇਆ ਇਹ ਜੀ ਹਿੰਦੂ ਸੀ, ਜਿੱਦਾਂ ਹੁਣ ਜਿਹੜੇ ਦੇਗਾਂ ਵਿਚ ਉਬਾਲੇ ਗਏ ਭਾਈ ਸਤੀਦਾਸ ਜੀ, ਭਾਈ ਮਤੀਦਾਸ ਜੀ, ਉਹ ਬਸ ਇਹੀ ਆ ਵੀ ਉਹ ਸਿੱਖ ਨਹੀਂ ਸੀ, ਪਰ ਦੋਸਤੋ ਗੁਰੂ 9ਵੇਂ ਪਾਤਸ਼ਾਹ ਦੇ ਨਾਲ ਸੀ ਉਹ, ਉਹ ਸਿੱਖਾਂ ਦਾ ਗੁਰੂ ਸੀ ਤੇ ਸਿੱਖਾਂ ਦੇ ਨਾਲ ਹੀ ਸੀ, ਤਾਂ ਉਹ ਸਿੱਖ ਹੀ ਸੀ ਚਾਹੇ ਉਹ ਹਿੰਦੂ ਬੈਕਗਰਾਉਂਡ ਤੋਂ ਸੀ। ਸੋ ਹਰ ਬੰਦੇ ਦਾ ਜ਼ੋਰ ਲੱਗਾ ਹੋਇਆ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਕ੍ਰੈਡਿਟ ਖੋ ਲਈਏ। ਤੇ ਜਿਹੜੇ ਵੀ ਹੁਣ ਭਗਤ ਸਿੰਘ ਨੂੰ ਦੇਖੋ ਨਾਸਤਿਕ ਸਾਬਤ ਕਰਨ ਦੀ ਕਿੰਨੀ ਚਾਲ ਚੱਲੀ ਜਾ ਰਹੀ ਹੈ, ਤੇ ਗਦਰ ਪਾਰਟੀ ਨੂੰ ਵੀ ਕਮਿਊਨਿਸਟ ਵਿਚਾਰਧਾਰਾ ਨਾਲ ਜੋੜ ਕੇ ਦੇਖਿਆ ਜਾ ਰਿਹਾ, ਪੇਸ਼ ਕੀਤਾ ਜਾ ਰਿਹਾ, ਪਰ ਸਚਾਈ ਸਚਾਈ ਹੁੰਦੀ ਆ। ਹੁਣ ਇਹ ਵੀ ਸੁਣ ਚ ਆਇਆ ਕਿ ਜਿਹੜੀ ਭਗਤ ਸਿੰਘ ਦੀ ਡਾਇਰੀ ਆ ਉਹ ਉਹਦੀ ਆਪਣੀ ਨਹੀਂ ਹੈਗੀ, ਹਨਾ। ਸੋ ਉਹਦੇ ਵਿਚ ਉਹਨੂੰ ਕਾਮਰੇਡ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ। ਤੁਸੀਂ ਦੇਖੋਗੇ ਕਿ ਆਖਰ ਦੇ ਵਿਚ ਉਹ ਇਕ ਫੋਟੋ ਹੈ, ਮੰਜੇ ਦੇ ਨਾਲ ਸੰਗਲ ਲੱਗਾ ਹੋਇਆ, ਕੇਸ ਰੱਖੇ ਹੋਏ ਨੇ ਤੇ ਭਾਈ ਰਣਧੀਰ ਸਿੰਘ ਹੋਣਾ ਨਾਲ ਬੈਠਾ ਆ, ਹਨਾ। ਉਹ ਤੇ ਅਖੀਰ ਦੇ ਵਿਚ ਇਹੀ ਆ ਰਿਹਾ ਸੀ ਕਿ ਉਹ ਸਿੱਖੀ ਵੱਲ ਨੂੰ ਆ ਰਿਹਾ ਸੀ, ਆਪਣੇ ਸਰੂਪ ਵੱਲ ਨੂੰ, ਸਰੂਪ ਕਟਾਇਆ ਸੀ। ਸੋ ਬੜਾ ਜ਼ੋਰ ਲੱਗਾ ਹੋਇਆ ਜੀ ਹਰ ਥਾਂ ਦੇ ਉੱਤੇ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਪੰਜਾਬੀ ਆ ਜਾਂ ਸਿੱਖ ਨੇ ਉਨ੍ਹਾਂ ਨੂੰ ਅਸੀਂ ਮਤਲਬ ਪੰਜਾਬੀ ਕਹਿ ਦੇਣਾ ਪਰ ਸਿੱਖ ਨਹੀਂ ਕਹਿਣਾ। ਤੇ ਬਚਿੱਤਰ ਸਿੰਘ ਮੌੜ ਜੀ, ਕੀ ਹਾਲ ਚਾਲ ਹੈ? ਫਿਰੋਜ਼ਪੁਰ ਦਾ ਠੀਕ ਠਾਕ ਹੋ ਤੁਸੀਂ? ਸਤਿ ਸ੍ਰੀ ਅਕਾਲ। ਬਲਰਾਜ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਇੰਜੋਏ ਕਰ ਰਹੇ ਆ ਜੀ ਨੇਚਰ ਦਾ, ਕਿਆ ਬਾਤ ਹੈ। ਬਹੁਤ ਸੋਹਣੀ ਝੀਲ ਦੀ ਫੋਟੋ ਭੇਜੀ ਹੈ ਜੀ, ਤੇ ਮੈਂ ਸ਼ੇਅਰ ਕਰਾਂਗਾ ਥੋੜੀ ਦੇਰ ਬਾਅਦ ਆਪਣੇ ਲਾਈਵ ਬਲੌਗ ਤੇ, ਸਾਰੇ ਸਰੋਤੇ ਉਹਨੂੰ ਦੇਖ ਸਕਦੇ ਨੇ ਤੇ ਤੁਹਾਡੀ ਜਿਹੜੀ ਇੰਜੋਇਮੈਂਟ ਹੈ ਨੇਚਰ ਦੇ ਨਾਲ ਉਹ ਵੀ ਸਾਂਝੀ ਕਰ ਸਕਦੇ। ਮੈਂ ਥੋੜੀ ਦੇਰ ਬਾਅਦ ਇਹ ਫੋਟੋ ਲਾਈਵ ਬਲੌਗ ਤੇ ਪਾਵਾਂਗਾ। ਤੇ ਸਾਡੇ ਨਾਲ ਹਾਂਜੀ ਹੋਰ ਵੀ ਸੱਜਣ ਜੁੜਨਗੇ, ਉਹਨਾਂ ਦੇ ਵੀ ਆਪਾਂ ਸੁਨੇਹੇ ਸਾਰੇ ਸ਼ੇਅਰ ਕਰਨੇ ਆ। ਸੋ ਦੋਸਤੋ ਤੁਹਾਨੂੰ ਪਤਾ ਹੀ ਹੈ, ਟੈਲੀਗ੍ਰਾਮ ਦੇ ਰਾਹੀਂ ਜਾਂ ਈਮੇਲ ਦੇ ਰਾਹੀਂ। ਲਓ ਜੀ ਹੁਣ ਬਾਕੀ ਸ਼ਹਿਰਾਂ ਦੀ ਵੀ ਹਾਜ਼ਰੀ ਲੱਗਣੀ ਸ਼ੁਰੂ ਕਰਨੀ ਆਪਾਂ। 30 ਡਿਗਰੀ ਅੱਜ ਕੇਨਸ ਦੇ ਵਿਚ ਹੋਏਗਾ ਤੇ ਉਥੇ ਮੌਸਮ ਸਾਫ਼ ਹੀ ਰਹੇਗਾ। ਕੌਫ ਸਾਰਬਰ ਦੇ ਵਿਚ ਧੁੱਪ ਖਿੜੀ ਹੋਈ ਹੈ, 22 ਡਿਗਰੀ, ਹਵਾ ਚ ਠੰਡਕ ਹੈ। ਪਰ ਬ੍ਰਿਸਬਨ ਥੋੜਾ ਜਿਹਾ ਗਰਮ ਹੈ, 27 ਡਿਗਰੀ ਅੱਜ ਬਦਲਵਾਈ ਹੋਣ ਦੀ ਸੰਭਾਵਨਾ। ਸਿਡਨੀ ਬਿਲਕੁਲ ਸਾਫ਼, ਉਥੇ ਵੀ 22 ਡਿਗਰੀ। ਕੈਨਬਰਾ ਹੁਣ ਠੰਡ ਸ਼ੁਰੂ ਹੋ ਚੁੱਕੀ ਹੈ, 3 ਤੋਂ ਲੈ ਕੇ 19 ਡਿਗਰੀ। ਮੈਲਬਨ ਦੇ ਵਿਚ ਹਲਕੇ ਬੱਦਲ ਹੋਣ ਦੀ ਸੰਭਾਵਨਾ ਹੈ, 12 ਤੋਂ ਲੈ ਕੇ 20 ਡਿਗਰੀ। ਹੋਬਾਰਟ ਦੇ ਵਿਚ ਤੇਜ਼ ਹਵਾਵਾਂ ਚੱਲਣਗੀਆਂ। ਐਡਲੇਡ ਦੇ ਵਿਚ 20 ਡਿਗਰੀ, ਬਿਲਕੁਲ ਸਾਫ਼ ਮੌਸਮ। ਪਰਥ ਦੇ ਵਿਚ 28 ਡਿਗਰੀ, ਅੱਜ ਘੱਟ ਤੋਂ ਘੱਟ 10 ਡਿਗਰੀ ਰਿਹਾ ਹੈ। ਤੇ ਡਾਰਵਿਨ ਦੇ ਵਿਚ 35 ਡਿਗਰੀ, ਤੇ ਉਥੇ ਮੌਸਮ ਅੱਜ ਬਿਲਕੁਲ ਸਾਫ਼ ਰਹੇਗਾ। ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ ਜਿਹੜਾ ਤਾਪਮਾਨ ਹੈ ਉਹ 26 ਡਿਗਰੀ ਹੈ, ਸਾਫ਼ ਹੈ, ਔਰ ਦਿਨਾਂ ਨੂੰ 40 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ, ਤੇ ਗਰਜ ਨਾਲ ਚਿੱਟਾਂ ਪੈਣ ਦੀ ਵੀ ਅੱਜ ਸੰਭਾਵਨਾ ਬਣੀ ਹੋਈ ਹੈ। ਤੇ ਲਓ ਤੁਹਾਨੂੰ ਫਿਰ ਇੱਕ ਹੋਰ ਟੌਪ ਦਾ ਗੀਤ ਸੁਣਾਉਂਦੇ ਆ, ਹਿੰਦੀ ਫਿਲਮ ਚ ਸੁਣਾਉਣਾ। ਗੀਤਾਂ ਦੀ ਫਰਮਾਇਸ਼ ਬੜੀ ਆਉਂਦੀ ਰਹਿੰਦੀ ਆ, ਪਰ ਮੈਂ ਦੋਸਤੋ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਵਧੀਆ ਵਧੀਆ ਗੀਤ ਪੇਸ਼ ਕੀਤੇ ਜਾਣ ਤੇ ਜਿਹੜੇ ਕਿ ਸਾਰਿਆਂ ਨੂੰ ਮਤਲਬ ਇੱਕ ਯਾਦ ਦਿਲਾਵੇ। ਮੇਰੇ ਆਪਣੇ ਮਤਲਬ ਮੈਂ ਕੋਸ਼ਿਸ਼ ਕਰਦਾ ਕਿ ਚੰਗੇ ਹੋਣੇ ਚਾਹੀਦੇ ਨੇ ਤੇ ਜਾਂ ਮੀਨਿੰਗਫੁੱਲ ਗੀਤ ਹੋਣੇ ਜਾਂ ਟੌਪਿਕ ਦੇ ਨਾਲ ਢੁਕਦੇ ਹੋਣੇ ਚਾਹੀਦੇ ਨੇ। ਸੋ ਇਹ ਜਿਹੜਾ ਗੀਤ ਹੈ ਆਸ਼ਾ ਭੋਸਲੇ ਔਰ ਮੁਹੰਮਦ ਰਫੀ ਦੀ ਆਵਾਜ਼ ਦੇ ਵਿਚ ਸੁਣਨ ਜਾ ਰਹੇ ਹਾਂ। 1973 ਮੇਰੇ ਜਨਮ ਸਾਲ ਦੇ ਦੌਰਾਨ ਇਹ ਫਿਲਮ ਆਈ ਸੀ, ਯਾਦੋਂ ਕੀ ਬਰਾਤ, ਔਰ ਬਹੁਤ ਖੂਬਸੂਰਤ ਗੀਤ ਚੁਰਾ ਲਿਆ ਹੈ ਤੁਮਨੇ।
जाऊंगा लुट कर भी तेरे बदन की डाली को, लहू जिगर का दूंगा हंसी लबों की लाली को, सजाऊंगा लुट कर भी तेरे बदन की डाली को, लहू जिगर का दूंगा हंसी लबों की लाली को। है वफा इस जहां को, एक दिन दिखला दूंगा मैं दीवाना, चुरा लिया चुरा लिया है तुमने जो दिल को, नजर नहीं चुराना सनम, बदल के मेरी तुम जिंदगानी, कहीं बदल ना जाना सनम। ले लिया दिल हाय मेरा, हाय दिल लेकर मुझको ना बहलाना, चुरा लिया है तुमने जो दिल को, नजर नहीं चुराना सनम।
दिल नाल दिल मिले ताइयो गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमत रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते तरना की दी बन गई सरकार, विच मिठे मिठे गीत होणगे ते सजना दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी वीकेंड सुबह हो चुकी है आस्ट्रेलिया दे विच, गुड मॉर्निंग, उठो जी उठो जेड़े रजाइयां दा निग माण रहे ने, ते पर मैनू लगदा नहीं विदेश दे विच आके ए सहूलियत सानू मिलदी होएगी। खैर देखते हैं कि अमरीक सिंह फलोरा हुणी रजाई दे विच बोल रहे ने, पर सवेरे तक कहिंदे मैं बैठकां मार रहा सी। सत श्री अकाल अमरीक जी, गुड मॉर्निंग, की हाल चाल है?
गुड मॉर्निंग अमरीप, सारे हरमन रेडियो श्रोतियां भी गुड मॉर्निंग, सत श्री अकाल, आदाब, नमस्कार। मैं जाइ तो नहीं अमरीप बोल रहा, मैं बिल्कुल अपनी कंप्यूटर दी स्क्रीन ते बैठा आ ते प्रोग्राम नूं पहला एंजॉय कर रहा सी, हुण मैं स्क्रीन खोली आ ते उत्थे बलराज सिंह हुणां दे इक मैसेज आया, उन्होंने फोटो भेजी है नेचर दी, लेक आ ओहदे आले दुआले हरे भरे दरख्त आ, उत्थे अपनी मॉर्निंग नूं एंजॉय कर रहे आ, ते इहदे थल्ले इक होर पिक्चर अमरीप तुसीं भेजी आ, पांच हजार साल बाद खुदाई में इस तरह के मानव कंकाल मिलेंगे। एक बंदे ने फोन फड़िया आ, टेलीफोन कानू लाया, थले जीना फटिया पुरानिया पाया, आम तौर ते लाइव देखने इथे ही मिल जांदी, अमरीप भारत विच भी इथे भी जिहड़ी जीना फटिया पाउंदे ना अजकल, पहले तो गोडियां तो फटिया हुंदियां सी, हुण होर थावां तो फटन लग पईआं, पता नहीं ओहदा की बनना आ। चलो एदे बारे गल करांगे, अज के प्रोग्राम दे विच अमनदीप जॉय करदे आ, देखदे आ कि श्रोती सानू किस पासे इस प्रोग्राम विच लैके जांदे आ।
जी अमनदीप जी, हां जी माइक थोड़े लागे कर लियो क्योंकि कई बार फिर आवाज भी ज्यादा क्लियर होंगी। हां जी
जी,
अमरीक जी गल आपां तोरनी आ, कई मैसेज आए पहलां आपां ओह वी लै लैणे ने, ते चाल हुणां ने तीन चार खबरां भेजियां ने जिन्हां दे विचों अंतरराष्ट्रीय विद्यार्थी 200 किलोमीटर दी रफ्तार तेज गड्डी चलांदा काबू आया सिडनी दे विच, ते उस नूं $3,000 फाइन कीता गया। ते इक जिहड़ा मसला भखिया होया ओह हैगा जी, जपनीज सिंह दे परिवार नूं $2,00,000 तो ज्यादा दी सहायता, परथ वासी जिहड़े हैगे ने ओह पूरे होए ने, उहनां दी आपां गल करनी आ। ओह चलो अफसोस है, पर उस दे डिटेल विच जावांगे कि किस तरह ओह 1,00,000 तों 5,00,000 तक फंड रेजिंग हो गई, ते फिर ओह एक्चुअली हुण बंद कर दित्ती गई है। इहदे बारे आपां गल करांगे सारी स्टोरी, ते काफी मैसेज भी आए ने कि इहदे बारे गल करनी चाहीदी है कि सेवा दान कित्थों तक जायज़ है, ते जदों नजायज काम होने लग जांदा तां फिर ओह ठीक नहीं रहिंदा। खैर साढ़े माणयोग सतिंदर समरा हुणी साढ़े नाल जुड़ रहे ने परत तों। सत श्री अकाल समरा साहब, की हाल चाल है? ਤੇ ਅੱਜ ਨਾ ਉਹਨਾਂ ਨੇ ਜਾਣਕਾਰੀ ਭੇਜੀ ਆ ਕਿ ਵਿਸਾਖੀ ਫੈਸਟੀਵਲ ਪਰਥ ਦੇ ਵਿਚ ਅੱਜ ਮਨਾਇਆ ਜਾ ਰਿਹਾ ਸਾਊਥ ਪਰਥ ਫੋਰ ਸ਼ੋਰ ਦੇ ਵਿਚ 12 ਵਜੇ ਦੁਪਹਿਰ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਚੱਲੇਗਾ ਜੀ। ਸੋ ਕਾਫੀ ਉੱਥੇ ਗਤੀਵਿਧੀਆਂ ਹੋਣਗੀਆਂ, ਮੈਂ ਪੋਸਟਰ ਵੀ ਦੇਖ ਰਿਹਾ ਸੀ ਤੇ ਸ਼ਾਇਦ ਪਟਾਕੇ ਵੀ ਲਿਖੇ ਹੋਏ ਨੇ, ਪਰ ਤੁਸੀਂ ਡਿਟੇਲ ਜਾਣ ਸਕਦੇ ਹੋ। ਪਰਥ ਦੇ ਵਿਚ ਅੱਜ ਵਿਸਾਖੀ ਫੈਸਟੀਵਲ ਮਨਾਇਆ ਜਾ ਰਿਹਾ ਸਾਊਥ ਪਰਥ ਫੋਰ ਸ਼ੋਰ ਦੇ ਉੱਤੇ। ਔਰ ਗੌਰਵ ਸ਼ਰਮਾ ਵਿਨੀਪੈਗ ਵਾਲੇ ਵੀ ਸਾਡੇ ਨਾਲ ਜੁੜ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਗੁਰਪ੍ਰੀਤ ਸਿੰਘ ਬਰਾੜ ਬ੍ਰਿਸਬੇਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅਜੇ ਪਾਲ ਹੁਣਾਂ ਦੀ ਦਵਾਈ ਭੇਜ ਦਿਓ ਜਿਹੜੀ ਸ਼ੂਗਰ ਦੀ। ਹਾਂ ਮੈਂ ਕੋਸ਼ਿਸ਼ ਕਰਦਾ, ਮੇਰੇ ਕੋਲ ਹੋਣੀ ਕਿਤੇ ਨਾ ਕਿਤੇ ਬਈ, ਜ਼ਰੂਰ ਭੇਜਾਂਗਾ। ਤੇ ਜਗਵੀਰ ਢਿੱਲੋਂ ਜਿਹੜੇ 2 ਮਹੀਨੇ ਬਾਅਦ ਸਾਨੂੰ ਸੁਣਨ ਲੱਗੇ ਆ, ਉਹ ਕਹਿੰਦੇ ਮੈਂ ਜੀ ਹਾਂਗਕਾਂਗ ਡੁਬਈ ਇੰਡੀਆ 6 ਹਫ਼ਤੇ ਦਾ ਟੂਰ ਸੀ ਮੇਰਾ। ਕਿਆ ਬਾਤ ਹੈ, ਨਜ਼ਾਰੇ ਲਓ ਜੀ। ਕੁਲਦੀਪ ਸਿੰਘ ਬਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਧਨੀ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕੀ ਹਾਲ ਚਾਲ ਹੈ ਜੀ। ਤੇ ਧਨੀ ਜੀ ਠੀਕ ਠਾਕ ਹੈ, ਤੁਸੀਂ ਸੁਣਾਓ ਠੀਕ ਹੋ? ਚਲੋ ਚੜ੍ਹਦੀ ਕਲਾ। ਸੁਖਪ੍ਰੀਤ ਐਡਲੇਡ ਵਾਲੇ ਓ ਕੀ ਹਾਲ ਚਾਲ ਹੈ, ਤੇ ਵੀਕਐਂਡ ਦੀ ਸੋਹਣੀ ਸਵੇਰ ਨੂੰ ਤੁਹਾਡੀ ਆਵਾਜ਼ ਹੋਰ ਸੋਹਣਾ ਬਣਾ ਦਿੰਦੀ ਹੈ, ਤੇ ਪਿਆਰੇ ਪਿਆਰੇ ਗੀਤ ਸੋਨੇ ਤੇ ਸੁਹਾਗਾ ਕਰਦੇ ਹੋ। ਸਰੋਤਿਆਂ ਨੂੰ ਰਿਕੁਐਸਟ ਕਰਦੇ ਹੋ ਕਿ ਇਸ ਮਹੀਨੇ ਮਦਰਸ ਡੇ ਦੇ ਮੌਕੇ ਤੇ ਆਪਣੀ ਮਾਂ ਲਈ ਕੋਈ ਵੀ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਸਾਨੂੰ ਰਿਕਾਰਡ ਕਰਕੇ ਸੈਂਡ ਕਰ ਦੇਣ। ਲਓ ਜੀ, ਸੁਖਪ੍ਰੀਤ ਹੋਣਾ ਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਆਪਣੇ ਪ੍ਰੋਗਰਾਮ ਚ ਕਰਨਗੇ ਮਦਰਸ ਡੇ ਤੇ। ਪਰ ਮੈਂ ਬੇਨਤੀ ਕਰਦਾ ਕਿ ਮਦਰਸ ਡੇ ਲਈ ਕੋਈ ਵੀ ਸਰੋਤਾ ਜਿਹੜਾ ਆਪਣੀ ਮਾਂ ਦੇ ਲਈ ਮੈਸੇਜ ਦੇਣਾ ਚਾਹੁੰਦਾ ਆ ਤਾਂ ਛੋਟਾ ਜਿਹਾ ਮੈਸੇਜ 30 ਸੈਕਿੰਡ ਦਾ, 1 ਮਿੰਟ ਦਾ, 1.5 ਮਿੰਟ ਦਾ ਰਿਕਾਰਡ ਕਰਕੇ ਜ਼ਰੂਰ ਟੈਲੀਗ੍ਰਾਮ ਦੇ ਰਾਹੀਂ ਭੇਜ ਦਿਓ ਤੇ ਉਹ ਪਲੇ ਕਰਨਗੇ। ਰਵਿੰਦਰ ਸਿੰਘ ਮੈਲਬਨ ਵਾਲੇ ਸਾਡੇ ਨਾਲ ਪ੍ਰੋਗਰਾਮ ਚ ਜੁੜ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅਮਰੀਕ ਜੀ ਸਾਡੇ ਨਾਲ, ਮਨਜੀਤ ਸਿੱਧੂ ਬਲਗੁਲਗੇ ਵਾਲੇ ਵੀ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਕਹਿੰਦੇ ਰਾਤੀ ਜਿੰਮੀ ਸ਼ੇਰਗਿੱਲ ਤੇ ਗੁਰਪ੍ਰੀਤ ਘੁੱਗੀ ਦੀ ਫਿਲਮ ਦਾਣਾ ਪਾਣੀ ਦੇਖਣ ਦਾ ਮੌਕਾ ਮਿਲਿਆ। ਬਹੁਤ ਸੋਹਣੀ ਫਿਲਮ ਹੈ, ਪੁਰਾਤਨ ਰੀਤੀ ਰਿਵਾਜ਼ਾਂ ਨੂੰ ਦਰਸਾਉਂਦੀ ਹੈ ਤੇ ਸਮਾਜਿਕ ਕੁਰੀਤੀਆਂ ਨੂੰ ਸੱਟ ਮਾਰਨ ਵਾਲੀ ਇਕ ਪਰਿਵਾਰਕ ਫਿਲਮ ਹੈ ਤੇ ਦੇਖ ਕੇ ਆਇਓ। ਤੁਹਾਡੇ ਲਾਗੇ ਹੈਗੀ ਹੈ ਜੀ, ਲੱਗੀ ਹੋਣੀ ਹੈ, ਤੁਸੀਂ ਜਾਣੇ ਹੁੰਦੇ ਅਮਰੀਕ ਜੀ, ਫਿਲਮਾਂ ਦਾ ਸ਼ੌਕ ਹੈਗਾ ਨਹੀਂ?
ਮੈਂ ਇਹਦੇ ਤੇ ਗੱਲ ਕਰਨੀ ਸੀ, ਜਿਦਾਂ ਮੈਂ ਸਵੇਰੇ ਉਠਿਆ, ਮੇਰੇ ਇੱਕ ਅਮਰੀਕਾ ਦਾ ਦੋਸਤ ਆ, ਉਹਨਾਂ ਨੇ ਮੈਨੂੰ ਆਪਣੇ ਵਟਸਐਪ ਤੇ ਇਹ ਕਲਿੱਪ ਭੇਜਿਆ ਸੀ ਦਾਣਾ ਪਾਣੀ ਫਿਲਮ ਦਾ, ਤੇ ਮੈਂ ਦੋ ਤਿੰਨ ਵਾਰੀ ਉਸ ਕਲਿੱਪ ਨੂੰ ਸੁਣਿਆ ਤੇ ਲੱਗਦਾ ਕਿ ਫਿਲਮ ਬਹੁਤ ਵਧੀਆ ਆ। ਹੋ ਸਕਦਾ ਇਹ ਫਿਲਮ ਲਿਵਰਪੂਲ ਵਿਚ ਸਿਨੇਮਾ ਘਰਾਂ ਵਿਚ ਲੱਗੀ ਹੋਈ ਹੋਵੇ, ਤੇ ਅਗਰ ਲੱਗੀ ਹੋਈ ਹੋਵੇ ਤਾਂ ਅਸੀਂ ਅੱਜ ਹੀ ਇਸ ਨੂੰ ਦੇਖਣ ਜਾ ਸਕਦੇ ਹਾਂ। ਮੇਰੇ ਖਿਆਲ ਵਿਚ ਬਹੁਤ ਵਧੀਆ ਪਿਕਚਰ, ਇਹ ਉਹਦਾ ਟ੍ਰਾਇਲ ਲੱਗ ਰਿਹਾ ਹੈ ਕਿ ਬਹੁਤ ਵਧੀਆ ਪਿਕਚਰ ਹੈ, ਵਧੀਆ ਫਿਲਮ ਹੈ, ਅਤੇ ਇਹਦੇ ਕਲਾਕਾਰ ਆ ਮੇਰੇ ਖਿਆਲ ਵਿਚ ਜਿਮੀ ਸ਼ੇਰਗਿੱਲ ਇਹਦੇ ਹੀਰੋ ਆ, ਤੇ ਫਿਲਮ ਤਾਂ ਵਧੀਆ ਹੋਣੀ ਆ। ਵੈਸੇ ਵਧੀਆ ਲੱਗ ਰਹੀ ਮੈਨੂੰ ਇਹ ਫਿਲਮ, ਸਾਰਿਆਂ ਦੇਖਣੀ ਚਾਹੀਦੀ ਹੈ।
ਜਿਹੜਾ ਅਮਰੀਕਾ ਦਾ ਤੁਹਾਨੂੰ ਮੈਸੇਜ ਆਇਆ, ਕਿਤੇ ਟਰੰਪ ਤਾਂ ਨੀ ਤੁਹਾਡਾ ਮਿੱਤਰ, ਉਹਦਾ ਤਾਂ ਨੀ ਆ ਗਿਆ?
ਅਮਨਦੀਪ, ਕੱਲ ਟਰੰਪ ਤੇ ਵੀ ਕਾਫੀ ਚਰਚਾ ਹੋ ਰਹੀ ਸੀ ਇਕ ਵਿਦੇਸ਼ੀ ਟੀਵੀ ਤੇ ਟਰੰਪ ਦੇ ਬਾਰੇ ਤਾਂ ਖੈਰ ਉਹ ਵਿਦੇਸ਼ੀ ਟੀਵੀ ਵਾਲੇ ਕਹਿ ਰਹੇ ਸੀ, ਪੰਜਾਬੀ ਟੀਵੀ ਹੈ ਵੈਸੇ, ਕਿ ਟਰੰਪ ਦਾ ਇੱਕ ਜਿਹੜਾ ਅਮੈਰੀਕਾ ਨੂੰ ਵਰਦਾਨ ਮਿਲਿਆ ਹੋਇਆ ਆ, ਉਹ ਅਮੈਰੀਕਾ ਨੂੰ ਏਦਾਂ ਉਹ ਸਵਾਰ ਕੇ ਰੱਖਦਾ, ਕਈ ਵਾਰੀ ਬਲ ਭੂਸੇ ਵਿਚ ਸਵਾਰ ਕੇ ਵੀ ਰੱਖਦਾ, ਤੇ ਉਹਦੇ ਨਾਲ ਜਿਹੜੇ ਅਮੈਰੀਕਾ ਨੇ ਨਾ ਉਹਨੂੰ ਚੁਣਿਆ, ਉਹ ਕੋਈ ਗਲਤ ਨੀ ਕੀਤਾ, ਉਹ ਸਭ ਕੁਛ ਠੀਕ ਠਾਕ ਹੀ ਕੀਤਾ।
ਲੱਗਦਾ ਉਹ ਲੱਗਦਾ ਹੀ ਆ, ਬਸ ਉਹ ਡਾਕਟਰ ਮਨਮੋਹਨ ਸਿੰਘ ਵਾਂਗਰ ਬਹੁਤ ਫਾਇਦਾ ਕਰ ਰਿਹਾ ਅਮਰੀਕਾ ਨੂੰ, ਉਹ ਵੈਸੇ ਕਈ ਲੜਾਈਆਂ ਮੁਕਾ ਵੀ ਰਿਹਾ। ਤੁਸੀਂ ਦੇਖੋ ਸਾਊਥ ਕੋਰੀਆ ਤੇ ਨਾਰਥ ਕੋਰੀਆ, ਤੁਹਾਡਾ ਕੀ ਖਿਆਲ ਹੈ ਜਿਹੜਾ ਭਈ ਸਾਊਥ ਕੋਰੀਆ ਦਾ ਮੂਨ ਹੈ ਚੰਦਰਮਾ, ਕਿੰਨ ਚੰਦ, ਉਹ ਤੁਹਾਡਾ ਖਿਆਲ ਹੈ ਵੀ ਟਰੰਪ ਹੋਣਾ ਦੀ ਮਰਜ਼ੀ ਤੋਂ ਬਿਨਾਂ ਹੀ ਚਲੇ ਗਿਆ ਉੱਥੇ, ਹਨਾ? ਉਹ ਸਾਰਾ ਕੁਛ, ਕਿਉਂਕਿ ਉਹਨਾਂ ਦੀ ਉਹ ਸਟੇਟ ਹੀ ਹੈ ਇੱਕ ਤਰ੍ਹਾਂ ਨਾਲ, ਉਹ ਜਿਹੜਾ ਨਾ ਇਹ ਟੈਨਸ਼ਨਾਂ ਘਟਾਉਣ ਵਾਲਾ ਕੰਮ ਹੈ, ਉਹ ਕਹਿੰਦਾ ਐਵੇਂ ਪੰਗਾ ਲੈਣਾ। ਸੋ ਚਲੋ ਐਨੀਵੇ, ਉਹ ਵਧੀਆ ਕੰਮ ਵੀ ਕਰ ਰਿਹਾ ਐਸੀ ਗੱਲ ਨੀ। ਤੇ ਸਾਡੇ ਨਾਲ ਨਾ ਹਰਪ੍ਰੀਤ ਸਿੰਘ ਡਾਰਵਿਨ ਵਾਲੇ ਜੁੜੇ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਫਤਿਹ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਬਹੁਤ ਸੋਹਣੇ ਵਿਚਾਰ ਵੀਰ ਜੀ, ਇੱਕ ਸਵਾਲ ਸੀ ਕਿ ਹੀਰ ਰਾਂਝੇ ਦੀ ਕਹਾਣੀ ਸੱਚੀ ਸੀ ਜਾਂ ਨਹੀਂ, ਇਹ ਪੁੱਛਦੇ ਨੇ। ਦੱਸ ਦਈਏ ਜੀ ਇਹਨਾਂ ਨੂੰ? ਚਲੋ ਦੱਸ ਦਿੰਦੇ ਆ, ਗੱਲ ਇਹੋ ਆ ਕਿ ਅਸੀਂ ਸਾਡੇ ਮਸਲੇ ਫਿਰ ਹੋਰ ਰਹਿ ਜਾਂਦੇ ਆ, ਕੋਈ ਗੱਲ ਨੀ, ਪਰ ਇਹ ਦਿਲ ਵਾਲੀ ਗੱਲ ਇਹਨਾਂ ਨੇ ਪੁੱਛੀ ਆ, ਹੀਰ ਦਾ ਡਾਇਰੈਕਟ ਲਿੰਕ ਦਿਲ ਨਾਲ ਹੈ, ਇਸ ਕਰਕੇ ਆਪਾਂ ਇਹ ਤਾਂ ਦੱਸਣੀ ਬਣਦੀ ਆ। ਹੁਣ ਇੱਦਾਂ ਭਾਈ ਸਾਹਿਬ ਜੀ, ਸਾਰੇ ਜਿੰਨੇ ਵੀ ਸੁਣ ਰਹੇ ਆ ਪ੍ਰੋਗਰਾਮ, ਕਿ ਸੱਚੀਆਂ ਸਾਰੀਆਂ ਕਹਾਣੀਆਂ ਨੇ। ਅਗਰ ਕੁਛ ਹੁੰਦਾ ਹੈ ਤਾਂ ਉਹਦੇ ਪਿੱਛੇ ਸੱਚ ਹੁੰਦਾ ਹੀ ਹੈ। ਸਾਡੇ ਗੁਰੂ ਸਾਹਿਬ ਹੁੰਦੇ ਆ, ਹੋਏ ਆ, ਉਹ ਸਾਰੇ ਸੱਚੀ ਹੋਏ ਨੇ। ਉਹ ਅਸੀਂ ਕਿੱਦਾਂ ਪੇਸ਼ ਕਰਨੇ ਉਹ ਸਾਡੇ ਤੇ ਨਿਰਭਰ ਕਰਦਾ, ਉਹ ਇਤਿਹਾਸਕ ਘਟਨਾਵਾਂ ਨੇ। ਇਸੇ ਤਰ੍ਹਾਂ ਰਾਮ ਵੀ ਹੋਏ ਨੇ, ਕ੍ਰਿਸ਼ਨ ਵੀ ਹੋਏ ਨੇ, ਯੀਸੂ ਮਸੀਹ ਵੀ ਹੋਏ ਨੇ, ਬੁੱਧ ਵੀ ਹੋਏ ਨੇ, ਆਪਣੇ ਆਪਣੇ ਟਾਈਮ ਤੇ ਹੋਏ ਨੇ। ਪਰ ਉਹ ਇੰਨੇ ਪਾਪੂਲਰ ਹੋਏ ਨੇ, ਇੰਨੇ ਉਹ ਪ੍ਰਸਿੱਧ ਹੋਏ ਨੇ ਕਿ ਹੋ ਸਕਦਾ ਜਿਹੜੀ ਅੱਜ ਸਾਨੂੰ ਉਹਨਾਂ ਦੀ ਕਹਾਣੀ ਪਤਾ ਹੋਵੇ ਉਹ ਉਸ ਤਰ੍ਹਾਂ ਨਾ ਹੋਈ ਹੋਵੇ, ਉਹ ਕਿਸੇ ਹੋਰ ਲਹਿਜੇ ਨਾਲ ਹੋਈ ਹੋਵੇ। ਪਰ ਸਮਾਂ ਪਾ ਕੇ ਦੰਦ ਕਥਾਵਾਂ ਸੀ, ਉਹ ਜੁੜਦੀਆਂ 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 ਕਈ ਵਾਰੀ ਦੂਜੇ ਪਾਸੇ ਨੂੰ ਲੈ ਜਾਂਦੀਆਂ ਨੇ। ਇਸੇ ਤਰ੍ਹਾਂ ਹੀਰ ਰਾਂਝਾ ਹੋਏ ਹੋਣੇ ਆ, ਇਹਦੇ ਵਿਚ ਕੋਈ ਦੋ ਰਾਵਾਂ ਨੀ, ਆਪਾਂ ਮਤਲਬ ਨਹੀਂ ਇੱਥੇ ਬਹਿਸਣਾ। ਪਰ ਉਨ੍ਹਾਂ ਦੀ ਕਹਾਣੀ ਨੂੰ ਜਿੱਦਾਂ ਟਵਿਸਟ ਕਰਕੇ ਅਧਿਆਤਮਕ ਰੂਪ ਦਿੱਤਾ ਗਿਆ ਸੂਫੀਆਂ ਵੱਲੋਂ, ਤੇ ਹੋ ਸਕਦਾ ਉਹ ਇੱਦਾਂ ਨਾ ਹੋਵੇ ਜਿੱਦਾਂ ਆਪਾਂ ਨੂੰ ਪਤਾ ਆ, ਪਰ ਉਹ ਇੱਕ ਹੀਰ ਨੂੰ ਇੱਕ ਸਿੰਬਲ ਬਣਾ ਕੇ ਪੇਸ਼ ਕੀਤਾ ਗਿਆ। ਇੱਦਾਂ ਹੀ ਜਿਹੜਾ ਰਾਮ ਹੈ, ਰਾਮ ਇੱਕ ਸਿੰਬਲ ਬਣਾ ਕੇ ਰਾਮਾਇਣ ਦੇ ਵਿਚ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਕ੍ਰਿਸ਼ਨ ਨੂੰ ਇੱਕ ਸਿੰਬਲ ਬਣਾ ਕੇ ਮਹਾਭਾਰਤ ਦੇ ਵਿਚ ਪੇਸ਼ ਕੀਤਾ ਗਿਆ। ਸੋ ਇਹ ਕਹਾਣੀਆਂ ਹੋਈਆਂ ਹੁੰਦੀਆਂ। ਹੁਣ ਅੱਜ ਦੇਖੋ, ਅੱਜ ਅਸੀਂ ਹੁਣ ਗੁਰੂ ਸਾਹਿਬ ਨੂੰ ਤਾਂ ਅਮਰੀਕ ਜੀ ਥੋੜਾ ਹੀ ਟਾਈਮ ਹੋਇਆ ਹਜੇ, ਮਤਲਬ ਇੰਨਾ ਤਾਂ ਨੀ, 200-300 ਸਾਲ ਹੀ ਹੋਏ ਨਾ, 300-400 ਸਾਲ
ਹਨਾ
ਹੁਣ ਉਹ ਹੋਏ ਨੇ, ਸਾਨੂੰ ਇੰਨਾ ਪਤਾ ਹੋਣਾ ਚਾਹੀਦਾ ਹੋਏ ਨੇ। ਹੁਣ ਤੁਸੀਂ ਸਾਖੀਆਂ ਦੇਖ ਲਓ, ਜਿੰਨੀਆਂ ਸਾਖੀਆਂ ਨੇ, ਉਹਨਾਂ ਦੀਆਂ ਕਹਾਣੀਆਂ ਨੇ, ਢਾਡੀ ਨੇ, ਉਹ ਹਰ ਆਪਣੇ ਆਪਣੇ ਵੱਖਰੇ ਵੱਖਰੇ ਤਰੀਕੇ ਨਾਲ ਪੇਸ਼ ਕਰ ਰਹੇ ਨੇ ਗੁਰੂ ਸਾਹਿਬ ਨੂੰ ਹਨਾ। ਤੇ ਉਹਦਾ ਮਤਲਬ ਜੇ ਹੁਣ ਆਪਾਂ ਮਤਲਬ ਕਹਾਣੀ ਕਿਤੇ ਦੀ ਕਿਤੇ ਚਲੀ ਜਾਂਦੀ ਆ, ਕਿਤੇ ਦੀ ਕਿਤੇ ਚਲੀ ਜਾਂਦੀ ਆ ਹਨਾ, ਕੁਛ ਹੋਰੇ ਬਣ ਜਾਂਦੀ ਆ, ਹੁੰਦੇ ਕੋਈ ਹੋਰ ਆ ਤੇ ਬਣਾ ਦਿੰਦੇ ਕੋਈ ਹੋਰ ਆ ਹਨਾ। ਸੋ ਇਸ ਕਰਕੇ ਨਾ ਇਹ ਹੋਈ ਹੋਣੀ ਆ, ਮਤਲਬ ਮੈਂ ਇਹਨੂੰ ਮੁਨਕਰ ਨਹੀਂ ਹੁੰਦਾ, ਪਰ ਉਹਦੀ ਜਿਹੜੀ ਰੂਹਾਨੀਅਤ ਆ ਉਸ ਕਹਾਣੀ ਦੇ ਪਿੱਛੇ, ਹੀਰ ਰਾਂਝੇ ਦੀ ਨਾ, ਉਹਦੇ ਪਿੱਛੇ ਇੱਕ ਬੜੇ ਡੂੰਘੇ ਮਤਲਬ ਲਿਖੇ ਹੋਏ ਨੇ ਸੂਫੀ ਜਗਤ ਦੇ ਵਿੱਚ। ਤੇ ਇਹ ਵਾਰਿਸ ਸ਼ਾਹ ਹੋਣੀ ਤਾਂ ਬਾਅਦ ਚੋਂ ਲਿਖੀਆਂ ਨੇ ਇਹ ਕਹਾਣੀਆਂ, ਤੇ ਅਸਲ ਦੇ ਵਿੱਚ ਇਹ ਸੂਫੀਜ਼ਮ ਦੇ ਵਿੱਚ ਇਹ ਕਹਾਣੀਆਂ ਕਾਫੀ ਦੇਰ ਪਹਿਲਾਂ ਹੀ ਸਾਖੀਆਂ ਵਾਂਗਰ ਚੱਲਦੀਆਂ ਸੀਗੀਆਂ। ਸੋ ਉਮੀਦ ਹੈ ਕਿ ਤੁਹਾਨੂੰ ਆਂਸਰ ਮਿਲ ਗਿਆ ਹੋਵੇਗਾ। ਤੇ ਜੁਝਾਰ ਸਿੰਘ ਹੋਣੀ ਰਿਵਜ਼ਬੀ ਤੋਂ, ਹਾਂਜੀ ਜੁਝਾਰ ਜੀ ਕੀ ਹਾਲ ਚਾਲ ਹੈ? ਕਹਿੰਦੇ ਸਿਡਨੀ ਦਾ ਮੌਸਮ ਬੜਾ ਵਧੀਆ ਹੈ, ਧੁੱਪ ਬਹੁਤ ਵਧੀਆ ਲੱਗ ਰਹੀ ਹੈ। ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਚੜ੍ਹਦੀ ਕਲਾ ਦੀ ਅਸੀਸ ਦਿੰਦੇ ਨੇ। ਸੋ ਬਹੁਤ ਬਹੁਤ ਧੰਨਵਾਦ ਜੀ। ਹੁਣ ਆਪਾਂ ਪਹਿਲਾਂ ਮੈਸੇਜ ਹੀ ਲੈ ਲਈਏ, ਕਿਉਂਕਿ ਅਮਰੀਕ ਜੀ ਮੈਸੇਜ ਕਾਫੀ ਆ ਰਹੇ ਨੇ, ਆਪਾਂ ਨਾ ਸਾਰਿਆਂ ਨੂੰ ਜੁਆਇਨ ਇਨ ਕਰਾਉਣਾ।
ਹਾਂਜੀ,
ਤੇ ਵਿਕਰਮ ਪੰਧੇਰ ਚਚੂਰਾ ਤੋਂ, ਵੈਸੇ ਇਹ ਚਚੂਰਾ ਹੁੰਦਾ ਆ, ਸ਼ੈਪਟਨ ਦੇ ਲਾਗੇ ਆ ਇਹ, ਪਰ ਅਸੀਂ ਪੰਜਾਬੀ ਉਹਨੂੰ ਟਟੂਰਾ ਕਹਿ ਦਿੰਦੇ ਨੇ। ਪਤਾ ਕਿੱਦਾਂ ਕਿਉਂ ਕਹਿੰਦੇ ਆ? ਕਿਉਂਕਿ ਆਪਾਂ ਨੂੰ ਟਟੀਰੀ ਦਾ ਪਤਾ ਹੁੰਦਾ ਨਾ, ਫਿਰ ਟਟੀਰੀ ਆ, ਟਟੀਰੀ ਤੋਂ ਅਸੀਂ ਟਟੂਰਾ ਬਣਾ ਦਿੱਤਾ, ਤੇ ਉਦਾਂ ਇਹ ਚਚੂਰਾ ਆ। ਹਾਂਜੀ, ਪੰਜਾਬੀ ਅੰਗਰੇਜ਼ੀ ਤੇ ਅੱਖਰ ਉੱਖਰ ਹੈ ਨਹੀਂ ਨਾ ਉਹਨਾਂ ਕੋਲ, ਤੇ ਬਹੁਤ ਸਾਰੀਆਂ ਉਹਨਾਂ ਨੇ ਫੋਟੋਆਂ ਭੇਜੀਆਂ ਨੇ, ਤੇ ਉਹ ਮੈਂ ਥੋੜੀ ਦੇਰ ਤੱਕ ਸ਼ੇਅਰ ਕਰਾਂਗਾ। ਉਹਨਾਂ ਵਿਚ ਕੈਕਟੂ ਦੀਆਂ ਫੋਟੋਆਂ ਨੇ, ਕੁੱਕੂ ਬਾਰੇ ਦੀਆਂ ਫੋਟੋਆਂ ਨੇ, ਤੇ ਕਈ ਪਾਸੇ ਮੇਰਾ ਖਿਆਲ ਘੁੰਮਣ ਗਏ ਹੋਏ ਨੇ, ਤੇ ਕਹਿੰਦੇ ਨੇ ਕਿ ਬਹੁਤ ਟਾਈਮ ਬਾਅਦ ਸਾਰੀ ਫੈਮਿਲੀ ਇਕੱਠੇ ਹੋਏ ਸੀ, ਮੇਰੀ ਸਿਸਟਰ ਆਈ ਸੀ ਇੰਗਲੈਂਡ ਤੋਂ, 7 ਸਾਲ ਬਾਅਦ ਮਿਲੇ ਆ। ਹਾਂਜੀ, ਕੁਛ ਫੋਟੋਆਂ ਸ਼ੇਅਰ ਕਰ ਰਹੇ ਆ। ਮੈਲਬਨ ਲਾਗੇ ਘੁੰਮਣ ਗਏ ਸੀ, ਤੇ ਗ੍ਰੇਟ ਓਸ਼ੀਅਨ ਰੋਡ ਤੇ ਬੀਚ ਫੋਰੈਸਟ ਦੀਆਂ ਮੈਂ ਕਰਦਾ ਜੀ ਸਾਰੀਆਂ ਸ਼ੇਅਰ, ਬਹੁਤ ਸੋਹਣੀਆਂ ਫੋਟੋਆਂ ਤੁਸੀਂ ਭੇਜੀਆਂ ਨੇ। ਰਵੀ ਰਠੌਰ ਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਜਗਤਾਰ ਗਿੱਲ ਭਾਜੀ ਵੀ ਆ ਗਏ ਨੇ, ਉਨ੍ਹਾਂ ਨੇ ਵੀ ਫੋਟੋ ਦੀ ਸਾਂਝ ਪਾਈ ਆ, ਤੇ ਸਵੇਰੇ ਮੇਰਾ ਖਿਆਲ ਸੂਰਜ ਚੜ ਰਿਹਾ ਤੇ ਕੋਈ ਬੰਦਾ ਹੱਥ ਖੜਾ ਕੀਤਾ ਹੋਇਆ। ਉਦਾਸੀ ਵਕਤ ਹੰਝੂ ਪੂੰਜਣ ਵਾਲੀ ਉਂਗਲ, ਉਨ੍ਹਾਂ 10 ਉਂਗਲਾਂ ਨਾਲੋਂ ਮਹਾਨ ਹੈ ਜੋ ਤੁਹਾਡੀ ਕਾਮਯਾਬੀ ਤੇ ਤਾੜੀ ਮਾਰਦੀਆਂ ਹਨ। ਉਦਾਸੀ ਵਕਤ ਹੰਝੂ ਪੂੰਜਣ ਵਾਲੀ ਉਂਗਲੀ ਜਿਹੜੀ ਹੈ ਨਾ, ਉਹ 10 ਉਂਗਲੀਆਂ ਨਾਲੋਂ ਮਹਾਨ ਹੈ, ਕਿਉਂਕਿ ਕਈ ਵਾਰੀ ਇੱਕ ਉਂਗਲੀ ਹੰਝੂ ਪੂੰਜ ਦਿੰਦੀ ਆ ਤੇ ਬਾਕੀ ਜਿਹੜੀ 10 ਹੈ ਉਹ ਤਾੜੀਆਂ ਮਾਰਦੇ, ਉਸ ਇੱਕ ਉਂਗਲ ਮਹਾਨ ਹੈ। ਬਹੁਤ ਬਹੁਤ ਧੰਨਵਾਦ ਜੀ। ਸੁਖਦੀਪ ਰਿਆੜ ਕੋਬਰਮ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਦਾਣਾ ਪਾਣੀ ਬਹੁਤ ਸੋਹਣੀ ਫਿਲਮ ਹੈ ਜੀ, ਇਮੋਸ਼ਨਲ ਮੂਵੀ। ਗੌਰਵ ਸ਼ਰਮਾ ਕਹਿੰਦੇ ਨੇ ਕਿ ਭਾਜੀ ਟਰੰਪ ਨੇ ਤਾਂ ਅਮਰੀਕਾ ਵੱਲੋਂ ਸ਼ਾਂਤੀ ਨੋਬਲ ਪੁਰਸਕਾਰ ਲਈ ਭੇਜਿਆ ਗਿਆ, ਚਾਹੀਦਾ ਵੀ ਆ ਜੀ। ਹੈਰੀ ਸਿਵਿਆ ਜੀ ਵੀ ਪ੍ਰੋਗਰਾਮ ਚ ਜੁੜ ਰਹੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਡੈਂਡੀਨੋਂਗ ਤੋਂ। ਸੋ ਸਾਰੇ ਹੀ ਸਰੋਤਿਆਂ ਦਾ ਸਵਾਗਤ ਤੇ ਧੰਨਵਾਦ ਹੈ ਕਿ ਉਹ ਬੜਾ ਮਾਣ ਸਤਿਕਾਰ ਪਿਆਰ ਦਿੰਦੇ ਨੇ। ਸੋ ਅਮਰੀਕ ਜੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਸਾਰੇ ਸਰੋਤਿਆਂ ਨਾਲ। ਤੁਹਾਨੂੰ ਪਤਾ ਕਿ ਜਗਤਾਰ ਸਿੰਘ ਜੌਲ ਜੱਗੀ ਜਿਹੜਾ ਕਿ ਸਕਾਟਲੈਂਡ ਦਾ ਨਿਵਾਸੀ ਹੈ, ਤੇ ਪਿਛਲੇ ਕਾਫੀ ਸਮੇਂ ਤੋਂ 6 ਮਹੀਨੇ ਹੋ ਗਏ ਨੇ ਭਾਰਤ ਦੇ ਵਿਚ ਉਤਰਿਆ ਸੀ, ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪੰਜਾਬ ਪੁਲਿਸ ਵੱਲੋਂ, ਉਸ ਨੂੰ ਰਿਮਾਂਡ ਵਿਚ ਰੱਖਿਆ ਗਿਆ ਸੀ ਔਰ ਉਸਦੀ ਪੁੱਛਗਿੱਛ ਜਾਰੀ ਸੀ, ਬੜੇ ਨਾਰੇ ਮੁਜ਼ਾਰੇ ਬੜੇ ਦਿਖਾਵੇ ਹੋਏ ਉਸ ਨੂੰ ਛੁਡਾਉਣ ਦੇ ਲਈ। ਇੰਗਲੈਂਡ ਦੀ ਸਰਕਾਰ ਨੇ ਵੀ ਹਾਜ਼ਰ ਨਾ ਮਾਰਿਆ, ਪਰ ਉਹ ਕਿਸੇ ਪਾਸੇ ਨਹੀਂ ਲੱਗੀ। ਹੁਣ ਜਿਹੜੀ ਲੇਟੈਸਟ ਖਬਰ ਹੈ ਉਹ ਇਹ ਹੈ ਕਿ ਜਗਤਾਰ ਸਿੰਘ ਜੌਲ ਦੇ ਉੱਤੇ ਮਰਡਰ ਦਾ ਕੇਸ ਜਿਹੜਾ ਆ ਉਹ ਪਾਇਆ ਗਿਆ ਤੇ ਉਸ ਨੂੰ ਪਿਛਲੇ ਨਵੰਬਰ ਦੇ ਵਿਚ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਨੂੰ ਕੱਲ ਮੋਹਾਲੀ ਦੀ ਕੋਰਟ ਦੇ ਵਿਚ ਪੇਸ਼ ਕੀਤਾ ਗਿਆ ਤੇ ਜਿਹੜਾ ਪ੍ਰੋਸੀਕਿਊਸ਼ਨ ਕੌਂਸਲ ਸੀ ਉਨ੍ਹਾਂ ਨੇ ਕਿਹਾ ਕਿ ਜਿਹੜੀ ਚਾਰਜਸ਼ੀਟ ਉਹ ਸਬਮਿਟ ਕਰਾ ਰਹੇ ਨੇ ਉਹ 1500 ਵਰਕਿਆਂ ਦੀ ਆ ਔਰ ਉਨ੍ਹਾਂ ਕੋਲ ਬਹੁਤ ਜ਼ਿਆਦਾ ਐਵੀਡੈਂਸ ਹੈ ਤੇ 172 ਵਿਟਨੈਸ ਨੇ ਕੇਸ ਦੇ ਤੇ ਉਨ੍ਹਾਂ ਦਾ ਉੱਤੇ ਜਿਹੜਾ ਇਲਜ਼ਾਮ ਸੀ ਇਲਜ਼ਾਮ ਇਹ ਸੀ ਕਿ ਜਿਹੜਾ ਮਰਡਰ ਉਨ੍ਹਾਂ ਦੇ ਉੱਤੇ ਪਾਇਆ ਗਿਆ। ਤੁਹਾਨੂੰ ਪਤਾ ਕਿ ਲੁਧਿਆਣੇ ਦੇ ਵਿਚ ਇਕ ਮਰਡਰ ਹੋਇਆ ਸੀਗਾ ਸ਼ਾਇਦ ਉਹ ਸ਼ਿਵ ਸੈਨਾ ਦੇ ਪ੍ਰਵਕਤਾ ਦਾ ਸੀ ਚੌਹਾਨ ਸੀਗਾ ਸ਼ਾਇਦ ਮੈਨੂੰ ਸ਼ੋਰ ਨਹੀਂ ਹੈਗਾ ਪਰ ਇਹ ਉਸਦਾ ਹੀ ਮਰਡਰ ਪਾਇਆ ਗਿਆ ਹੈ ਇਨ੍ਹਾਂ ਦੇ ਉੱਤੇ। ਹਾਂਜੀ ਅਰਵਿੰਦ ਛਾਬੜਾ ਨਹੀਂ ਇਹ ਤਾਂ ਦੂਜੇ ਨੇ ਅਰਵਿੰਦ ਛਾਬੜਾ ਤਾਂ ਵਕੀਲ ਨੇ ਮੈਨੂੰ ਹੁਣ ਨਾਮ ਨਹੀਂ ਯਾਦ ਆ ਰਿਹਾ। ਹਾਂਜੀ ਰਵਿੰਦਰ ਗੁਸਾਈ ਆ ਰਵਿੰਦਰ ਗੁਸਾਈ ਉਨ੍ਹਾਂ ਦਾ ਮਰਡਰ ਕੀਤਾ ਗਿਆ ਸੀ ਜੀ ਤੇ 10 ਬੰਦੇ ਹੋਰ ਗ੍ਰਿਫ਼ਤਾਰ ਕੀਤੇ ਗਏ ਸੋ ਇਹ ਕੇਸ ਪਾਇਆ ਜਾ ਰਿਹਾ ਪਰ ਇਸ ਦਾ ਵਿਰੋਧ ਵੀ ਹੋਇਆ ਕਿ ਇਹ ਸਾਰਾ ਝੂਠਾ ਹੈ ਸਾਰਾ ਇਸ ਤਰ੍ਹਾਂ ਹੈ ਉਸ ਤਰ੍ਹਾਂ ਹੈ ਪਰ ਮੈਨੂੰ ਲੱਗਦਾ ਹੈ ਕਿ ਅਮਰੀਕ ਜੀ ਕਿ ਬ੍ਰਿਟਿਸ਼ ਗੌਰਮੈਂਟ ਵੀ ਕਾਂਸਟੈਂਟ ਟੱਚ ਚ ਹੋਊਗੀ ਭਾਰਤ ਸਰਕਾਰ ਦੇ ਨਾਲ। ਤੁਹਾਡਾ ਕੀ ਖਿਆਲ ਹੈ ਕਿ ਐਡਾ ਵੱਡਾ ਕੇਸ ਪਾਉਣਾ ਤੇ ਸਰਕਾਰਾਂ ਅੰਤਰਰਾਸ਼ਟਰੀ ਇਨਵੋਲਵ ਹੋਣ ਸਿਟੀਜ਼ਨ ਇਨਵੋਲਵ ਹੋਣ ਕਿ ਕੁਛ ਨਾ ਕੁਛ ਟਰਾਂਸਪੇਰੈਂਸੀ ਤਾਂ ਹੋਏਗੀ ਕਿ ਇੰਨਾ ਵੀ ਨਹੀਂ ਹੈਗਾ ਵੀ ਸਾਰਾ ਕੁਛ ਜਾਲੀ ਹੋ ਰਿਹਾ ਤੁਹਾਡਾ ਕੀ ਖਿਆਲ ਹੈ?
ਸਮਦੀਪ ਬਿਲਕੁਲ ਤੁਸੀਂ ਠੀਕ ਕਿਹਾ ਕਿ ਇੱਦਾਂ ਦੇ ਜਿਹੜੇ ਕੇਸ ਹੁੰਦੇ ਆ ਹਾਈ ਪ੍ਰੋਫਾਈਲ ਕੇਸ ਹੁੰਦੇ ਆ ਜਾਂ ਕਿਸੇ ਨੂੰ ਏਅਰਪੋਰਟ ਤੇ ਗ੍ਰਿਫ਼ਤਾਰ ਕੀਤਾ ਜਾਂਦਾ ਉਹ ਉਦਾਂ ਇੱਦਾਂ ਨੇ ਵੈਸੇ ਕਰ ਲਿਆ ਜਾਂਦਾ ਕੋਈ ਨਾ ਕੋਈ ਐਵੀਡੈਂਸ ਤਾਂ ਉਹਦੇ ਪਿੱਛੇ ਹੁੰਦੇ ਹੀ ਆ। ਹੋ ਸਕਦਾ ਕਿ ਐਵੀਡੈਂਸ ਉਹਨਾਂ ਕੋਲ ਕਾਫ਼ੀ ਸਟਰਾਂਗ ਹੋਣ ਉਸ ਬੇਸ ਤੇ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਹੋਵੇ ਲੇਕਿਨ ਸਚਾਈ ਕੀ ਹੈ ਇਹ ਤਾਂ ਕੋਰਟਾਂ ਵਿਚ ਜਾ ਕੇ ਪਤਾ ਚੱਲੂਗਾ। ਮਨਦੀਪ
ਜੀ ਔਰ ਦੂਜੀ ਗੱਲ ਇਹ ਹੈ ਕਿ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਇਹ ਦੱਸਦਾ ਕਿ ਕਈ ਵਾਰੀ ਅਸੀਂ ਨਾ ਵਿਦੇਸ਼ ਦੇ ਵਿਚ ਬੈਠੇ ਇਮੋਸ਼ਨਲ ਹੋ ਜਾਈਦਾ। ਇਮੋਸ਼ਨਲ ਹੋਣਾ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਸਾਨੂੰ ਆਪਣੇ ਜਿਹੜੇ ਦਾਇਰੇ ਆ ਸਾਡੇ ਕਾਨੂੰਨ ਹੈ ਉਹਦਾ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ। ਕਈ ਵਾਰੀ ਸਾਨੂੰ ਗਲਤ ਬੰਦੇ ਜਿਹੜੇ ਆ ਇੱਥੇ ਗਲਤ ਆਨਸਰ ਆ ਉਹ ਚੱਕ ਚੁਕਾ ਕੇ ਸਾਡੀ ਦੁਰਵਰਤੋਂ ਕਰ ਜਾਂਦੇ ਸਾਡੇ ਇਮੋਸ਼ਨਸ ਦੀ ਉਹਦਾ ਵੀ ਖਿਆਲ ਰੱਖਣਾ ਚਾਹੀਦਾ ਕਿ ਅਸੀਂ ਘੋਕੀਏ ਪੂਰਾ ਦੇਖੀਏ ਅਸੀਂ ਟਾਈਮ ਲਈਏ ਉਸ ਨੂੰ ਸਮਝਣ ਦੇ ਲਈ ਰਾਏ ਮਸ਼ਵਰਾ ਕਰੀਏ ਆਪਣੇ ਆਲੇ ਦੁਆਲੇ ਦੇਖੀਏ ਵੀ ਚੱਲ ਕੀ ਰਿਹਾ। ਹੁਣ ਇਹੀ ਮਸਲਾ ਇਕ ਹੋਰ ਤੁਹਾਡੇ ਨਾਲ ਸਾਂਝਾ ਕਰਨਾ। ਅਮਰੀਕ ਜੀ ਖਬਰਾਂ ਆਪਾਂ ਥੋੜੀਆਂ ਬਾਅਦ ਚੋ ਕਰਾਂਗੇ ਪਰ ਇਕ ਨਾ ਫੰਡ ਰੇਜ਼ਿੰਗ ਚੱਲ ਰਹੀ ਸੀਗੀ ਮੈਂ ਉਸ ਨੂੰ ਫਾਲੋ ਕਰ ਰਿਹਾ ਸੀ ਤੇ ਫੰਡ ਰੇਜ਼ਿੰਗ ਇਹ ਸੀਗੀ ਵੀ ਇਕ ਪਰਥ ਦਾ ਨੌਜਵਾਨ ਜਿਹੜਾ ਆ ਉਹ ਜਪਨੀਤ ਸਿੰਘ ਉਸਦਾ ਨਾਮ ਹੈ ਤੇ ਉਸਦੀਆਂ ਦੋ ਲੜਕੀਆਂ ਨੇ 4 ਸਾਲ ਦੀ ਤੇ 2 ਸਾਲ ਦੀ ਹਨਾ ਤੇ ਉਹ ਨਾ 28 ਅਪ੍ਰੈਲ ਨੂੰ ਜਾਣੀ ਕਿ ਡੇਢ ਕੁ ਹਫ਼ਤਾ ਪਹਿਲਾਂ ਹਫ਼ਤਾ ਕੁ ਪਹਿਲਾਂ ਉਹ ਮੈਸੇਵ ਨੂੰ ਬਹੁਤ ਵੱਡਾ ਹਾਰਟ ਅਟੈਕ ਹੋਇਆ ਤੇ ਅੱਧਾ ਘੰਟਾ ਲੱਗ ਗਿਆ ਜਿਹੜੀ ਪੈਰਾਮੈਡਿਕਸ ਉੱਥੇ ਪਹੁੰਚਣ ਨੂੰ ਤੇ ਹੁਣ ਜਦੋਂ ਉਹ ਉੱਥੇ ਪਹੁੰਚੇ ਤਾਂ ਕਰਦੇ ਕਰਦੇ ਟਾਈਮ ਲੱਗ ਗਿਆ ਹਨਾ ਤੇ ਉਹ ਜੋ ਵੀ ਹੋਇਆ ਹਨਾ ਤੇ ਉਹ ਜਿਹੜੇ CPR ਇੰਨਾ ਸਟਰੋਂਗ ਉਹਨੂੰ ਦਿੱਤਾ ਗਿਆ ਕਿ ਉਹਦੇ ਜਿਹੜੇ ਰਿਬਸ ਵੀ ਟੁੱਟ ਗਏ। ਖੈਰ ਇਹ ਤਾਂ ਕੋਈ ਐਡੀ ਗੱਲ ਨਹੀਂ ਰਿਬਸ ਟੁੱਟਣਾ ਕੋਈ ਵੱਡੀ ਗੱਲ ਨਹੀਂ ਸੋ ਉਹ ਕਹਿੰਦੇ ਉਹਦਾ ਲੰਗ ਸਟਾਪ ਕਰ ਗਏ ਕੰਮ ਕਰਨ ਨੂੰ ਲਿਵਰ ਕਿਡਨੀ ਬ੍ਰੇਨ ਤੇ ਸਾਰਾ ਕੁਛ ਬੰਦ ਹੋ ਗਿਆ ਤੇ ਹੌਲੀ ਹੌਲੀ ਕੀ ਹੋਇਆ ਕਿ ਉਹ ਕਹਿੰਦੇ ਨੇ ਕਿ ਕਈ ਬਹੁਤੀਆਂ ਆਪਸ਼ਨਸ ਨਹੀਂ ਹੈਗੀਆਂ ਤੇ ਉਸ ਦੀ ਜਿਹੜੀ ਵੈਂਟੀਲੇਟਰ ਹੈ ਸਵਿਚ ਆਫ ਕਰ ਦਿੱਤਾ ਜਾਊਗਾ ਤੇ ਹੁਣ ਉਹ ਤੋਂ ਬਾਅਦ ਨਾ ਇਹ ਤਾਂ ਹੈਗੀ ਸਟੋਰੀ ਤੇ ਫੰਡ ਰੇਜ਼ਿੰਗ ਸ਼ੁਰੂ ਕੀਤੀ ਗਈ $1,00,000 ਦੀ ਉਹਨਾਂ ਦੇ ਕੋਈ ਮਿੱਤਰ ਹਾਂਜੀ ਮਿੱਤਰ ਸਿਮਰਦੀਪ ਸਿੰਘ ਹੋਣਾ ਹਨਾ ਤੇ ਜੇ ਉਹ ਸੁਣਦੇ ਹੋਣ ਪ੍ਰੋਗਰਾਮ ਤਾਂ ਪਲੀਜ਼ ਮਾਇੰਡ ਨਾ ਕਰਿਓ ਸਾਡੀ ਮਤਲਬ ਜਿਹੜੀ ਮਤਲਬ ਵੀ ਫੀਲ ਫੋਰ ਦਾ ਫੈਮਿਲੀ ਹੈ ਨਾ ਉਹਨਾਂ ਦੀ ਜਿਹੜੀ ਮੌਤ ਹੈ ਬੜੀ ਮਤਲਬ ਅਸੀਂ ਅਫਸੋਸ ਕਰਦੇ ਹਾਂ ਪਰ ਜਿਸ ਲਹਿਜ਼ੇ ਦੇ ਨਾਲ ਇਹ ਫੰਡ ਰੇਜ਼ਿੰਗਾਂ ਸ਼ੁਰੂ ਕੀਤੀਆਂ ਗਈਆਂ ਫੇਸਬੁੱਕ ਨੇ ਨਾ ਇੱਕ ਫੈਸਿਲਿਟੀ ਦਿੱਤੀ ਹੈ ਫੰਡ ਰੇਜ਼ ਕਰਨ ਦੀ। ਤੁਹਾਨੂੰ ਯਾਦ ਹੋਏਗਾ ਕਿ ਪਿੱਛੇ ਦੀਪ ਜੋਤ ਮੁੰਡਾ ਨਾ ਬਿਮਾਰ ਹੋਇਆ ਸੀ ਔਰ ਉਹਦੇ ਲਈ $58,000 ਚਾਹੀਦੇ ਸੀ ਤੇ ਉਹ $58,000 ਵੀ 18 ਕੁ ਘੰਟਿਆਂ ਚ ਪੂਰੇ ਹੋ ਗਏ ਸੀ ਉਹ ਵੀ ਪਰਥ ਦਾ ਹੀ ਵਾਸੀ ਸੀ ਤੇ ਉਹ ਤੋਂ ਬਾਅਦ ਅਸੀਂ ਜਾ ਕੇ ਆਏ ਕੀਰਤਨ ਦੌਰਾਨ ਮੈਂ ਉਹਨੂੰ ਮਿਲ ਕੇ ਆਇਆ ਹਾਸਪਿਟਲ ਉਹ ਵਾਕਿਆ ਹੀ ਬਿਮਾਰ ਸੀ ਉਹਦੇ ਡਾਕਟਰਾਂ ਨੂੰ ਵੀ ਮਿਲਿਆ ਤੇ ਹੁਣ ਉਹਦੇ ਨਾਲ ਮੈਂ ਫੋਨ ਤੇ ਵੀ ਗੱਲ ਕਰਦਾ ਆ ਤੇ ਹੀ ਇਜ਼ ਰੀਅਲੀ ਮਤਲਬ ਐਪਰੀਸ਼ੀਏਟ ਕਰਦਾ ਕਮਿਊਨਿਟੀ ਦਾ ਪਰ ਹੁਣ ਮੈਨੂੰ ਇਹ ਨਹੀਂ ਸਮਝ ਆਈ ਪੀ ਜਦੋਂ ਅਮਰੀਕ ਜੀ ਉਹ ਹੋਸਪਿਟਲ ਸੀਗਾ ਹਨਾ ਮੁੰਡਾ ਜਪਨੀਤ ਤੇ ਆਲ ਆਫ ਦਾ ਸਡਨ ਮਤਲਬ ਸਾਰਾ ਤਾਂ ਉਹਦੀ ਟੇਕ ਕੇਅਰ ਹੋ ਰਹੀ ਸੀਗੀ ਪੈਰਾਮੈਡਿਕ ਸਾਰਾ ਕੁਛ ਦੇਖ ਰਿਹਾ ਸੀ ਤੇ $1,00,000 ਕਿਉਂ ਚਾਹੀਦਾ ਸੀਗਾ ਮਤਲਬ ਮੈਨੂੰ ਇਹ ਨਹੀਂ ਸਮਝ ਆਈ ਵੀ ਵਾਈ $100,000 ਤੇ ਹੁਣ ਕੋਈ ਮਤਲਬ ਹੋਸਪਿਟਲ ਚਲੇ ਜਾਂਦਾ ਹਨਾ ਮੁੰਡਾ ਇੱਥੇ ਸਿਟੀਜ਼ਨ ਹੈ ਜਾਂ ਅਸੀਂ ਹਾਂ ਜਾਂ ਤੁਸੀਂ ਹੈ ਤਾਂ ਮੈਂ ਆਪਣਾ ਖੁਦ ਇਲਾਜ ਕਰਵਾਇਆ ਮੇਰਾ ਇਲਾਜ ਹੋਇਆ ਮੈਨੂੰ 2 ਵਾਰੀ ਲੈ ਕੇ ਗਏ ਆ ਮੈਲਬਰਨ ਮੇਰਾ ਬ੍ਰੇਨ ਟਿਊਮਰ ਸੀਗਾ ਲਾਸਟ ਸਟੇਜ ਤੇ ਫਿਰ ਮੇਰੇ ਪੇਟ ਦੀ ਪ੍ਰੋਬਲਮ ਸੀ ਤੇ ਮੈਂ ਅਮਰੀਕ ਜੀ ਤੁਹਾਨੂੰ ਤੁਸੀਂ ਜਾਣਦੇ ਹੋ ਸਾਰਾ ਕੁਛ ਤੁਹਾਡੇ ਸਾਹਮਣੇ ਹੋਇਆ ਹਨਾ ਤੇ ਤੇ ਤੁਹਾਨੂੰ ਪਤਾ ਮੇਰੇ ਤੇ ਕਿੰਨਾ ਖਰਚਾ ਆਇਆ ਸਰਕਾਰ ਦਾ ਹਾਂ $1,000,000 ਮਤਲਬ ਹਾਂ $1,000,000 ਮੇਰੇ ਤੇ ਖਰਚਾ ਆਇਆ ਤੇ ਗੱਲ ਇਹ ਹੈ ਕਿ ਮੇਰਾ ਪਤਾ ਕਿੰਨਾ ਲੱਗਾ ਜੀਰੋ ਸੈਂਟ ਮਤਲਬ ਕੋਈ ਪੈਸਾ ਨਹੀਂ ਲੈਂਦੇ ਤੁਸੀਂ ਜਦ ਹਸਪਤਾਲ ਪੇਸ਼ੈਂਟ ਹੁੰਦਾ ਤਾਂ ਉਹ ਤੋਂ ਕੋਈ ਪੈਸਾ ਨਹੀਂ ਮੰਗਿਆ ਜਾਂਦਾ ਜਿਹੜਾ ਮੁੰਡਾ ਦੀਪਜੋਤ ਸੀਗਾ ਉਹ ਜਿਹਦੇ ਪਹਿਲਾਂ ਸੀਗਾ ਉਹਦਾ ਐਕਸਟੈਂਡਡ ਇਲਾਜ ਸੀ ਜਿਹੜਾ ਐਮਰਜੈਂਸੀ ਇਲਾਜ ਦਾ ਕੋਈ ਪੈਸਾ ਨਹੀਂ ਜੇ ਕੋਈ ਐਕਸਟੈਂਡਡ ਇਲਾਜ ਕਰਾਉਣਾ ਆਪਸ਼ਨ ਹੁੰਦੀਆਂ ਨੇ ਤਾਂ ਉਹ ਵੱਖਰਾ ਆ ਹੁਣ ਮੈਨੂੰ ਇਹ ਨਹੀਂ ਸਮਝ ਆਇਆ ਕਿ ਆਲ ਆਫ ਦਾ ਸਡਨ ਉਹਨੂੰ ਹਾਰਟ ਅਟੈਕ ਹੋ ਰਿਹਾ ਫੇਲ ਹੋ ਰਿਹਾ ਉਹਨੂੰ ਐਕਸਟਰਾ ਕਿਨ ਮੰਗੇ ਪੈਸੇ ਇਹ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈ ਕਿ ਕੀ ਹਸਪਤਾਲ ਵਾਲੇ ਮੰਗ ਰਹੇ ਨੇ ਪੈਸੇ ਇਹ ਗੱਲ ਚਿੰਤਾਜਨਕ ਹੈ ਫੇਰ ਉਹਦੀ ਜਿਹੜੀ ਫੰਡ ਰੇਜ਼ਿੰਗ ਕਿੱਦਾਂ ਸ਼ੁਰੂ ਹੋਈ ਹੈ ਮਤਲਬ ਜਾਂ ਤਾਂ ਡਾਕਟਰਾਂ ਨੇ ਮੰਗੇ ਹੋਊਗੇ ਵੀ $100,000 ਚਾਹੀਦਾ ਸਾਨੂੰ ਦਿਓ ਤਾਂ ਬਚਾਉਣਾ ਜਿਹੜੀ ਕਿ ਸਰਾਸਰ ਗਲਤ ਗੱਲ ਹੈ ਮੈਨੂੰ ਲੱਗਦਾ ਇਹਦਾ ਮੁੱਦਾ ਜਿਹੜਾ ਸਰਕਾਰ ਤੇ ਉਠਾਉਣਾ ਚਾਹੀਦਾ ਕਿ ਜਦੋਂ ਬੰਦਾ ਉੱਥੇ ਪਿਆ ਆ ਉਹਨੂੰ ਮੈਸਿਵ ਹਾਰਟ ਅਟੈਕ ਹੋਇਆ ਪਿਆ ਕਿਉਂ ਮੰਗ ਰਹੇ ਨੇ ਪੈਸੇ ਡਾਕਟਰ ਇਹ ਇੰਡੀਆ ਵਾਲਾ ਕੰਮ ਸ਼ੁਰੂ ਹੋ ਗਿਆ ਇੱਥੇ ਵੀ ਸਾਨੂੰ ਮਤਲਬ ਸੀਰੀਅਸਲੀ ਇਹਨਾਂ ਗੱਲਾਂ ਬਾਰੇ
ਮੈਂ ਅਮਦੀਪ ਇਹਦੇ ਤੇ ਗੱਲ ਕਰਨੀ ਚਾਹਨਾ
ਜੀ
ਇਹ ਤੁਸੀਂ ਬਿਲਕੁਲ ਗੱਲ ਠੀਕ ਕਹਿ ਰਹੇ ਹੋ ਕਿ ਪੈਸੇ ਕਿੱਥੇ ਚਾਹੀਦੇ ਆ ਇਲਾਜ ਤਾਂ ਬਿਲਕੁਲ ਫ੍ਰੀ ਆ ਜਿੱਦਾਂ ਤੁਸੀਂ ਆਪਣੀ ਕੇਸ ਸਟੱਡੀ ਆਪਣੀ ਐਗਜ਼ਾਮਪਲ ਇੱਥੇ ਦਿੱਤੀ ਆ ਇਹ ਉਸ ਕੇਸ ਦੇ ਵਿੱਚ ਇਲਾਜ ਫ੍ਰੀ ਹੈ ਆਸਟ੍ਰੇਲੀਆ ਵਿੱਚ ਇਲਾਜ ਫ੍ਰੀ ਆ ਚਾਹੇ ਉਹ ਕਿੱਡਾ ਵੀ ਮਹਿੰਗਾ ਕਿੱਡਾ ਵੀ ਕੰਪਲੀਕੇਟਡ ਹੋਵੇ ਜਾਂ ਨਾ ਹੋਵੇ ਉਹ ਇਲਾਜ ਫ੍ਰੀ ਆ ਇਹ ਜਿਹੜੀ ਨਾ ਪ੍ਰਥਾ ਜਿਹੜੀ ਅਸੀਂ ਫੰਡ ਰੇਜ਼ਿੰਗ ਕਰਨ ਦੀ ਪ੍ਰਥਾ ਆ ਇੱਕ ਤਾਂ ਇਹਦੇ ਪਿੱਛੇ ਲੀਡਰਸ਼ਿਪ ਹੁੰਦੀ ਆ ਇੱਕ ਇਹਦੇ ਪਿੱਛੇ ਕੁਛ ਹੋਰ ਇੱਦਾਂ ਦੇ ਵਿਅਕਤੀ ਸ਼ਾਮਲ ਹੁੰਦੇ ਆ ਜਿਨ੍ਹਾਂ ਨੂੰ ਕੋਈ ਕੋਈ ਆਪਣੇ ਇੰਟਰਸਟ ਹੁੰਦੇ ਆ ਜਿਹੜੇ ਕਿ ਉਹਨਾਂ ਨੇ ਪੂਰੇ ਕਰਨੇ ਹੁੰਦੇ ਆ ਤੇ ਲੋਕਾਂ ਨੂੰ ਭੱਬਲ ਭੂਸੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਉਹਨਾਂ ਨੂੰ ਇਮੋਸ਼ਨਲ ਕਰਕੇ ਉਹਨਾਂ ਤੋਂ ਪੈਸਾ ਲਿਆ ਜਾਂਦਾ ਤੇ ਉਹ ਪੈਸਾ ਪਤਾ ਨੀ ਕਿਉਂ ਲਿਆ ਜਾਂਦਾ ਇਸ ਬਹਾਨੇ ਦਾ ਪੈਸਾ ਉਹਨਾਂ ਤੋਂ ਲਿਆ ਜਾਂਦਾ ਕਈ ਇੱਦਾਂ ਦੇ ਐਲੀਮੈਂਟ ਸਮਾਜ ਦੇ ਵਿੱਚ ਹੈਗੇ ਆ ਗਰੁੱਪ ਸਮਾਜ ਦੇ ਵਿੱਚ ਹੈਗੇ ਆ ਜਿਹੜੇ ਕਿ ਅਜਿਹੀਆਂ ਘਟਨਾਵਾਂ ਦੀ ਵੇਟ ਕਰਦੇ ਆ ਕਿ ਅਜਿਹੀ ਕੋਈ ਘਟਨਾ ਹੋਵੇ ਤਾਂ ਅਸੀਂ ਫੰਡ ਰੇਜ਼ਿੰਗ ਕਰੀਏ ਤੇ ਉਹਦੇ ਵਿੱਚ ਉਹ ਫੰਡ ਦਾ ਕੀ ਕਰਨਾ ਇਹ ਤਾਂ ਨਹੀਂ ਕਹਿ ਸਕਦੇ ਕਿ ਉਹ ਕੀ ਕਰਦੇ ਇਸ ਫੰਡ ਦਾ ਲੇਕਿਨ ਇਹ ਬਿਲਕੁਲ ਇਲੀਗਲ ਆ ਇਹ ਸਿਰਫ ਇਮੋਸ਼ਨਲ ਲੋਕਾਂ ਨੂੰ ਕਰਕੇ ਫੰਡ ਇਕੱਠੇ ਕੀਤੇ ਜਾਂਦੇ ਆ ਤੇ ਫੇਸਬੁੱਕ ਦੀ ਜਿਹੜੀ ਇੱਕ ਨਜਾਇਜ਼ ਵਰਤੋਂ ਕੀਤੀ ਜਾਂਦੀ ਹੈ ਮਨਦੀਪ ਹੁਣ ਇਹ ਗੱਲ ਚੱਲੀ ਹੈ ਤੇ ਚਲੋ ਇਸ ਨੂੰ ਹੋਰ ਪਾਸੇ ਲਾ ਦਿੰਦੇ ਆ ਰਾਜਨੀਤੀ ਦੇ ਨਾਲ ਜੋੜ ਦਿੰਦੇ ਆ ਜੋੜ ਦਈਏ ਕਿ ਨਾ
ਹਾਂਜੀ ਹਾਂਜੀ ਤੁਸੀਂ ਮਤਲਬ ਆਪਾਂ ਖੁੱਲੇ ਵਿਚਾਰ ਚੱਲ ਰਹੇ ਨੇ ਤੇ ਆਪਾਂ ਇਹਨੂੰ
ਮਨਦੀਪ ਹੁਣ ਇਸ ਕੇਸ ਸਟੱਡੀ ਨੂੰ ਅਲੱਗ ਰੱਖਦੇ ਆ ਤੇ ਦੂਜੀ ਕੇਸ ਸਟੱਡੀ ਹੁਣ ਅਸੀਂ ਚੱਕਦੇ ਆ ਕਿ ਅੱਜ ਤੋਂ 1.5 ਸਾਲ ਪਹਿਲਾਂ ਜਦੋਂ ਕਿ ਆਮ ਆਦਮੀ ਪਾਰਟੀ ਦੀ ਬੜੀ ਚੜਾਈ ਸੀ ਤੇ ਜਿਹੜੇ NRI ਹੈ ਉਹਨਾਂ ਨੂੰ ਬਹੁਤ ਜ਼ਿਆਦਾ ਇਮੋਸ਼ਨਲ ਕੀਤਾ ਗਿਆ ਇਸ ਸੰਦਰਭ ਦੇ ਵਿੱਚ ਆਮ ਆਦਮੀ ਪਾਰਟੀ ਦੀ ਚੜਾਈ ਦੇ ਸੰਦਰਭ ਦੇ ਵਿੱਚ ਉਹਨਾਂ ਤੋਂ ਕਰੋੜਾਂ ਨਹੀਂ ਅਰਬਾਂ ਰੁਪਏ ਹਥਿਆਏ ਗਏ ਜਾਂ ਉਹਨਾਂ ਨੂੰ ਇਮੋਸ਼ਨਲ ਕਰਕੇ ਉਹਨਾਂ ਤੋਂ ਲਏ ਗਏ ਹਥਿਆਏ ਗਏ ਨੀ ਕਹਿ ਸਕਦੇ ਲਏ ਗਏ ਉਹਨਾਂ ਨੇ ਕੰਟਰੀਬਿਊਸ਼ਨ ਕੀਤੀ ਤੇ ਦੇਖੋ ਕਰੋੜਾਂ ਅਰਬਾਂ ਰੁਪਏ ਹਿੰਦੁਸਤਾਨ ਨੂੰ ਗਏ ਅਤੇ ਜਿਹੜੇ ਭੋਲੇ ਭਾਲੇ ਸਾਡੇ NRI ਆ ਵਿਚਾਰੇ ਇਹ ਇਮੋਸ਼ਨਲ ਬਹੁਤ ਜਲਦੀ ਹੋ ਜਾਂਦੇ ਆ ਕੋਈ ਵੀ ਪੰਜਾਬ ਦੀ ਗੱਲ ਹੋਵੇ ਕੋਈ ਹਿੰਦੁਸਤਾਨ ਦੀ ਗੱਲ ਹੋਵੇ ਇਹਨਾਂ ਨੂੰ ਵਰਗਲਾਣਾ ਬਹੁਤ ਸੌਖਾ ਹੋਇਆ ਤੇ ਇਹ ਭੋਲੇ ਭਾਲੇ ਲੋਕ ਜਿਹੜੇ ਕਮਾਈ ਨਾ ਜਿਹੜੇ ਇਹਨਾਂ ਨੂੰ ਆਪਣੇ ਪਰਿਵਾਰ ਵਿੱਚ ਲਾਣੀ ਚਾਹੀਦੀ ਹੈ ਡੋਨੇਸ਼ਨ ਦਿੰਦੇ ਆ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕਈ 1,000 ਕਰੋੜ ਰੁਪਇਆ ਇਕੱਠਾ ਕਰਕੇ ਆਪਣੇ ਖਾਤਿਆਂ ਵਿੱਚ ਪਾਉਣਾ ਹੁੰਦਾ ਜਾਂ ਉਹਨੂੰ ਉਹਦੀ ਮਿਸ ਯੂਜ ਕਰਨੀ ਹੁੰਦੀ ਹੈ ਇੱਦਾਂ ਹੋ ਹੀ ਆ ਇਹ
ਇਮੋਸ਼ਨਲ
ਹੋ ਕੇ ਸਾਡੇ ਪੰਜਾਬੀ ਭਰਾ ਇੱਥੋਂ ਹਿੰਦੁਸਤਾਨ ਵੀ ਗਏ ਉੱਥੇ ਜਾ ਕੇ ਨਹਿਰੇ ਬਜ਼ਾਰੇ ਵੀ ਕੀਤੇ ਕਈ ਤਾਂ ਮੁਸੀਬਤ ਵਿੱਚ ਵੀ ਆਏ ਹੋਣਗੇ ਸਰਕਾਰ ਦੀਆਂ ਅੱਖਾਂ ਵਿੱਚ ਵੀ ਆਏ ਹੋਣਗੇ ਉਹਨਾਂ ਨੂੰ ਹੋ ਸਕਦਾ ਅੱਗੇ ਜਾ ਕੇ ਮੁਸੀਬਤ ਦਾ ਸਾਹਮਣਾ ਕਰਨਾ ਪਵੇ ਹੁਣ ਦੇਖੋ ਆਮ ਆਦਮੀ ਪਾਰਟੀ ਦਾ ਕੀ ਅਫਸਰ ਹੋਇਆ ਜਿਹੜਾ ਕਿ ਅਸੀਂ ਪਹਿਲਾਂ ਹੀ ਬ੍ਰੌਡਕਾਸਟ ਕਰਦੇ ਹੁੰਦੇ ਸੀ ਜਦੋਂ ਪੰਜਾਬ ਵਿੱਚ ਹਿੰਦੁਸਤਾਨ ਵਿੱਚ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਬਿਲਕੁਲ ਚੜਾਈ ਹੁੰਦੀ ਸੀ, ਉਦੋਂ ਉਨ੍ਹਾਂ ਨੂੰ ਕ੍ਰਿਟੀਸਾਈਜ਼ ਕਰਨਾ ਆਪਣੇ ਆਪ ਤੇ ਮੁਸੀਬਤ ਲੈਣ ਵਾਲੀ ਗੱਲ ਹੁੰਦੀ ਸੀ, ਲੇਕਿਨ ਅਸੀਂ ਉਦੋਂ ਵੀ ਉਨ੍ਹਾਂ ਨੂੰ ਕ੍ਰਿਟੀਸਾਈਜ਼ ਕਰਦੇ ਰਹੇ ਹਾਂ ਤੇ ਜਿਹੜੀ ਇੱਕ ਸੱਚਾਈ ਉਹਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਅਸੀਂ ਦੋਨੋਂ ਜਣੇ ਕਰਦੇ ਰਹੇ। ਸਾਡੇ ਪਿਛਲੇ ਪ੍ਰੋਗਰਾਮ ਤੁਸੀਂ ਕੋਈ ਰਿਕਾਰਡਿੰਗ ਤੁਹਾਡੇ ਕੋਲ ਪਈ ਹੋਊਗੀ, ਉਹ ਵੀ ਕੱਢ ਕੇ ਕਿਸੇ ਵੇਲੇ ਸੁਣਾ ਵੀ ਸਕਦੇ ਹਾਂ। ਸਾਨੂੰ ਪਤਾ ਸੀ ਕਿ ਇਹ ਅਜਿਹਾ ਇਮੋਸ਼ਨਲ ਲੋਕਾਂ ਨੂੰ ਕੀਤਾ ਜਾ ਰਿਹਾ, ਇੱਥੇ ਦੇ NRI ਨੂੰ ਕੀਤਾ ਜਾ ਰਿਹਾ, ਉਹਨਾਂ ਤੋਂ ਪੈਸਾ ਹਥਿਆਇਆ ਜਾ ਰਿਹਾ, ਪੰਜਾਬ ਵਿਚ ਭੇਜਿਆ ਜਾ ਰਿਹਾ, ਉਹ ਪੈਸਾ ਹੋਰ ਕਿਤੇ ਜਾਣਾ ਹੈ, ਚਲੇ ਵੀ ਗਿਆ। ਤੇ ਏਦਾਂ ਹੀ ਮਨਦੀਪ, ਜਿੱਦਾਂ NRI ਜਾਂ ਇੱਥੇ ਦੇ ਜਿਹੜੇ ਲੋਕ ਆ ਨਾ, ਉਹ ਇਮੋਸ਼ਨਲ ਬੜੇ ਹੁੰਦੇ। ਹਿੰਦੁਸਤਾਨੀ ਲੋਕ ਬਹੁਤ ਇਮੋਸ਼ਨਲ ਹੁੰਦੇ, ਚਾਹੇ ਉਹ ਸਿੱਖ ਹੋਣ, ਚਾਹੇ ਉਹ ਹਿੰਦੂ ਹੋਣ, ਚਾਹੇ ਮੁਸਲਿਮ, ਚਾਹੇ ਕੋਈ ਵੀ ਹੋਵੇ, ਉਹਨਾਂ ਨੂੰ ਇਮੋਸ਼ਨਲ ਕਰਕੇ ਉਹਨਾਂ ਤੋਂ ਪੈਸਾ ਹਥਿਆਉਣਾ ਬਹੁਤ ਸੌਖੀ ਗੱਲ ਆ, ਲੇਕਿਨ ਇਹਦੇ ਵਿੱਚ ਸਾਨੂੰ ਕਲਾ ਆਣੀ ਚਾਹੀਦੀ ਕਿ ਤੁਸੀਂ ਇਮੋਸ਼ਨਲ ਉਹਨਾਂ ਨੂੰ ਕਰਨਾ ਕਿੱਦਾਂ ਆ।
ਕਲਾ ਤਾਂ ਦੇਖੋ ਨਾ, ਕਲਾ ਤਾਂ ਤੁਸੀਂ ਇੰਡੀਆ ਜਾਓ, ਬਾਹਰੋਂ ਜਾਂਦੇ ਆ ਤੇ ਉਹ ਜਿਹੜੇ ਮੰਗਤੇ ਫਿਰਦੇ ਹੁੰਦੇ, ਉਹਨਾਂ ਕੋਲ ਇਹੀ ਕਲਾ ਹੁੰਦੀ ਆ, ਉਹ ਆਪਣੀ ਲਾ ਲੈਂਦੇ ਆ, ਮਤਲਬ ਸਾਰਾ ਕੁਝ ਆਪਣੇ ਮੇਕਅਪ ਕਰਦੇ ਆ, ਬਾਲ ਖਿਲਾਰਦੇ ਆ, ਨਿਆਣੇ ਚੱਕੇ ਹੁੰਦੇ ਆ, ਉਹਨਾਂ ਨੂੰ ਸਾਫ਼ ਨੀ ਕਰਦੇ, ਉਹ ਇੱਕ ਕਲਾ ਆ ਵਿਕਟਿਮ ਬਣਨ ਦੀ ਨਾ। ਹੁਣ ਮੇਰਾ ਸਵਾਲ ਇਹ ਆ, ਮੈਂ ਜਿਹੜਾ ਜਪਨੀਤ ਹੋਣੀ ਆ ਨਾ, ਉਹ ਜੇ ਉਹ PR ਸਿਟੀਜ਼ਨ ਆ ਜਾਂ ਕੁਛ ਵੀ ਆ ਨਾ, ਮਤਲਬ ਮੈਂ ਇਹ ਨੀ ਕਰਦਾ ਵੀ ਉਨ੍ਹਾਂ ਨੂੰ ਹੈਲਪ ਦੀ ਲੋੜ ਹੈ, ਪਰ ਮੈਨੂੰ ਇੰਨਾ ਪਤਾ ਕਿ ਜਦੋਂ ਮੈਂ ਦੀਪ ਜੋਤ ਜਿਹੜਾ ਪਹਿਲਾ ਫੰਡ ਰੇਜ਼ਿੰਗ ਹੋਈ ਸੀ $58,000 ਤੇ ਉਹ ਮੈਂ ਉੱਥੇ ਜਾ ਕੇ ਆਇਆ, ਮੈਂ ਤੇ ਨਵਤੇਜ ਭੈਣ ਜੀ ਪਰਥ ਤੋਂ, ਬੜੇ ਮਤਲਬ ਉੱਘੇ ਸਮਾਜ ਸੇਵੀ ਨੇ, ਅਸੀਂ ਦੋਨੋਂ ਜਣੇ ਭੈਣ ਜੀ ਅਸੀਂ ਜਾ ਕੇ ਆਏ ਹਾਂ ਉੱਥੇ, ਉਹਦਾ ਹਾਲ ਚਾਲ ਪੁੱਛ ਕੇ ਆਏ, ਉਹਨੂੰ ਮਤਲਬ ਕਹਿ ਲਓ ਕੋਈ ਮੰਜੇ ਨਾਲ ਲੱਗਿਆ ਦੇਖ ਕੇ ਆਏ, ਡਾਕਟਰਾਂ ਨਾਲ ਗੱਲ ਕਰਕੇ ਆਏ ਹਾਂ, ਅਸੀਂ ਦੇਖਿਆ ਵੀ ਉਹਦਾ ਵਾਕਿਆ ਹੀ ਮਤਲਬ ਉਹਦੀ ਐਕਸਟੈਂਡਡ ਲੋੜ ਸੀਗੀ, ਉਨੇ ਉਹਦੇ ਪੈਸੇ ਲੱਗਣੇ ਸੀ, ਔਰ ਜਦੋਂ ਹੋ ਗਏ ਪੂਰੇ ਬੰਦ ਕਰਤੇ, ਫਾਈਨ, ਬਹੁਤ ਵਧੀਆ ਮਹਾਨ ਕਾਰਜ ਸੀਗਾ ਉਹ ਸਾਡੀ ਕਮਿਊਨਿਟੀ ਵੱਲੋਂ, ਪਰ ਮੈਨੂੰ ਇਹ ਨਹੀਂ ਸਮਝ ਆਉਂਦੀ, ਮੈਸਿਵ ਹਾਰਟ ਅਟੈਕ ਹੋਇਆ ਵੀ ਇਹ ਪੈਸੇ ਚਾਹੀਦੇ ਕਿੱਥੇ ਆ, ਮਤਲਬ ਕੀ ਡਾਕਟਰ ਮੰਗ ਰਹੇ ਨੇ ਪੈਸੇ, ਮਤਲਬ ਹੁਣ ਜਿਹੜਾ ਬਿਆਨ ਇਹ ਹੈ ਕਿ ਉਹ ਜਿਹੜੇ ਮੁੰਡੇ ਨੇ ਸ਼ੁਰੂ ਕੀਤਾ ਨਾ ਸਿਮਰਦੀਪ, ਉਹਨੂੰ ਕੁਐਸਚਨ ਬਣਦੇ ਆ ਹੁਣ ਪੁੱਛਣੇ, ਉਹ ਕਹਿੰਦੇ ਨੇ ਕਿ ਵੀ ਵਾਂਟ ਟੂ ਰੇਜ਼ ਦਾ ਫੰਡ ਬਿਕੋਜ਼ ਵਾਈਫ ਸੁੱਖ ਵਿਲ ਨਾਟ ਬੀ ਏਬਲ ਟੂ ਵਰਕ ਬਿਕੋਜ਼ ਸ਼ੀ ਵਿਲ ਬੀ ਲੁਕਿੰਗ ਆਫਟਰ ਹਰ ਲਿਟਲ ਗਰਲਸ, ਸ਼ੀ ਨੀਡ ਅਵਰ ਹੈਲਪ ਐਜ਼ ਅ ਕਮਿਊਨਿਟੀ ਟੂ ਸਟੈਂਡ ਟੁਗੈਦਰ, ਐਵਰੀ ਡਾਲਰ ਕਾਊਂਟਸ, ਥੈਂਕਸ ਫਾਰ ਦਾ ਹੈਲਪ। ਹੁਣ ਮਤਲਬ ਪਹਿਲਾਂ ਹਾਰਟ ਅਟੈਕ ਦੇ ਲਈ ਪੈਸੇ ਇਕੱਠੇ ਕੀਤੇ ਗਏ, ਫਿਰ ਉਨ੍ਹਾਂ ਦੇ ਨਿਰਵਾਲੇ ਸ਼ੁਰੂ ਹੋ ਗਏ, $1,00,000 ਰੱਖਿਆ ਹਨਾ, ਲੱਖ ਤੋਂ ਜਦੋਂ ਹੋ ਗਏ 1,00,000 ਤੋਂ 5,00,000 ਕਰ ਦਿੱਤਾ, ਜਿਹੜਾ ਕਿ ਮਤਲਬ ਬਹੁਤ ਮੈਸਿਵਲੀ ਫੇਸਬੁੱਕ ਦੇ ਉੱਤੇ ਭਾਈਚਾਰੇ ਨੇ ਬੜੀ ਫਿੱਟ ਲਾਣਤ ਪਾਈ ਭਈ ਯਾਰ ਆਹ ਤੁਸੀਂ ਕੀ ਕਰੀ ਯਾਰ, ਜਦੋਂ 5 ਹੋ ਗਿਆ ਤਾਂ ਤੁਸੀਂ 10 ਤੱਕ ਪਹੁੰਚ ਜਾਣਾ, ਮਿਲੀਅਨ ਤੱਕ ਪਹੁੰਚ ਜਾਣਾ, ਦਿਸ ਇਜ਼ ਨਾਟ ਅ ਹੈਲਪ, ਰਾਈਟ, ਦਿਸ ਇਜ਼ ਨਾਟ ਅ ਹੈਲਪ। ਇਹ ਤਾਂ ਮੈਂ ਤਾਂ ਜਾਣੀ ਕਿ ਕਹਿ ਲਓ ਕਿ ਦਾਨ ਪੁੰਨ ਦਾ ਜਿਹੜਾ ਸਾਡਾ ਸੇਵਾ ਦੀ ਭਾਵਨਾ ਹੈ ਉਹਦਾ ਬਹੁਤ ਵੱਡੇ ਪੱਧਰ ਤੇ ਮਿਸਯੂਜ਼ ਹੋ ਰਿਹਾ, ਤੇ ਦੇਖੋ ਜੇ ਡਾਕਟਰਸ ਨੇ ਅਣਗਹਿਲੀ ਕੀਤੀ ਆ, ਹੁਣ ਇਹ ਜਿਹੜੀ ਸਟੋਰੀ ਆ ਇੱਕ ਪਾਸੇ ਦੀ ਆ, ਡਾਕਟਰਸ ਤੁਹਾਨੂੰ ਪਤਾ ਡਾਕਟਰਸ ਦੱਸਦੇ ਨਹੀਂ ਹੁੰਦੇ, ਜਦੋਂ ਐਮਰਜੈਂਸੀਆਂ ਹੁੰਦੀਆਂ ਸਾਰੀ ਗੱਲ ਥੋੜਾ ਦੱਸਦੇ ਹੁੰਦੇ ਆ ਪ੍ਰਾਈਵੇਸੀ ਦੇ ਅਧੀਨ, ਸੋ ਉਹ ਜਦ ਤੱਕ ਅਸੀਂ ਡਾਕਟਰਸ ਦੀਆਂ ਸਟੋਰੀਆਂ ਨਹੀਂ ਸੁਣਦੇ, ਉਹਨਾਂ ਦੀ ਵਰਜਨ ਨਹੀਂ ਸੁਣਦੇ, ਤਾਂ ਉਦ ਤੱਕ ਸਾਨੂੰ ਅਸਲੀ ਸਟੋਰੀ ਦਾ ਵੀ ਨਹੀਂ ਪਤਾ ਵੀ ਹੋਇਆ ਵੀ ਹੈ ਇੱਦਾਂ ਜਾਂ ਨਹੀਂ ਹੋਇਆ। ਹੁਣ ਜੇ ਹੋਇਆ ਆ ਤਾਂ ਇੱਕ ਪ੍ਰੋਪਰ ਮੈਕਾਨਿਜ਼ਮ ਹੈ ਕਿ ਤੁਸੀਂ ਡਾਕਟਰਾਂ ਨੂੰ ਲਾਇਰ ਦੇ ਕੇ ਡਾਕਟਰਾਂ ਨੂੰ ਸੂ ਕਰ ਸਕਦੇ ਆ, ਤੁਹਾਨੂੰ ਸਿਸਟਮ ਕੰਪਨਸੇਟ ਕਰਦਾ, ਜੇ ਅਣਗਹਿਲੀ ਹੋਈ ਆ ਤਾਂ ਤੁਹਾਨੂੰ ਡਾਕਟਰ ਜਿਹੜੇ ਨੇ ਉਹ ਕੰਪਨਸੇਟ ਕਰਦੇ ਨੇ ਮੈਡੀਕਲ ਸਿਸਟਮ, ਠੀਕ ਹੈ, ਤੇ ਜਿਹੜੀ ਤੁਹਾਡੀ ਇੰਸ਼ੋਰੈਂਸ ਹੈ ਇੰਸ਼ੋਰੈਂਸ ਤੁਹਾਨੂੰ ਕਵਰ ਕਰਦੀ ਆ, ਜੇ ਤੁਸੀਂ ਘਰ ਦੇ ਉੱਤੇ ਲੋਨ ਲਿਆ ਹੋਇਆ, ਕੋਈ ਵੀ ਬੈਂਕ ਜਿਹੜਾ ਆ ਉਹ ਮੋਰਗੇਜ ਲੋਨ ਤੋਂ ਬਿਨਾਂ ਲੋਨ ਦਿੰਦੀ ਹੀ ਨਹੀਂ, ਲੋਨ ਦੇ ਉੱਤੇ ਵੀ ਇੰਸ਼ੋਰੈਂਸ ਹੁੰਦੀ ਹੈ, ਤੁਹਾਨੂੰ ਪਤਾ ਮੋਰਗੇਜ ਲੋਨ ਦੀ ਇੰਸ਼ੋਰੈਂਸ ਹੁੰਦੀ ਆ, ਉਹ ਦਿੰਦੀ
ਨਹੀਂ,
ਮੋਰਗੇਜ ਇੰਸ਼ੋਰੈਂਸ ਉਹਨੂੰ ਕਹਿੰਦੇ ਆ। ਜੇ ਜਿੱਦਾਂ ਹੁਣ ਮੁੰਡੇ ਜਪਨੀਤ ਦੀ ਡੈਥ ਹੋ ਗਈ, ਜੇ ਉਹਦਾ ਘਰ ਹੈ ਹਨਾ, ਤਾਂ ਉੱਤੇ ਲੋਨ ਲਿਆ ਹੋਇਆ ਤਾਂ ਉਹ ਹੁਣ ਬੈਂਕ ਉਹਨੂੰ ਇੰਸ਼ੋਰੈਂਸ ਦੇਵੇਗੀ, ਠੀਕ ਹੈ। ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਮੇਰੇ, ਮੈਂ ਤਾਂ ਵੈਸੇ ਮੈਂ ਡੋਨੇਟ ਨਹੀਂ ਕੀਤਾ, ਮੈਂ ਤੁਹਾਨੂੰ ਓਨੈਸਟਲੀ ਦੱਸ ਹਾਂ, ਮੈਂ ਨਹੀਂ ਡੋਨੇਟ ਕੀਤਾ, ਕਿਉਂਕਿ ਮੈਨੂੰ ਪਤਾ ਹੈ ਸਿਸਟਮ ਦਾ ਕਿ ਜਦੋਂ ਤੁਸੀਂ ਹਸਪਤਾਲ ਪੇਸ਼ੈਂਟ ਪਿਆ ਹੁੰਦਾ ਨਾ, ਉਹ ਤੁਹਾਤੋਂ ਇੱਕ ਸੈਂਟ ਵੀ ਨਹੀਂ ਪੁੱਛਦੇ, ਤੁਹਾਡੀਆਂ ਆਈਡੀਆਂ ਵੀ ਨਹੀਂ ਪੁੱਛਦੇ, ਉਨ੍ਹਾਂ ਦੇ ਫਸਟ ਪ੍ਰਾਇਓਰਟੀ ਹੁੰਦੀ ਆ ਉਹਨੂੰ ਬਚਾਉਣਾ, ਦੇ ਡੋਂਟ ਕੇਅਰ, ਦੇ ਡੂ ਕੇਅਰ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਉਹ ਕੌਣ ਹੈ ਕਿੱਥੋਂ ਹੈ, ਪਰ ਉਹ ਕਦੇ ਵੀ, ਮੈਂ ਤੁਹਾਨੂੰ ਇੰਗਲੈਂਡ ਦੀ ਐਗਜ਼ਾਮਪਲ ਦੱਸਦਾ, ਮੈਂ ਇੰਗਲੈਂਡ ਜਾ ਕੇ ਬੜਾ ਸੀਰੀਅਸਲੀ ਬਿਮਾਰ ਹੋ ਗਿਆ, ਮਤਲਬ ਮੈਨੂੰ ਦਿਸਣੋਂ ਹਟ ਗਿਆ, ਮੈਂ ਤੇ ਮੇਰੇ ਤਾਇਆ ਜੀ ਵੀ ਜਸਟ ਵਾਕ, ਅਸੀਂ ਐਮਰਜੈਂਸੀ ਚਲੇ ਗਏ ਹਸਪੀਟਲ ਚ, ਐਮਰਜੈਂਸੀ ਗਏ, ਮੈਂ ਕਿਹਾ ਮੈਨੂੰ ਤਾਂ ਦਿਸਣੋਂ ਹਟ ਗਿਆ, ਮੈਂ ਇੱਦਾਂ ਹਨਾ, ਉਹਨੇ ਸਿੰਪਟਮ ਦੱਸੇ, ਮੈਂ ਕਿਹਾ ਮੈਂ ਆਸਟ੍ਰੇਲੀਆ ਤੋਂ ਆਇਆ, ਉਹ ਕਹਿੰਦੇ ਕੋਈ ਗੱਲ ਨਹੀਂ, ਡੋਂਟ ਵਰੀ ਅਬਾਊਟ ਇਟ, ਤੇ ਮੈਂ, ਮੇਰੇ ਕੋਲ ਪਾਸਪੋਰਟ ਸੀਗਾ, ਉਹਨੇ ਕਹਿੰਦੇ ਨਹੀਂ ਪਾਸਪੋਰਟ ਵੀ ਰੱਖ, ਉਹਨੇ ਮੈਨੂੰ ਪਹਿਲਾਂ ਚੈੱਕਅਪ ਕੀਤਾ, ਸਾਰੇ ਮੇਰੇ ਸਟੈਟਸ ਲਏ, ਸਟੈਟਸ ਲੈ ਕੇ ਪਾਇਆ, ਪਾ ਕੇ ਉਹ ਫਿਰ ਮੈਂ, ਮੇਰੀ ਉਹਨੇ ਪੁੱਛਿਆ ਵੀ ਤੈਨੂੰ ਕੋਈ ਪ੍ਰੋਬਲਮ? ਮੈਂ ਕਿਹਾ ਮੇਰਾ ਹਸਪੀਟਲ ਚ ਮੇਰਾ ਡਾਟਾ ਹੈ ਉਹ ਕਢਾ ਲਓ। ਅਮਰੀਕ ਜੀ ਉਨ੍ਹਾਂ ਨੇ ਮੇਰੇ ਤੋਂ ਇਕ ਥਾਂ ਵੀ ਸਾਈਨ ਨਹੀਂ ਕਰਾਏ, ਇਕ ਥਾਂ ਵੀ ਉਨ੍ਹਾਂ ਨੇ ਮੈਨੂੰ ਪੁੱਛਿਆ ਨਹੀਂ। ਉਹ ਕਹਿੰਦੇ ਸਾਡੀ ਫਸਟ ਪ੍ਰਾਇਓਰਿਟੀ ਹੈ ਤੈਨੂੰ ਬਚਾਉਣਾ, ਸਿੰਪਲ ਐਸ ਦੈਟ, ਰਾਈਟ? ਪੈਸਾ ਆਣਾ ਜਾਂ ਨਹੀਂ ਆਣਾ, ਬਿੱਲ ਜਾਂ ਨਹੀਂ ਦੇਣਾ, ਉਹ ਕਹਿੰਦੇ ਬਾਅਦ ਦੀਆਂ ਗੱਲਾਂ ਨੇ, ਠੀਕ ਹੈ। ਹੁਣ ਇੱਥੇ ਤੱਕ ਮਤਲਬ ਆਸਟ੍ਰੇਲੀਆ ਦੇ ਮਤਲਬ ਸਾਡੀ ਕੇਅਰ ਹੁੰਦੀ ਹੈ ਆਸਟ੍ਰੇਲੀਆ ਦੀ, ਮੈਂ ਮਾਣ ਮਹਿਸੂਸ ਕਰਦਾ ਮੈਂ ਆਸਟ੍ਰੇਲੀਅਨ ਹਾਂ। ਪਰ ਮੈਂ ਇਸ ਸਟੋਰੀ ਦੇ ਵਿੱਚੋਂ ਮੈਨੂੰ ਇਉਂ ਲੱਗਿਆ, ਸਾਰਿਆਂ ਨੂੰ ਇਉਂ ਲੱਗਿਆ ਕਿ ਇੱਥੇ ਇੰਡੀਆ ਵਾਲਾ ਕੰਮ ਹੈ ਵੀ ਪੈਸੇ ਜਮ੍ਹਾਂ ਕਰਾਉਂਗੇ ਤਾਂ ਤੁਹਾਡਾ ਇਲਾਜ ਹੋਣਾ, ਅਦਰਵਾਈਜ਼ ਨਹੀਂ ਹੋਣਾ। ਮਤਲਬ ਦਿਸ ਇਜ਼ ਅ ਸੀਰੀਅਸ, ਦਿਸ ਇਜ਼ ਅ ਸੀਰੀਅਸ।
ਬਿਲਕੁਲ ਬਿਲਕੁਲ ਅਮਨਦੀਪ, ਇਹ ਕੀ ਹੈ ਜਿਹੜੀ ਫੀਲਿੰਗਸ ਹੈ ਨਾ, ਇਹਨਾਂ ਨੂੰ ਇਹਨਾਂ ਦੀ ਐਕਸਪਲੋਇਟੇਸ਼ਨ ਕੀਤੀ ਜਾ ਰਹੀ ਹੈ। ਲੋਕ ਉਹਨਾਂ ਨੂੰ ਪਤਾ ਹੈ ਜਿਹੜੇ ਰੈਕਟ, ਮੈਂ ਕਹੂੰਗਾ ਜਿਹੜੇ ਰੈਕਟ ਹੁੰਦੇ ਆ, ਉਹਨਾਂ ਨੂੰ ਪਤਾ ਹੈ ਕਿ ਲੋਕਾਂ ਦੀ ਇਮੋਸ਼ਨ ਨੂੰ ਕਿਸ ਤਰ੍ਹਾਂ ਟਵਿਸਟ ਕਰਨਾ ਹੈ, ਉਹਨਾਂ ਨੂੰ ਕਿਸ ਤਰ੍ਹਾਂ ਇਮੋਸ਼ਨ ਕਰਕੇ ਉਹਨਾਂ ਦਾ ਪੈਸਾ ਲੈਣਾ ਹੈ। ਸਿਰਫ ਇੰਨੀ ਖੇਲ ਹੈ, ਮੈਂ ਤਾਂ ਇਹੀ ਕਹਾਂਗਾ, ਇਹਦੇ ਪਿੱਛੇ ਹੋਰ ਕੁਛ ਨਹੀਂ ਹੈ। ਕਿਉਂਕਿ ਉਸ ਫੈਮਿਲੀ ਨਾਲ ਸਾਨੂੰ ਬਹੁਤ ਹਮਦਰਦੀ ਆ, ਤੇ ਅਸੀਂ ਆਸ ਕਰਦੇ ਹਾਂ ਕਿ ਫੈਮਿਲੀ ਉਭਰ ਕੇ ਅਬ ਇਸ ਦੁੱਖ ਤੋਂ ਉਭਰ ਕੇ ਵਾਪਸ ਆਵੇ। ਲੇਕਿਨ ਜਿਹੜੇ ਇਸ ਤੋਂ ਫਾਇਦਾ ਲੈਣ ਦੀ ਕੋਸ਼ਿਸ਼ ਕਰਦੇ ਹਨ, ਉਹਨਾਂ ਨੂੰ ਅਮਨਦੀਪ ਅਸੀਂ ਸਪੋਰਟ ਨਹੀਂ।
ਰੋਂਗ ਮੈਸੇਜ ਹੈ, ਮਤਲਬ ਦਿਸ ਇਜ਼ ਅ ਰੋਂਗ ਮੈਸੇਜ। ਹੁਣ ਜਿਹੜੀ ਮੋਰਗੇਜ ਆ ਜਾਂ ਹੋਰ, ਦੇਖੋ ਲੋਕ, ਮਤਲਬ ਮੈਂ ਇਹ ਨਹੀਂ ਕਹਿੰਦਾ ਉਹਨੂੰ ਸੀਰੀਅਸ ਪੈਸੇ ਦੀਪ ਮੁੰਡੇ ਨੂੰ ਚਾਹੀਦੇ ਸੀ, ਉਹ ਦੇ ਦਿੱਤੇ ਹਨਾ। ਔਰ ਇਸ ਮੁੰਡੇ, ਆਈ ਬਲੀਵ ਇਸ ਮੁੰਡੇ ਨੂੰ ਇਲਾਜ ਲਈ ਪੈਸੇ ਨਹੀਂ ਸੀ ਚਾਹੀਦੇ। ਹੁਣ ਉਹ ਆਪ ਮੰਨਦੇ ਨੇ ਕਿ ਉਹ ਜੀ ਉਹਨਾਂ ਦੀ ਕੁੜੀਆਂ ਦੀ ਮੋਰਗੇਜ ਸੀ ਉਹਨਾਂ ਦਾ, ਹੁਣ ਉਹਦੇ ਵੀ ਇੰਸ਼ੋਰੈਂਸ ਹੈਗੀ ਆ। ਮਤਲਬ ਦਿਸ ਹੈਜ਼ ਟੂ ਬੀ ਇਨਵੈਸਟੀਗੇਟਿਡ ਇਹਦੇ। ਮਤਲਬ ਹੁਣ ਮੈਨੂੰ ਲੱਗਦਾ ਇੱਕ ਆਪਣੇ ਅਮਰ ਸਿੰਘ ਹੁਣੀ ਉਹ ਜਾ ਰਹੇ ਨੇ, ਮਤਲਬ ਰੀਅਲੀ ਰੀਅਲੀ ਬੈਡ ਹੈ। ਹੁਣ ਕਹਿੰਦੇ ਨੇ ਕਿ ਫੰਡ ਰੇਜ਼ਿੰਗ 1 ਲੱਖ ਤੋਂ 2 ਲੱਖ, 2 ਤੋਂ 5 ਕਰ ਦਿੱਤੀ ਗਈ, ਹੁਣ 2,64,000 ਤੇ ਬੰਦ ਕਰ ਦਿੱਤੀ ਗਈ ਹੈ ਨਾ। ਫਾਊਂਡ ਦਾ ਰੀਜ਼ਨ ਫੈਮਿਲੀ ਸਪੋਰਟ ਕਿਹਾ ਗਿਆ ਹੈ ਨਾ, ਲਾਈਕ ਹੋਮ ਮੋਰਗੇਜ। ਬਿਲਕੁਲ ਡਿਸਗਰੀ ਹੈ ਜੀ ਮੈਂ ਭਾਜੀ, ਇਸ ਤਰ੍ਹਾਂ ਤੇ ਜੈਨੂਅਨ ਪਰਸਨ ਦੀ ਹੈਲਪ ਬੰਦ ਹੋ ਜਾਣੀ ਚਾਹੀਦੀ, ਫਿਊਚਰ ਚ ਹੋ ਜਾਣੀ ਆ। ਫੇਸਬੁੱਕ ਚੈੱਕ ਕਰਿਓ ਤੇ ਯੂ ਵਿਲ ਨੋ ਦਾ ਹੋਲ ਹਿਸਟਰੀ, ਸਾਨੂੰ ਪਤਾ ਹੀ ਹੈ ਜੀ, ਪਹਿਲਾਂ ਹੀ ਪਤਾ ਆ। ਮਤਲਬ ਉਹਦੀ ਬਿਮਾਰੀ ਦਾ ਨਾਂ ਲੈ ਕੇ ਮੋਰਗੇਜ ਲਈ, ਘਰਾਂ ਦੇ ਲਈ ਪੈਸੇ ਇਕੱਠੇ ਕੀਤੇ ਗਏ ਨੇ ਹਨਾ। ਦਿਸ ਇਜ਼ ਬੈਡ। ਮਤਲਬ ਮੈਂ, ਮਤਲਬ ਇੱਦਾਂ ਨਹੀਂ ਹੈਗਾ, ਆਪਾਂ ਕੌਮ ਨੇ ਬਚਾਉਣਾ ਆ ਇੱਕ ਦੂਜੇ ਨੂੰ, ਐਮਰਜੈਂਸੀ ਚ ਬਚਾਉਣਾ। ਇਹ ਥੋੜੋ ਵੀ ਆਉਣ ਵਾਲੇ 100 ਸਾਲ ਦੇ ਲਈ ਉਹਦੀ ਇੰਸ਼ੋਰੈਂਸ ਕਰਾ ਕੇ ਦੇ ਦੇਣੀ ਹਨਾ, ਉਹ ਫਿਰ ਉਹਦੀ ਇੰਸ਼ੋਰੈਂਸ ਵੀ ਹਨਾ। ਤੇ ਮੈਨੂੰ ਸਮਝ ਨਹੀਂ ਆਉਂਦੀ, ਜਿਹੜੇ ਸੱਜਣਾ ਵੀਡੀਓ ਪਾ ਰਹੇ ਨੇ ਉਹਨਾਂ ਵਿਚ ਇੱਕ ਅਮਨ ਵੀ ਆ, ਕਾਫ਼ੀ ਸੁਹਿਰਦ ਸੱਜਣ ਹੈ, ਤੇ ਹੀ ਸ਼ੁਡ ਨੋ ਬੈਟਰ। ਉਨ੍ਹਾਂ ਨੂੰ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ, ਉਹ ਸੁਣਦੇ ਹੋਣਗੇ ਅਗਰ ਪ੍ਰੋਗਰਾਮ ਪੋਡਕਾਸਟ ਦੇ ਵਿਚ ਉਹਨਾਂ ਨੂੰ ਭੇਜਿਆ ਹੋਣਾ, ਤੇ ਥੋੜਾ ਤਹਿ ਤੱਕ ਜਾਇਆ ਕਰੋ ਵੀਰ ਜੀ। ਤੇ ਇਹ ਜਿਹੜੀਆਂ ਗੱਲਾਂ ਨੇ ਨਾ, ਇਮੋਸ਼ਨਲੀ ਬਲੈਕਮੇਲ ਹੋ ਰਿਹਾ ਆ, ਤੇ ਜਿਹੜੇ ਜੈਨੂਅਨ ਬੰਦੇ ਆ ਉਹਨਾਂ ਦੀ ਹੁਣ 100 ਵਾਰੀ, ਹੁਣ ਦੇਖੋ ਇਹ ਹੋਰ ਵੀ ਹੋ ਰਿਹਾ ਕੰਮ, ਹੁਣ ਫੇਸਬੁੱਕ ਦੇ ਉੱਤੇ ਕਈ ਜਾਲੀ ਪਾ ਪਾ ਕੇ ਕਰ ਰਹੇ ਨੇ, ਇਹ ਜੀ ਸਕੈਮ ਹੈ, ਮੈਂ ਤਾਂ ਕੀਤਾ ਹੀ ਨਹੀਂ ਸੀ, ਕਿਸੇ ਦੀਆਂ ਫੋਟੋਆਂ ਚੱਕ ਚੱਕ ਕੇ ਪਾ ਰਹੇ ਨੇ। ਉਹ ਕਿਉਂ ਪਾ ਰਹੇ ਨੇ? ਕਿਉਂਕਿ ਉਹ ਸਿੱਖ ਮੁੰਡਾ ਸੀ, ਤੇ ਦੂਸਰੇ ਕਈ ਮਜ਼ਹਬਾਂ ਵਾਲੇ ਉਹ ਮਜ਼ਾਕ ਦਾ ਪਾਤਰ ਬਣਾ ਰਹੇ ਨੇ, ਵੀ ਆਹ ਦੇਖੋ ਸਕੈਮ ਚੱਲ ਰਹੇ ਨੇ। ਤੇ ਕਿਸੇ ਹੱਦ ਤੱਕ ਮੈਨੂੰ ਲੱਗਦਾ ਕਿ 50% ਸਕੈਮ ਹੈਗਾ ਵੀ ਹੈ, ਇਹ ਗਲਤ ਗੱਲ ਹੈ, ਰੀਅਲੀ ਬੈਡ। ਚਲੋ ਐਨੀਵੇ, ਕੁਲਦੀਪ ਗੁਰਪ੍ਰੀਤ ਗਿੱਲ ਹੁਣਾਂ ਨੇ ਮੈਸੇਜ ਭੇਜਿਆ ਕਿ ਉਨ੍ਹਾਂ ਨੇ ਇੱਕ ਨਾ ਨਸੀਹਤ ਦਿੱਤੀ ਹੈ, ਵੈਸੇ ਫੇਸਬੁੱਕ ਤੇ ਵੀ ਦਿੱਤੀ ਸੀ, ਕਿ ਕਹਿੰਦੇ ਤੁਹਾਡੇ ਜਾਣ ਪਿੱਛੋਂ ਤੁਹਾਡੇ ਪਰਿਵਾਰ ਨੂੰ ਫੰਡ ਰੇਜ਼ਿੰਗ ਨਾ ਕਰਨੀ ਪਵੇ, ਇਸ ਲਈ ਆਪਣੀ ਜ਼ਿੰਦਗੀ ਦੀ ਇੰਸ਼ੋਰੈਂਸ ਕਰਾਓ। $40 ਪ੍ਰਤੀ ਮਹੀਨੇ ਵਿਚ ਤੁਸੀਂ $5,00,000 ਦੀ ਇੰਸ਼ੋਰ ਹੋ ਸਕਦੇ ਹੋ, ਤੇ ਤੁਹਾਡੇ ਪਰਿਵਾਰ ਨੂੰ ਤੁਹਾਡੇ ਜਾਣ ਪਿੱਛੋਂ ਮਿਲ ਜਾਣਗੇ। ਮੇਰੀ ਇਹ ਗੱਲ ਕਈਆਂ ਨੂੰ ਮਾੜੀ ਲੱਗੂਗੀ, ਪਰ ਇਹ ਸੱਚਾਈ ਹੈ। ਤੇ ਡਾਕਟਰ ਤਾਂ ਕਹਿੰਦੇ ਪੈਸੇ ਮੰਗ ਹੀ ਨਹੀਂ ਸਕਦੇ, ਇਹ ਕੰਮ ਤਾਂ ਕਾਊਂਟਰ ਤੇ ਖੜੇ ਕਲਰਕ ਦਾ ਹੈ, ਪਰ ਉਹ ਵੀ ਤੁਹਾਨੂੰ ਮੈਡੀਕੇਅਰ ਨਾ ਹੋਣ ਤੇ ਇਲਾਜ ਤੋਂ ਨਾ ਨਹੀਂ ਕਰ ਸਕਦਾ, ਬਿਲਕੁਲ ਨਹੀਂ ਕਰ ਸਕਦਾ, ਕਿਤੇ ਵੀ ਨਹੀਂ ਕਰ ਸਕਦੇ। ਕੋਈ ਵੀ ਆਸਟ੍ਰੇਲੀਆ ਦੇ ਹਸਪਤਾਲ ਚ ਤੁਸੀਂ ਚਲ ਜਾਓ, ਤੁਹਾਨੂੰ ਐਮਰਜੈਂਸੀ, ਅਮਰੀਕ ਜੀ ਇੱਕ ਪ੍ਰੋਟੋਕਾਲ ਹੈ, ਜੇ ਤੁਹਾਡੇ ਖੂਨ ਨਿਕਲ ਲਿਆ ਤੁਹਾਨੂੰ ਤੁਸੀਂ ਐਮਰਜੈਂਸੀ ਚਲ ਜਾਓ, ਉਹ ਤੁਹਾਨੂੰ ਕੋਈ ਨਾ ਨਹੀਂ ਕਰ ਸਕਦੇ ਇਲਾਜ ਦੇ ਲਈ। ਦੈਟਸ ਅ ਰੂਲ ਇਨ ਆਸਟ੍ਰੇਲੀਆ, ਠੀਕ ਹੈ ਨਾ। ਸੋ ਉਹ ਬਾਅਦ ਚੋ, ਬਾਕੀ ਗੱਲਾਂ ਬਾਅਦ ਚੋ ਆ। ਤੇ ਕੁਲਦੀਪ ਸਿੰਘ ਔਲਖ ਸਾਡੇ ਨਾਲ ਜੁੜੇ ਨੇ, ਉਹ ਕਹਿੰਦੇ ਨੇ ਕਿ ਹੁਣੇ ਉੱਠ ਰਹੇ ਵਿਵਾਦ ਦਾ ਪੱਕਾ ਹੱਲ ਇਹ ਹੈ ਕਿ ਆਪਣੇ ਟੂਰਿਸਟ ਵੀਜ਼ਾ ਤੇ ਮਾਤਾ ਪਿਤਾ ਦੀ ਮੈਡੀਕਲ ਇੰਸ਼ੋਰੈਂਸ ਕਿਸੇ ਚੰਗੀ ਆਸਟ੍ਰੇਲੀਅਨ ਕੰਪਨੀ ਤੋਂ ਲਓ, ਤੇ ਆਪਣੇ ਲਈ ਲਾਈਫ ਇੰਸ਼ੋਰੈਂਸ ਵੀ ਜ਼ਰੂਰ ਕਰਾਓ। ਇਸ ਦਾ ਸਭ ਕਰਨ ਦਾ ਬਾਵਜੂਦ ਵੀ ਜੇਕਰ ਤੁਸੀਂ ਮੁਸੀਬਤ ਵਿਚ ਫਸਦੇ ਹੋ ਤਾਂ ਆਪਣਾ ਭਾਈਚਾਰਾ ਹੱਕ ਸੱਚ ਦੀ ਕਮਾਈ ਤੇ ਦਸਵੰਧ ਕੱਢ ਕੇ ਪੀੜਤ ਪਰਿਵਾਰ ਦੀ ਜ਼ਰੂਰ ਮਦਦ ਕਰੇਗਾ। ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦਾ ਕਿ ਪਹਿਲਾਂ ਆਪਣੇ ਸਕੇ ਸਬੰਧੀਆਂ ਤੋਂ ਮਦਦ ਮੰਗੋ, ਆਪਣੇ ਭਾਈਚਾਰੇ ਤੋਂ, ਆਪਣੇ ਕਲੋਜ਼ ਤੋਂ ਮਦਦ ਮੰਗੋ, ਉਨ੍ਹਾਂ ਨਾਲ ਬਣਾ ਕੇ ਰੱਖੋ, ਠੀਕ ਹੈ। ਫੇਸਬੁੱਕ ਤੇ ਚੱਲ ਕਿਸੇ ਦੂਸਰਾ ਬੰਦੇ ਤੋਂ ਨਾ ਕਰਵਾਓ ਇਹ ਕੰਮ। ਹੁਣ ਆਹ ਜਿਹੜੀ ਹੈ ਟੋਟਲ ਫੇਲੀਅਰ ਹੈ, ਇਹਦਾ ਹੁਣ ਡਿਬੇਟ ਚੱਲ ਰਿਹਾ, ਮਿਸਯੂਜ਼ ਹੋਇਆ ਸਾਰਾ ਕੁਝ, ਹੈ ਨਾ। ਤੇ ਸਾਡੇ ਨਾਲ ਜਸਵੀਰ ਰੰਧਾਵਾ ਹੁਣੀ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਿਲਕੁਲ ਸਹੀ ਗੱਲ ਹੈ ਭਾਜੀ, ਇਮੋਸ਼ਨਲ ਬਲੈਕਮੇਲ ਕੀਤਾ ਜਾ ਰਿਹਾ ਜਪਨੀਤ ਦੇ ਕੇਸ ਦੇ ਵਿਚ। ਤੇ ਸਤਨਾਮ ਗਿੱਲ ਵੀ ਸਹਿਮਤ ਹੋ ਰਹੇ ਨੇ, ਕਹਿੰਦੇ ਸਟਰੋਂਗਲੀ ਅਗਰੀ ਵਿਦ ਯੂ ਐਵਰੀ ਵੀਕ ਨਿਊ ਸਟੋਰੀ ਆਨ ਦਾ ਫੇਸਬੁੱਕ। ਹੁਣ ਮੇਰੇ ਦੇਖਦੇ ਦੇਖਦੇ ਚਾਰ ਫੰਡ ਰੇਜ਼ਿੰਗਾਂ ਹੋਰ ਸ਼ੁਰੂ ਹੋ ਗਈਆਂ ਹੁਣ। ਜੇ ਤਾਂ ਅਬਰੀਕ ਜੀ, ਇਹ ਵੀ ਇੱਕ ਇਮੋਸ਼ਨਲ ਬਲੈਕਮੇਲਿੰਗ ਕੀਤੀ ਜਾ ਰਹੀ ਆ, ਕੋਈ ਕਿਤੇ ਬੈਠਾ, ਕੋਈ ਕਿਤੇ ਬੈਠਾ, ਕੋਈ ਕਿਤੇ ਬੈਠਾ, ਹੈ ਨਾ। ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਉਹਨਾਂ ਦੇ ਆਪਣੇ ਪਿੰਡ ਚ ਕੋਈ ਬੰਦੇ ਹੈ ਨਹੀਂ, ਉਹਨਾਂ ਦੇ ਆਪਣੀ ਰਿਸ਼ਤੇਦਾਰੀ ਹੈ ਨਹੀਂ ਜਿਹੜੇ ਇੱਕ ਦੂਜੇ ਦੀ ਮਦਦ ਲਈ ਖੜ ਸਕਣ, ਹਨਾ। ਉਹਨਾਂ ਨੇ ਆਪਣਾ ਕੋਈ ਸਰਮਾਇਆ ਰੱਖਿਆ ਹੀ ਨਹੀਂ ਐਮਰਜੈਂਸੀ ਦੇ ਲਈ। ਅਸੀਂ ਹੁਣ ਦੇਖਦੇ ਹਾਂ, ਅਸੀਂ ਕਹਿ ਲਓ ਕਿ ਮੇਕ ਦਾ ਹੇ ਵਾਇਲ ਸਨ ਸ਼ਾਈਨ, ਹੈ ਨਾ, ਵੀ ਅਸੀਂ ਚੰਗੇ ਟਾਈਮ ਦੇ ਵਿਚ ਆਪਣੇ ਰੱਖਦੇ ਹਾਂ ਵੀ ਜੇ ਕਿਤੇ ਮਾੜਾ ਟਾਈਮ ਆ ਗਿਆ ਤਾਂ ਅਸੀਂ ਆਹ ਚੀਜ਼ ਵਰਤ ਲਵਾਂਗੇ। ਤੁਹਾਡਾ ਕੀ ਖਿਆਲ ਹੈ ਇਹਦਾ? ਮਤਲਬ ਫਿਰ ਜੇ ਅਸੀਂ ਫਿਰ ਵੀ ਮਾੜੇ ਟਾਈਮ ਦੇ ਵਿਚ ਲੋਕਾਂ ਵਾਲੇ ਹੱਥ ਅੱਡਣੇ ਆ ਤਾਂ ਇਹਨੂੰ ਤੁਸੀਂ ਕੀ ਕਹੋਗੇ?
ਅਮਦੀਪ ਬਿਲਕੁਲ ਤੁਸੀਂ ਠੀਕ ਗੱਲ ਕਹੀ ਆ ਕਿ ਜਿਸ ਵੇਲੇ ਤੁਸੀਂ ਕਮਾਉਣੇ ਆ ਨਾ, ਜਿਸ ਵੇਲੇ ਤੁਹਾਡੀ ਚੜ੍ਹਤ ਹੁੰਦੀ ਹੈ, ਤੁਸੀਂ ਪ੍ਰਾਈਮ ਆਪਣੇ ਕਰੀਅਰ ਤੇ ਹੁੰਦੇ ਆ, ਉਸ ਵੇਲੇ ਤੁਹਾਨੂੰ ਥੋੜਾ ਬਹੁਤਾ ਸੇਵ ਕਰਕੇ ਰੱਖਣਾ ਚਾਹੀਦਾ। ਪਤਾ ਨੀ ਕਿਹੜੇ ਵੇਲੇ ਕੋਈ ਘਟਨਾ ਵਾਪਰ ਜਾਵੇ, ਤੁਹਾਨੂੰ ਪੈਸੇ ਦੀ ਲੋੜ ਪੈ ਜਾਵੇ, ਤੇ ਬਿਲਕੁਲ ਸਾਨੂੰ ਸੇਵ ਕਰਕੇ ਰੱਖਣਾ ਚਾਹੀਦਾ। ਤੇ ਇੰਸ਼ੋਰੈਂਸ ਜਿਹੜੀ ਆ, ਅਗਰ ਤੁਸੀਂ ਕੰਮ ਕਰਦੇ ਆ ਉਹਦੇ ਵਿਚ ਸੁਪਰ ਐਨੁਏਸ਼ਨ ਵਿਚ ਤੁਹਾਡੀ ਇੰਸ਼ੋਰੈਂਸ ਕੀਤੀ ਹੋਈ ਹੁੰਦੀ ਆ, ਉਹਦੇ ਵਿਚ ਤੁਹਾਨੂੰ ਇੰਸ਼ੋਰੈਂਸ ਕਰਾਉਣ ਦੀ ਲੋੜ ਨਹੀਂ ਹੁੰਦੀ। ਅਗਰ ਤੁਸੀਂ ਆਪਣਾ ਕੰਮ ਕਰਦੇ ਆ, ਤੁਹਾਡਾ ਕੋਈ ਪ੍ਰਾਈਵੇਟ ਬਿਜ਼ਨਸ ਆ, ਤੇ ਉਹਦੇ ਵਿਚ ਤੁਹਾਨੂੰ ਜ਼ਰੂਰ ਆਪਣੀ ਜਿਹੜੀ ਆ ਲਾਈਫ ਇੰਸ਼ੋਰੈਂਸ ਕਰਾ ਲੈਣੀ ਚਾਹੀਦੀ ਆ। ਤੇ ਮੋਰਗੇਜ ਇੰਸ਼ੋਰੈਂਸ ਤਾਂ ਹੋਈ ਹੋਈ ਹੁੰਦੀ ਆ, ਘਰ ਦਾ ਕੋਈ ਬਹੁਤਾ ਜ਼ਿਆਦਾ ਫਿਕਰ ਨਹੀਂ ਹੁੰਦਾ, ਕਿਉਂਕਿ ਜਦੋਂ ਤੁਸੀਂ ਲੈਂਦੇ ਆ ਨਾ ਘਰ, ਉਦੋਂ ਮੋਰਗੇਜ ਇੰਸ਼ੋਰੈਂਸ ਤੋਂ ਬਗੈਰ ਉਹ ਘਰ ਤੁਹਾਨੂੰ ਦਿੰਦੇ ਹੀ ਨਹੀਂ ਹੈ ਲੋਨ ਵਗੈਰਾ। ਤੇ ਮੇਰੇ ਖਿਆਲ ਤੇ ਗੁਰਪ੍ਰੀਤ ਹੋਣਾ ਦੀ ਗੱਲ ਵੀ ਬਿਲਕੁਲ ਠੀਕ ਹੈ ਗਿੱਲ ਸਾਹਿਬ ਦੀ, ਕਿ ਇੰਸ਼ੋਰੈਂਸ ਸਾਨੂੰ ਜ਼ਰੂਰ ਕਰਾ ਲੈਣੀ ਚਾਹੀਦੀ ਆ। ਤੇ ਇਹਦੇ ਨਾਲ ਪੈਸੇ ਤਾਂ ਥੋੜੇ ਬਹੁਤ ਜਾਂਦੇ ਹਫ਼ਤਾ ਬਾਰੇ, ਲੇਕਿਨ ਉਹਦੇ ਫਾਇਦੇ ਇਨ ਕੇਸ ਕੋਈ ਐਮਰਜੈਂਸੀ ਹੋ ਜਾਂਦੀ ਆ ਤਾਂ ਉਹ ਤੁਹਾਨੂੰ ਪੈਸੇ ਤੇ ਮਦਦ ਜਿਹੜੀ ਆ ਤੁਹਾਨੂੰ ਆਪਣੇ ਆਪ ਹੀ ਮਿਲਣ ਲੱਗ ਪੈਂਦੀ ਆ। ਤੇ ਅਜਿਹੇ ਜਿਹੜੇ ਕੇਸ ਸਕੈਮ ਜਿਹੜੇ ਸਕੈਮ ਆ ਅਮਨਦੀਪ, ਅੱਜ ਕੱਲ ਫੇਸਬੁੱਕ ਤੇ ਵਟਸਐਪ ਤੇ ਇਹ ਤਾਂ ਨਿੱਤ ਦਿਹਾੜੇ ਹਰ ਘੰਟੇ ਨਵੇਂ ਤੋਂ ਨਵੇਂ ਸਕੈਮ ਜਿਹੜੇ ਇਹ ਉਭਰ ਕੇ ਸਾਹਮਣੇ ਆਉਂਦੇ ਆ। ਤੇ ਕਈ ਵਾਰ ਤੁਹਾਨੂੰ 400-400 ਵਟਸਐਪ ਤੇ ਮੈਸੇਜ ਆਏ ਹੁੰਦੇ, ਤੁਸੀਂ ਡਿਲੀਟ ਕਰਨ ਦੇ ਕਾਫੀ ਸਮਾਂ ਲਾ ਦਿੰਦੇ ਆ, ਤੇ ਇਸ ਗੱਲ ਨੂੰ ਤਾਂ ਛੱਡੇ ਦਿੰਦੇ ਆ ਕਿ ਫੇਸਬੁੱਕ ਤੇ ਕੀ ਹੋ ਰਿਹਾ। ਫੇਸਬੁੱਕ ਦੀ ਬਹੁਤ ਮਿਸ ਯੂਜ ਹੋ ਰਹੀ ਹੈ ਇਸ ਵੇਲੇ, ਤੇ ਉਹ ਨਹੀਂ ਹੋਣੀ ਚਾਹੀਦੀ।
ਅਮਰੀਕ ਜੀ, ਮੈਂ ਦੇਖੋ ਇਨ ਦਾ ਐਂਡ ਮਸਲੇ ਦਾ ਹੱਲ ਇਹ ਕੱਢਣਾ ਆਪਾਂ ਜਿਹੜਾ ਦੇਖਿਆ ਆ ਵੀ ਤੁਸੀਂ ਜਿਹੜੇ ਡੋਨੇਸ਼ਨ ਦੇਣੀ ਆ ਜਾਂ ਕੁਛ ਵੀ ਦੇਣਾ ਆ ਉਹ ਜੈਨੂਅਨ ਬੰਦਿਆਂ ਨੂੰ ਦਿਓ, ਔਰ ਇਮੋਸ਼ਨਲ ਹੋ ਕੇ ਨਾ ਦਿਓ। ਪਹਿਲਾਂ ਉਹਦੀ ਘੋਖ ਪੜਤਾਲ ਕਰੋ ਵੀ ਇਹ ਕੀ ਕੇਸ ਕੀ ਆ, ਠੀਕ ਆ। ਹੁਣ ਕੋਈ ਨੀ, ਆਪਾਂ ਪੁੱਛਦੇ ਆ ਇਹਨਾਂ ਨੂੰ ਵੀ, ਸਾਰਿਆਂ ਨੂੰ ਆਪਾਂ ਫਾਲੋ ਕਰ ਰਹੇ ਆ ਕਿ ਮੇਰੇ ਹਿਸਾਬ ਦੇ ਨਾਲ ਜਦੋਂ ਰਿਸ਼ਤੇਦਾਰੀ ਚ ਕੋਈ ਮਿੱਤਰ ਸੱਜਣ ਬਿਮਾਰ ਹੁੰਦਾ, ਸਾਡੇ ਆਪਣੇ ਬੜੇ ਹੋਏ ਨੇ, ਜਿਦਾਂ ਮੁੰਡੇ ਨੇ ਇੱਕ ਨੇ ਸੁਸਾਈਡ ਕਰ ਲਿਆ ਸੀ, ਹਨਾ, ਸਾਡੇ ਸਰਕਲ ਚੋ ਸੀ, ਅਸੀਂ ਮਿੱਤਰਾਂ ਦੋਸਤਾਂ ਨੇ ਪੈਸੇ ਇਕੱਠੇ ਕਰਕੇ ਅਸੀਂ ਉਹ ਸਾਰਾ ਕੁਛ ਦੇਖਭਾਲ ਕੀਤੀ ਉਹਦੀ, ਹਨਾ, ਤੇ ਆਪਾਂ ਪੈਸੇ ਪਾਏ। ਹੁਣ ਇੱਦਾਂ ਚੱਲਦਾ, ਇਹੀ ਦੋਸਤੀਆਂ ਜਾ ਰਹੀਆਂ ਨੇ, ਇਹੀ ਰਿਸ਼ਤੇਦਾਰੀਆਂ ਨੇ, ਹਨਾ। ਜੇ ਹੁਣ ਤੁਸੀਂ ਦੁਨੀਆਂ ਦੇ ਉੱਤੇ ਮਤਲਬ ਆਹ ਜੋ ਕੁਛ ਹੋਇਆ, ਇਟਸ ਟੋਟਲੀ ਰੋਂਗ। ਗੁਰਪ੍ਰੀਤ ਬਰਾੜ ਬ੍ਰਿਸਬੇਨ ਤੋਂ ਵੀ ਕਹਿ ਰਹੇ ਨੇ ਆਈ ਅਗਰੀ ਵਿਦ ਯੂ 100%, ਤੇ ਨਵੀ ਵੀ ਕਹਿ ਰਹੇ ਨੇ, ਕਹਿੰਦੇ ਬਾਈ ਲੱਗਦਾ ਕਿ ਫੇਸਬੁੱਕ ਤੇ ਦੇ ਠੱਗ ਮਾਰਕ ਜ਼ਕਰਬਰਗ ਦੀ ਇਨਕਮ ਨੂੰ ਛੇਤੀ ਹੀ ਚੈਲੰਜ ਕਰਨਗੇ। ਤੇ ਰਾਜਨਦੀਪ ਕਹਿ ਰਹੇ ਨੇ ਕਿ 1 ਮਿਲੀਅਨ ਦੀ ਜਿਹੜਾ ਕਵਰ ਹੈ ਉਹ $27 ਦੇ ਵਿਚ ਮਿਲਦਾ ਆ। ਤਾਂ ਵੈਸੇ ਜਗਤਾਰ ਜੀ, ਤੁਹਾਡਾ ਮੈਸੇਜ ਥੋੜੀ ਦੇਰ ਬਾਅਦ, ਪਰ ਹੱਲ ਇਹ ਹੈ ਜੀ ਅਮਰੀਕ ਜੀ, ਜਿੱਥੇ ਤੱਕ ਮੈਂ ਸੋਚਦਾ ਕਿ ਜਿਹੜੀਆਂ ਸੰਸਥਾਵਾਂ ਨੇ, ਮਤਲਬ ਫੇਰ ਵੀ ਆਪਾਂ ਦੇਖੋ ਆਪਾਂ ਗੁਰੂ ਘਰਾਂ ਨੂੰ ਗਾਲਾਂ ਕੱਢਦੇ ਆ, ਹਨਾ, ਵੈਸੇ ਹੀ ਕੱਢੀ ਜਾਈਦੀਆਂ, ਗੋਲਕ ਚ ਨਾ ਪਾਓ ਜੀ, ਆਹ ਨਾ ਕਰੋ ਜੀ, ਉਹ ਨਾ ਕਰੋ, ਠੀਕ ਆ। ਔਰ ਤੁਹਾਨੂੰ ਮੈਂ ਦੱਸਦਾ ਕਿ ਆਸਟ੍ਰੇਲੀਆ ਦੇ ਵਿਚ ਆਲਮੋਸਟ ਜੇ ਕੋਈ ਮਾੜੀ ਘਟਨਾ ਵਾਪਰਦੀ ਆ ਤਾਂ ਲਾਸ਼ ਇੰਡੀਆ ਭੇਜਣੀ ਹੁੰਦੀ ਆ, ਤਾਂ ਗੁਰੂ ਘਰਾਂ ਚੋਂ ਸੰਸਥਾਵਾਂ ਚੋਂ ਪੈਸੇ ਇਕੱਠੇ ਹੋ ਜਾਂਦੇ ਨੇ, ਦੇ ਵੀ ਦਿੰਦੇ ਨੇ, ਉੱਥੇ ਟੇਬਲ ਲਾ ਕੇ ਹੁੰਦਾ, ਉਹ ਇੱਕ ਜੈਨੂਅਨ ਤਰੀਕਾ ਫੰਡ ਰੇਜ਼ਿੰਗ ਕਰਨ ਦਾ। ਪਰ ਹੁਣ ਇਹਨਾਂ ਨੂੰ ਬਾਈਪਾਸ ਕਰਕੇ ਕਿਸੇ ਨੂੰ ਕੋਈ ਪਤਾ ਨਹੀਂ ਕਿੱਥੇ ਜਾਣਾ ਹੈ, ਔਰ ਜਿਹੜੀ ਕੋਸਟ ਹੈ ਉਹਦਾ ਜੀ ਏਦਾਂ ਹੋਣਾ, ਉਹਦੇ ਗਾਂਹ ਵੀ ਅਸੀਂ ਸੋਚਣਾ ਏਦਾਂ ਕਰਨਾ, ਇਟਸ ਰੀਅਲੀ, ਮਤਲਬ ਮੈਂ ਨਹੀਂ ਇਹਦੇ ਹੱਕ ਦੇ ਵਿਚ, ਉਹ ਜੈਨੂਅਨ ਹੋਣਾ ਚਾਹੀਦਾ, ਮਤਲਬ ਉਹਦੀ ਅਕਾਊਂਟੇਬਿਲਟੀ ਜ਼ਰੂਰ ਹੋਣੀ ਚਾਹੀਦੀ ਹੈ ਜਿਹੜਾ। ਤੇ ਮੈਂ ਇਹੀ ਕਹਾਂਗਾ ਕਿ ਜਿਹੜੇ ਪੈਸੇ ਆ ਭਾਈ ਸਾਹਿਬ ਜੀ, ਸਾਰੇ ਜਿੰਨੇ ਵੀ ਸੁਣਦੇ ਆ, ਉਹ ਤੁਹਾਨੂੰ ਇੱਥੇ ਲੋੜ ਹੈ ਆਸਟ੍ਰੇਲੀਆ ਦੇ ਵਿਚ। ਜਥੇਬੰਦੀਆਂ ਬਹੁਤ ਬਣੀਆਂ ਹੋਈਆਂ ਨੇ, ਇੰਡੀਆ ਅਸੀਂ ਆਹ ਕਰ ਰਹੇ ਹਾਂ, ਅਸੀਂ ਆਹ ਕਰ ਰਹੇ ਹਾਂ, ਅਸੀਂ ਆਹ ਕਰ ਰਹੇ ਹਾਂ, ਉਹਨੂੰ ਭੇਜੋ ਜੀ, ਕਿਤੇ ਨਹੀਂ ਲੱਗਦੇ ਉੱਥੇ ਪੈਸੇ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਇੱਥੇ ਤੁਸੀਂ ਆਪਣੇ ਬੱਚਿਆਂ ਨੂੰ, ਇੱਥੇ ਜਦੋਂ ਤੁਹਾਡੇ ਕੋਲ ਫੰਕਸ਼ਨ ਹੁੰਦੇ ਆ ਉਦੋਂ ਤੁਸੀਂ $10 ਵੀ ਨੀ ਕੱਢਦੇ, ਵਿੱਚ ਅਸੀਂ ਵੀ ਆ ਜਾਂਦੇ ਹਾਂ, ਉਹ ਅਸੀਂ ਕੰਨ ਪਾਸੇ ਨੂੰ ਕਰੀਦੇ ਆ, ਪਰ ਅਸੀਂ ਉੱਥੇ ਨੂੰ ਭੇਜਣੇ ਆ ਜੀ, ਉਹ ਭੇਜਣੇ ਆ ਆਸਟ੍ਰੇਲੀਆ ਦੇ ਜਿਹੜੇ ਪ੍ਰੋਜੈਕਟ ਹੈ, ਤੁਹਾਡੇ ਬੱਚਿਆਂ ਦੇ ਪ੍ਰੋਜੈਕਟ ਹੈ ਇੱਥੇ, ਉਹਨਾਂ ਨੂੰ ਸਪੋਰਟ ਕਰੋ, ਉਹਦੇ ਵਿੱਚ ਹੀ ਤੁਹਾਡੀ ਭਲਾਈ ਹੈ। ਔਰ ਉਹ ਜਿੱਥੇ ਜਿੱਥੇ ਜਿਹਦਾ ਜਿਹੜਾ ਸਰਕਲ ਹੈ, ਆਪਣੇ ਆਪਣੇ ਸਰਕਲ 'ਚ ਸਪੋਰਟ ਕਰੋ ਇੱਕ ਦੂਜੇ ਦੀ। ਸੋ ਅਮਰੀਕ ਜੀ, ਆਪਾਂ ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਨਾ ਦੋ ਤਿੰਨ ਮਸਲੇ ਹੋਰ ਬੜੇ ਜ਼ਬਰਦਸਤ ਹੈ, ਉਹ ਆਪਣੇ ਪਿਛਲੀ ਵਾਰੀ ਵੀ ਰਹਿ ਗਏ ਸੀ
ਜੀ। ਅਮਦੀ ਬ੍ਰੇਕ ਤੋਂ ਬਾਅਦ ਅਸੀਂ ਪਹਿਲਾਂ ਤਾਂ ਜਾਣਾ ਜਿਹੜੇ ਆਪਾਂ ਕੈਨੇਡਾ, ਅਮਰੀਕਾ ਤੇ ਹੋਲੈਂਡ, ਇੰਗਲੈਂਡ ਵਗੈਰਾ ਜਿਹੜੇ ਸਾਡੇ ਬਜ਼ੁਰਗ ਹੁੰਦੇ ਆ ਜਾਂ ਪੇਰੈਂਟਸ ਜਾਂਦੇ ਆ, ਇਹਨਾਂ ਦਾ ਕੀ ਹਾਲ ਆ, ਇਹਨਾਂ ਨੂੰ ਬੜੀਆਂ ਮੁਸੀਬਤਾਂ ਆ ਰਹੀਆਂ। ਉਹ ਤਿੰਨ ਚਾਰ ਕੇਸ ਸਟੱਡੀਆਂ ਮੇਰੇ ਕੋਲ ਆਪਣੀਆਂ ਆਪਣੇ ਸਰਕਲ ਦੀਆਂ ਆ, ਜੇ ਉਹ ਕੇਸ ਸਟੱਡੀਆਂ ਨਾ ਤਾਂ ਨਹੀਂ ਲੈਣੇ, ਲੇਕਿਨ ਉਸ ਸੰਦਰਭ ਦੇ ਵਿੱਚ ਤੁਹਾਨੂੰ ਦੱਸਣਾ ਕਿ ਉਹਦੀ ਜਿਹੜੀ ਸਮੱਸਿਆ ਦਾ ਹੱਲ ਕਿੱਦਾਂ ਕਰਨਾ ਆ, ਕੀ ਕਰਨਾ ਸਾਨੂੰ ਚਾਹੀਦਾ ਉਸ ਸਿਚੁਏਸ਼ਨ ਦੇ ਵਿੱਚ।
ਲਓ ਜੀ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਆਉਂਦੇ ਹਾਂ।
ਜਲੰਗ ਪਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਂਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਨਾਨਕ ਬੇਕਰੀ, ਡੈਂਡੀ ਨੋਂਗ, ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 04258880856।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955564।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 04686986436। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 04112196031, 04112296031, ਜਾਂ ਵਿਜ਼ਿਟ ਕਰੋ www.healthdrops.com.au।
CD batteries, now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips Sound System ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
ਸਿਟੀ ਬੈਟਰੀਜ਼। ਸਿਟੀ ਬੈਟਰੀਜ਼
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲਾਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Galaxy Migration, har tarah de student visa, TRPR, employer nomination, 457 RSMS ate taziyan tabdiliyan layi professional sevaan dende ne. Gagandeep Sharma, migration consultant, mara agent number 1575771, jinna nu bhartiyan vallon darpesh aundiyan samasyaan di khaas jankari hai. Inna da mukh daftar Canberra de vich te dooja daftar Ludhiana, India de vich maujood hai ji. Wajib qeemat de upar ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0405481855, ਯਾਨੀ ਕਿ 04054-18755। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477500600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਕ੍ਰੀਏਟਿਵ ਇਵੈਂਟਸ ਬੜੇ ਮਾਣ ਨਾਲ ਪੇਸ਼ ਕਰਦੇ ਨੇ ਗੁਰਦਾਸ ਮਾਨ ਲਾਈਵ ਇਨ ਮੈਲਬੌਰਨ।
ਪਰਿਵਾਰਿਕ ਮਾਹੌਲ ਵਿੱਚ ਪਰਿਵਾਰਿਕ ਗੀਤਾਂ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਸ਼ਹਿਰ ਆ ਰਹੇ ਨੇ ਗੁਰਦਾਸ ਮਾਨ।
ਲਾ ਕੇ ਗਾਰੀ ਦੁਨੀਆ ਤਾਰੀ,
ਕਦੋਂ? 20 ਮਈ 2018, ਕਿੱਥੇ? ਮੈਲਬੌਰਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ, ਸਾਊਥ ਵਾਫਟ।
ਟਿਕਟਾਂ ਲਈ ਜਾਓ ਵੈਬਸਾਈਟ ਤੇ creativetickets.com.au ਤੇ।
ਹਰਮਨ ਰੇਡੀਓ ਦੇ ਸਰੋਤਿਆਂ ਨੂੰ ਟਿਕਟ ਤੇ ਮਿਲੇਗਾ 5% ਡਿਸਕਾਊਂਟ।
ਤੇ ਫਿਰ ਦੇਰ ਕਾਦੀ ਜੀ, ਅੱਜ ਹੀ ਜਾਓ ਤੇ ਕਰਾਓ ਆਪਣੇ ਟਿਕਟਾਂ ਦੀ ਬੁਕਿੰਗ।
ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਬਲਵਿੰਦਰ ਲਾਲੀ ਨੂੰ 0426-809-499 ਤੇ, ਜਾਂ ਫਿਰ ਸ਼ਿੰਕੂ ਨਾਬਾਜੀ ਨੂੰ 0435-779-544 ਤੇ।
ਗੁਰਦਾਸ ਮਾਨ ਲਾਈਵ ਇਨ ਮੈਲਬੌਰਨ 20 ਮਈ 2018।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਤਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿਚ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਇਕ ਵਾਰੀ ਫੇਰ ਦੇਸ਼ ਵਿਦੇਸ਼ ਤੋਂ ਜਿੱਥੇ ਤੁਸੀਂ ਜੁੜ ਰਹੇ ਹੋ। ਮੈਂ ਤੇ ਅਮਰੀਕ ਸਿੰਘ ਫਲੋਰਾ ਪ੍ਰੋਗਰਾਮ ਦੇ ਵਿਚ ਸ਼ਾਮਲ ਹਾਂ। ਬੜੇ ਭੱਖਦੇ ਮੁੱਦੇ ਚੱਲ ਰਹੇ ਨੇ ਤੇ ਬ੍ਰੇਕ ਤੋਂ ਪਹਿਲਾਂ ਕਈ ਮੁੱਦੇ ਆਪਾਂ ਡਿਸਕਸ ਕੀਤੇ, ਖਾਸ ਕਰਕੇ ਫੰਡ ਰੇਜ਼ਿੰਗ ਵਾਲਾ ਵੀ ਤੇ ਕਈ ਮੈਸੇਜ ਅਮਰੀਕ ਜੀ ਆ ਰਹੇ ਨੇ। ਪਹਿਲਾਂ ਆਪਾਂ ਮੈਸੇਜ ਲੈ ਲਈਏ ਫਿਰ ਆਪਾਂ ਥੋੜਾ ਜਿਹਾ ਚੱਲਦੇ ਹਾਂ ਦੂਸਰੇ ਪਾਸੇ ਨੂੰ ਮਸਲਿਆਂ ਨੂੰ। ਤੇ ਰਵਿੰਦਰ ਸਿੰਘ ਸਿਡਨੀ ਵਾਲੇ, ਮੈਂ ਹੁਣ ਮੈਲਬਰਨ ਨੇ, ਉਹ ਕਹਿੰਦੇ ਨੇ ਕਿ ਮੈਂ ਪੇਰੈਂਟਸ ਦੀ PR ਲਈ ਅਪਲਾਈ ਕਰਨਾ ਚਾਹੁੰਦਾ, ਆਮ ਨਾਟ ਸ਼ੋਰ ਇਫ ਇਟਸ ਪੋਸੀਬਲ। ਮੇਰੀਆਂ ਦੋ ਸਿਸਟਰ ਇੰਡੀਆ ਚ ਹੈ ਤੇ ਕੋਈ ਰੈਕਮੈਂਡ ਕਰੋ ਜੀ ਮਾਈਗ੍ਰੇਸ਼ਨ ਕੰਸਲਟੈਂਟਸ। ਜਸਪਾਲ ਸੰਧੂ ਜੀ, ਤੇ ਜਾਂ ਕਿਸੇ ਨੂੰ ਪਤਾ ਹੋਵੇ ਕਿ ਕਿਵੇਂ ਹੋ ਸਕਦਾ, ਕਿਡਸ ਬੈਲੈਂਸ ਇਜ਼ ਦਾ ਇਸ਼ੂ। ਹਾਂਜੀ, ਇਸ਼ੂ ਇਹ ਹੈ ਕਿ ਅਮਰੀਕ ਭਾਜੀ ਮੇਰਾ ਖਿਆਲ ਮੈਜੋਰਟੀ ਆਫ ਫੈਮਿਲੀ ਆਸਟ੍ਰੇਲੀਆ ਚ ਹੁੰਦੀ ਸੀ।
ਮੈਂ ਤੁਹਾਨੂੰ ਦੱਸ ਦਿੰਦਾ ਇਹਦਾ ਇਸ਼ੂ ਕੀ ਆ, ਮੈਨੂੰ ਪਤਾ ਇਹਦੇ ਬਾਰੇ ਕਿਉਂਕਿ ਮੈਂ ਵੀ ਇੱਦਾਂ ਕੀਤਾ ਸੀਗਾ। ਇਹ ਨਾ ਜਿੱਦਾਂ ਫੈਮਿਲੀ ਬੈਲੈਂਸ ਹੁੰਦਾ, ਜੇ ਤੁਸੀਂ ਤਿੰਨ ਭਰਾ ਜਾਂ ਭੈਣਾਂ ਆ, ਤਿੰਨ ਜਣੇ ਆ ਤੇ ਉਹਦੇ ਵਿੱਚੋਂ ਅੱਧੇ ਤੋਂ ਜ਼ਿਆਦਾ ਆਸਟ੍ਰੇਲੀਆ ਵਿੱਚ ਆ, ਤਾਂ ਪੇਰੈਂਟਸ ਸਾਡੇ ਉਹਨਾਂ ਨੂੰ ਰਾਈਟ ਹੈ ਇੱਥੇ ਆਉਣ ਦਾ, ਉਹ ਉਦਾਂ ਹੀ ਆ ਜਾਂਦੇ ਆ, ਉਹ ਆ ਸਕਦੇ ਆ ਤੇ ਉਹ ਇੱਕ ਇਲੀਗਲੀ ਆ ਕਿ ਉਹ ਮਾਈਗ੍ਰੇਟ ਹੋ ਜਾਊਗਾ, ਕਿਉਂਕਿ ਬੈਲੈਂਸ ਆਫ ਫੈਮਿਲੀ ਤੁਹਾਡੇ ਹੱਕ ਵਿੱਚ ਆ। ਅਗਰ ਬੈਲੈਂਸ ਆਫ ਫੈਮਿਲੀ ਤੁਹਾਡੇ ਹੱਕ ਵਿੱਚ ਨਹੀਂ ਆ ਤਾਂ ਉਹਦੇ ਵਿੱਚ ਤਾਂ ਇਹੀ ਹੱਲ ਆ ਮਨਦੀਪ, ਕਿ ਉਹਨਾਂ ਨੂੰ ਤੁਸੀਂ ਨਾ ਉਹਨਾਂ ਨੂੰ ਸੈਰ ਲਈ ਇੱਥੇ ਮੰਗਾ ਲਓ। ਸੈਰ ਲਈ ਮੰਗਾਉਣ ਤੋਂ ਬਾਅਦ ਤੁਸੀਂ ਇਹ ਪ੍ਰੂਵ ਕਰੋ ਕਿ ਜਿਹੜੇ ਤੁਹਾਡੇ ਉੱਥੇ ਭੈਣ ਭਰਾ ਆ ਉਹਨਾਂ ਦੀ ਇੰਨੀ ਸਮਰੱਥਾ ਨਹੀਂ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਲੁੱਕ ਆਫਟਰ ਕਰ ਸਕਣ, ਤੇ ਉਸ ਕੇਸ ਦੇ ਵਿੱਚ ਉਹ ਕੇਸ ਜਿਹੜਾ ਤੁਹਾਡੇ ਹੱਕ ਵਿੱਚ ਹੋ ਜਾਂਦਾ ਆ। ਕਿਉਂਕਿ ਮੇਰੇ ਸਾਡੇ ਨਾਲ ਇੱਦਾਂ ਵਾਪਰਿਆ ਸੀ, ਇੱਦਾਂ ਕੀਤਾ ਸੀ, ਕਿਉਂਕਿ ਸਾਡੇ ਜਦੋਂ ਮੈਂ ਇੱਥੇ ਆਸਟ੍ਰੇਲੀਆ ਵਿੱਚ ਆਇਆ ਸੀ ਤਾਂ ਮੈਂ ਇੱਥੇ ਇਕੱਲਾ ਸੀ, ਤੇ ਉਸ ਤੋਂ ਬਾਅਦ ਫਿਰ ਮੈਂ ਆਪਣੀ ਮਦਰ ਨੂੰ ਇੱਥੇ ਸੈਰ ਲਈ ਲੈ ਆਇਆ ਸੀ, ਤੇ ਇੰਗਲੈਂਡ ਵਿੱਚ ਸਾਡਾ ਫੈਮਿਲੀ ਬੈਲੈਂਸ ਜ਼ਿਆਦਾ ਬਣਦਾ ਸੀ, ਫਿਰ ਮੈਨੂੰ ਕਿਸੇ ਨੇ ਰਿਕਮੈਂਡ ਕੀਤਾ ਕਿ ਜੇ ਤੁਸੀਂ ਇੱਥੇ ਇਹਨਾਂ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕਰੋਗੇ ਨਾ ਆਸਟ੍ਰੇਲੀਆ ਵਿੱਚ, ਇੱਥੇ ਹੋਣੇ ਨਹੀਂ ਹੈ, ਕਿਉਂਕਿ ਵੈਲ ਟੂ ਡੂ ਫੈਮਿਲੀ ਜਿਹੜੀ ਤੁਹਾਡੀ ਇੰਗਲੈਂਡ ਦੇ ਵਿੱਚ ਜ਼ਿਆਦਾ ਆ, ਤੇ ਫਿਰ ਅਸੀਂ ਇੰਗਲੈਂਡ ਦੇ ਵਿੱਚ ਅਪਲਾਈ ਕੀਤਾ ਸੀ ਤੇ ਇੰਗਲੈਂਡ ਵਿੱਚ ਉਹਨਾਂ ਨੂੰ ਫਿਰ ਪੱਕਾ ਵੀਜ਼ਾ ਮਿਲ ਗਿਆ ਸੀ ਤੇ ਬਾਅਦ ਦੀ ਜਿਹੜੀ ਲਾਈਫ ਹੈ ਉਹ ਇੰਗਲੈਂਡ ਦੇ ਵਿੱਚ ਰਹੇ ਸੀ। ਲੇਕਿਨ ਉਹਦਾ ਦੂਜਾ ਹੱਲ ਇੱਥੇ ਇਹ ਹੈਗਾ ਕਿ ਅਗਰ ਤੁਹਾਡੇ ਡਿਪੈਂਡੈਂਟ ਇੰਡੀਆ ਦੇ ਵਿੱਚ ਆ, ਉੱਥੇ ਉਹਨਾਂ ਨੂੰ ਲੁੱਕ ਆਫਟਰ ਕਰਨ ਦੀ ਥੋੜੀ ਇੰਪਰੂਵ ਕਰਨਾ ਪੈਂਦਾ ਹੈ। ਮੈਂ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਲੁੱਕ ਆਫਟਰ ਨਹੀਂ ਹੁੰਦੀ ਹੋਊਗੀ, ਅਗਰ ਤੁਸੀਂ ਇਹ ਇੰਪਰੂਵ ਕਰ ਦਿੰਦੇ ਹੋ ਕਿ ਉਹਨਾਂ ਦੀ ਲੁੱਕ ਆਫਟਰ ਪ੍ਰੋਪਰਲੀ ਨਹੀਂ ਕਰ ਸਕਦੇ, ਉਹਨਾਂ ਕੰਮ ਦਿੰਦੇ ਇੰਨੇ ਸਾਧਨ ਨਹੀਂ ਆ ਕਿ ਉਹਨੂੰ ਆਪੇ ਸਟਰਗਲ ਕਰਨਾ ਪੈ ਰਿਹਾ, ਫਿਰ ਤੁਸੀਂ ਉਹਨਾਂ ਨੂੰ ਇੱਥੇ ਪੱਕੇ ਵੀ ਕਰਾ ਸਕਦੇ ਆ ਇਸ ਬੇਸ ਤੇ। ਬਾਕੀ ਡਿਟੇਲ ਦੇ ਵਿੱਚ ਜਿੱਦਾਂ ਕਹਿੰਦੇ ਹੁੰਦੇ ਆ ਸੋਲੀਸੀਟਰ ਜਾਂ ਹੋਰ ਇੱਥੇ ਆਸਟ੍ਰੇਲੀਆ ਵਿੱਚ ਲਾ ਆ, ਬਾਕੀ ਤੁਸੀਂ ਆਪਣੇ ਸੋਲੀਸੀਟਰ ਨੂੰ ਪੁੱਛੋ।
ਹਾਂਜੀ ਬਿਲਕੁਲ ਚਾਹੀਦਾ, ਤੇ ਚਲੋ ਉਮੀਦ ਰੱਖਦੇ ਹਾਂ ਤੁਹਾਨੂੰ ਆਨਸਰ ਇਹਦਾ ਮਿਲ ਗਿਆ ਹੋਗਾ, ਪਰ ਥੋੜਾ ਡਿਫੀਕਲਟ ਹੈ। ਔਰ ਮਨੀ ਸਲੇਮਪਰਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਟਰੋਂਗਲੀ ਅਗਰੀ ਵਿਦ ਯੂ। ਤੇ ਚਾਲ ਹੁਣੀ ਵੀ ਮੈਸੇਜ ਭੇਜ ਰਹੇ ਨੇ ਕਿ ਫੈਮਿਲੀ ਬੈਲੈਂਸ ਜਿਹੜਾ ਆ ਉਹ 50% ਕਿਡਸ ਸ਼ੁੱਡ ਬੀ ਇਨ ਆਸਟ੍ਰੇਲੀਆ। ਸੋ ਬਹੁਤ ਬਹੁਤ ਧੰਨਵਾਦ ਜੀ। ਤੇ ਗੁਰਦੀਪ ਸਿੰਘ ਹੁਣਾਂ ਦਾ ਮੈਸੇਜ ਆ, ਉਹ ਕਹਿੰਦੇ ਸਤਿ ਸ੍ਰੀ ਅਕਾਲ ਵੀਰ ਜੀ, ਪਿਛਲੀ ਵਾਰੀ ਮੈਸੇਜ ਰਹਿ ਗਿਆ ਸੀ, ਜੇ ਅਖੰਡ ਪਾਠ ਸਾਹਿਬ ਦੇ ਨਾਲ ਨਾਲ ਲਾਵਾਂ ਕਰਨ ਲੱਗ ਪਾਓ ਗੁਰਦੁਆਰੇ ਚ, ਤਾਂ ਜਿਹੜਾ ਭਾਈ ਸਾਹਿਬ ਅਖੰਡ ਪਾਠ ਕਰ ਰਹੇ ਤੇ ਉਹ ਡਿਸਟਰਬ ਨਹੀਂ ਹੁੰਦਾ ਤੁਹਾਡੇ ਅਕੋਰਡਿੰਗ? ਮਸਲਾ ਤਾਂ ਜੀ ਵੱਡਾ ਆ, ਆਪਾਂ ਕਰਾਂਗੇ ਥੋੜਾ ਜਿਹਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਨਹੀਂ ਨਹੀਂ ਮੈਂ ਸਮਝ ਗਿਆ ਇਹਨਾਂ ਦੀ ਕਹਾਣੀ ਕੀ ਆ, ਸਟੋਰੀ ਕੀ ਆ ਪੁੱਛਣਾ ਚਾਹੁੰਦੇ ਆ। ਦੇਖੋ ਜਿਹੜੇ ਅਮਰੀਕ ਜੀ ਆਪਾਂ ਕੈਨੇਡਾ ਗਏ, ਡਿਕਸੀ ਗੁਰਦੁਆਰੇ ਗਏ, ਉੱਥੇ ਨਾ 6-7 ਹਾਲ ਨੇ ਉਹਨਾਂ ਦੇ ਵੱਖਰੇ ਵੱਖਰੇ, ਹਰੇਕ ਗੁਰੂ ਘਰ ਚ ਹੁਣ 2-2-3-3 ਹਾਲ ਨੇ ਹਨਾ, ਤਾਂ ਉੱਥੇ ਤਾਂ ਵੱਖਰੇ ਵੱਖਰੇ ਹਾਲ ਚ ਮਤਲਬ ਆਪਣਾ ਆਪਣਾ ਦੀਵਾਨ ਹਾਲ ਹੈ, ਉੱਥੇ ਮਹਾਰਾਜ ਦੀ ਹਜੂਰੀ ਹੈ, ਉਹ ਕਿਸੇ ਕਿਸੇ ਚ ਵਿਆਹ ਹੋ ਰਿਹਾ, ਕਿਸੇ ਚ ਅਖੰਡ ਪਾਠ ਹੋ ਰਿਹਾ ਪ੍ਰਾਈਵੇਟ, ਹੈ ਨਾ, ਇੱਦਾਂ ਦਾ ਹੋ ਸਕਦਾ ਹੈ ਵੀ ਜੇ ਹਾਲ ਇੱਕ ਹੈ ਤੇ ਉਸ ਹਾਲ ਦੇ ਵਿੱਚ ਅਖੰਡ ਪਾਠ ਚੱਲ ਰਿਹਾ, ਤੇ ਮੈਨੂੰ ਸਮਝ ਨਹੀਂ ਆਉਂਦੇ ਵੀ ਲਾਵਾਂ ਕਿੱਦਾਂ ਹੋ ਗਈਆਂ, ਹੈ ਨਾ, ਤੇ ਉਹ ਨਹੀਂ ਹੋਣਾ ਚਾਹੀਦਾ, ਇੱਦਾਂ ਨਹੀਂ ਹੁੰਦਾ। ਤੇ ਕੱਲ ਹੀ ਕੁਐਸਚਨ ਇੱਕ ਹੋਰ ਆਇਆ ਸੀ ਵੀ ਅਗਰ ਕੀਰਤਨ ਚੱਲ ਰਿਹਾ ਤੇ ਮਹਾਰਾਜ ਦੀ ਤਾਬਿਆ ਦੇ ਵਿੱਚ ਅਗਰ ਕੋਈ ਸਿੰਘ ਬੈਠਾ ਆ ਤੇ ਉਹ ਆਪਣਾ ਸਹਿਜ ਪਾਠ ਕਰਨ ਲੱਗ ਪਿਆ, ਤਾਂ ਕੀ ਉਹ ਇੱਦਾਂ ਕਰਨਾ ਚਾਹੀਦਾ ਜਾਂ ਨਹੀਂ ਕਰਨਾ, ਆਪਣੇ ਮਨ ਦੇ ਵਿੱਚ ਜਾਂ ਪੱਤਰੇ ਮਤਲਬ ਪ੍ਰੋਪਰ ਪਾਠ ਕਰਨ ਲੱਗ ਗਿਆ ਤੇ ਉਹਦੇ ਮੇਰੀ ਰਾਏ ਇਹ ਸੀ ਵੀ ਉਹ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਆਪਾਂ ਨੂੰ ਇੱਦਾਂ ਸੋਚਣਾ ਚਾਹੀਦਾ ਕਿ ਗੁਰੂ ਸਾਹਿਬ ਹਜ਼ੂਰੀ ਚ ਬੈਠੇ ਨੇ ਤੇ ਉਹਨਾਂ ਦੇ ਦਰਬਾਰ ਦੇ ਵਿਚ ਉਹਨਾਂ ਦੇ ਕੀਰਤਨ ਚੱਲ ਰਿਹਾ, ਤੇ ਜੇ ਉਹ ਆਪ ਫਿਰ ਬੋਲਣ ਲੱਗ ਜਾਣ ਜਾਂ ਉਹਨਾਂ ਦਾ ਆਪਣਾ ਧਿਆਨ ਨਾ ਹੋਵੇ ਉਸ ਕੀਰਤਨ ਵੱਲ, ਤਾਂ ਫਿਰ ਉਹ ਜਿਹੜੇ ਕੀਰਤਨੀ ਆ ਉਹ ਨੇ ਫਲ ਹੈ ਹਨਾ, ਫਿਰ ਉਹ ਨਹੀਂ ਹੋਣਾ ਚਾਹੀਦਾ। ਤੇ ਇਸ ਕਰਕੇ ਮਤਲਬ ਐਟ ਵਨ ਟਾਈਮ ਇੱਕ ਗਤੀਵਿਧੀ ਹੀ ਹੋਣੀ ਚਾਹੀਦੀ, ਜਾਂ ਪਾਠ ਹੋਣਾ ਚਾਹੀਦਾ ਜਾਂ ਕੀਰਤਨ ਹੋਣਾ ਚਾਹੀਦਾ। ਸੋ ਇੱਕ ਦੀਵਾਨ ਹਾਲ ਦੇ ਵਿਚ ਇੱਕ ਚੀਜ਼ ਹੀ ਚੱਲਦੀ ਹੈ। ਜਦੋਂ ਹੁਣ ਪਾਠ ਚੱਲਦਾ ਆ ਤਾਂ ਨਾਲ ਕੋਈ ਈਵਨ ਹੁਕਮਨਾਮਾ ਸਾਹਿਬ ਹੁੰਦਾ ਅਰਦਾਸ, ਸਾਰੇ ਮੱਥਾ ਵੀ ਨਹੀਂ ਟੇਕਦੇ ਉਦੋਂ ਹਨਾ। ਸੋ ਇਸ ਕਰਕੇ ਸਿੰਗਲ ਹੀ ਚਾਹੀਦਾ, ਮੈਨੂੰ ਨਹੀਂ ਲੱਗਦਾ ਇਹ ਸਹੀ ਗੱਲ ਹੈ। ਇਹਦੇ ਬਾਰੇ ਮਤਲਬ ਜਿਹੜੀ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨਾਂ ਨੂੰ ਥੋੜਾ ਜਿਹਾ ਸੋਚ ਵਿਚਾਰ ਕਰ ਲੈਣਾ ਚਾਹੀਦਾ। ਜਗਤਾਰ ਭਾਜੀ ਕਹਿ ਰਹੇ ਨੇ, ਸਤਿ ਸ੍ਰੀ ਅਕਾਲ, ਕਹਿੰਦੇ ਜੀ ਪੈਸਿਆਂ ਦੀ ਗੱਲ ਚੱਲੀ ਸੀ ਜੀ ਆਪਾਂ ਦੀ, ਕਹਿੰਦੇ ਸ਼ਾਹਕੋਟ ਦੀ ਜ਼ਿਮਨੀ ਚੋਣ ਹੋ ਰਹੀ ਹੈ, ਬਾਈ ਇਲੈਕਸ਼ਨ ਹੋ ਰਹੀ ਹੈ, ਤੇ ਕਾਂਗਰਸ ਪਾਰਟੀ ਵੱਲੋਂ ਜਿਸ ਵਿਅਕਤੀ ਨੂੰ ਟਿਕਟ ਦਿੱਤੀ ਗਈ ਹੈ ਉਸ ਦੇ ਹੋਰ ਸਾਥੀਆਂ ਤੇ ਰੇਤ ਮਾਈਨਿੰਗ ਦਾ ਪਰਚਾ ਦਰਜ ਕੀਤਾ ਗਿਆ ਹੈ। ਪੰਜਾਬ ਚ ਸਰਕਾਰ ਕਾਂਗਰਸ ਦੀ ਹੈ, ਪਰਚਾ ਵੀ ਕਾਂਗਰਸੀ ਉਮੀਦਵਾਰਾਂ ਤੇ ਹੋਇਆ ਹੈ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਅਮਰੀਕ ਜੀ ਇਹ ਤੋਂ ਪਹਿਲਾਂ ਮੈਂ ਦੱਸਾਂ, ਨਹੀਂ ਨਹੀਂ ਪਹਿਲਾਂ ਤੁਸੀਂ ਦੱਸੋ, ਤੁਸੀਂ ਹੁਣ ਬੀਜੇਪੀ ਦੇ ਬੰਦੇ ਹੋ ਨਾ, ਨਾਲੇ ਉਹ ਕਹਿ ਰਹੇ ਨੇ ਕਹਿੰਦੇ ਕਿ ਫਲੋਰਾ ਸਾਹਿਬ ਗੱਲ ਆਸਟ੍ਰੇਲੀਆ ਚ ਫੰਡ ਰੇਜ ਕਰਨ ਦੀ ਚੱਲ ਰਹੀ ਹੈ, ਆਮ ਆਦਮੀ ਪਾਰਟੀ ਦੀ ਗੱਲ ਕਿੱਥੋਂ ਆ ਗਈ?
ਨਹੀਂ ਉਹ ਤਾਂ ਉਹਦੇ ਅਮਰੀਕ ਦੇ ਸੰਦਰਭ ਦੇ ਵਿਚ ਅਸੀਂ ਗੱਲ ਕਰਦੇ ਸੀ, ਫੰਡ ਰੇਜਿੰਗ ਕਿੱਦਾਂ ਕਰਦੇ ਆ, ਕਿੱਦਾਂ ਲੋਕਾਂ ਨੂੰ ਮਿਸ ਯੂਜ ਕਰਦੇ ਆ, ਇਹ ਕੇਸ ਸਟੱਡੀ ਨੂੰ ਦੂਜੀ ਕੇਸ ਸਟੱਡੀ ਨੂੰ ਲਿੰਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਆਮ ਆਦਮੀ ਪਾਰਟੀ ਨੂੰ, ਕਿਉਂਕਿ ਆਮ ਆਦਮੀ ਪਾਰਟੀ ਦੇ ਕੇਸ ਵਿਚ ਵੀ ਬਹੁਤ ਜ਼ਿਆਦਾ ਫੰਡ ਰੇਜ ਹੋਈ ਹੈ ਇੱਥੇ, ਐਨ ਆਰ ਆਈ ਸਾਡੇ ਤੋਂ, ਸਾਡੇ ਵੀਰਾਂ ਤੋਂ, ਸਾਡੇ ਭਰਾਵਾਂ ਤੋਂ, ਜਿਹਨਾਂ ਨੂੰ ਉੱਥੇ ਗਏ ਵੀ ਆ, ਮੁਸ਼ਕਿਲਾਂ ਦੇ ਵਿਚ ਵੀ ਆਏ ਆ, ਤੇ ਉਹਦਾ ਜਿਹੜਾ ਸਿੱਟਾ ਤੁਸੀਂ ਦੇਖ ਹੀ ਲਿਆ ਕਿ ਆਮ ਆਦਮੀ ਪਾਰਟੀ ਦੀ ਅਸਲ ਪੋਜੀਸ਼ਨ ਕੀ ਆ, ਹਨਾ, ਉਹ ਤਾਂ ਤੁਸੀਂ ਦੇਖ ਹੀ ਚੁੱਕੇ, ਸਾਰਿਆਂ ਨੂੰ ਪਤਾ ਹੀ ਆ। ਤਾਂ ਮੈਂ ਤਾਂ ਉਹਨੂੰ ਵੈਸੇ ਲਿੰਕ ਕੀਤਾ ਸੀ ਕਿ ਜਿਹੜੇ ਇੱਥੇ ਦੇ ਐਨ ਆਰ ਆਈ ਆ, ਅਸੀਂ ਮੇਰ ਆ, ਅਸੀਂ ਭਰਾ ਆ ਇੱਕ ਦੂਜੇ ਦੇ, ਉਹ ਕਿੱਦਾਂ ਐਕਸਪਲੋਇਟ ਹੋ ਰਹੇ ਆ, ਚਾਹੇ ਉਹ ਆਮ ਆਦਮੀ ਪਾਰਟੀ ਨਾਲ ਹੋਵੇ, ਚਾਹੇ ਉਹ ਫੇਸਬੁੱਕ ਦੇ ਸਕੈਮ ਹੋਣ, ਚਾਹੇ ਉਹ ਹੋਰ ਕਿਸੇ ਢੰਗ ਨਾਲ ਉਹਨਾਂ ਦੇ ਇਮੋਸ਼ਨ ਨੂੰ ਇਮੋਸ਼ਨ ਦੇ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਉਹ ਇਮੋਸ਼ਨਲੀ ਬਲੈਕਮੇਲ ਹੋ ਵੀ ਰਹੇ ਹਨ, ਮੇਰਾ ਕਹਿਣ ਦਾ ਭਾਵ ਇਹ ਸੀ। ਬਾਕੀ ਜਿਹੜਾ ਤੁਸੀਂ ਕਾਂਗਰਸੀ ਸਰਕਾਰ ਵਾਲਾ ਮਸਲਾ ਉਠਾ ਲਿਆ ਕਿ ਉਹ ਜਿੰਨੀ ਚੋਣ ਵਿਚ ਖੜਾ ਹੋ ਰਿਹਾ ਤੇ ਉਸ ਦੇ ਉੱਪਰ ਕੇਸ ਚੱਲ ਰਿਹਾ ਆ, ਇਹਦਾ ਤਾਂ ਇੱਕੋ ਅਮਨਦੀਪ ਸੋਲੂਸ਼ਨ ਆ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹ ਇਸ ਕੇਸ ਨੂੰ ਕਿਸ ਤਰ੍ਹਾਂ ਦੇਖਦਾ, ਅਗਰ ਉਹ ਕੈਂਡੀਡੇਟ ਇਲੈਕਸ਼ਨ ਦੇ ਖੰਡ ਦੇ ਲਈ ਕਾਬਿਲ ਨਹੀਂ ਆ, ਉਹ ਸਟੈਂਡਰਡ ਜਿਹੜੇ ਆ, ਪ੍ਰੋਟੋਕਾਲ ਜਿਹੜਾ ਇਲੈਕਸ਼ਨ ਕਮਿਸ਼ਨ ਦਾ, ਉਹਦੇ ਅਕੋਰਡਿੰਗਲੀ ਉਹ ਖੜਾ ਨਹੀਂ ਹੋ ਸਕਦਾ ਕੈਂਡੀਡੇਟ, ਤਾਂ ਉਹਨੂੰ ਖਾਰਜ ਕੀਤਾ ਜਾਣਾ ਚਾਹੀਦਾ, ਨਹੀਂ ਖੜਾ ਹੋਣ ਦੇਣਾ ਚਾਹੀਦਾ। ਇਹ ਟੋਟਲੀ ਜਿਹੜਾ ਡਿਪੈਂਡੈਂਟ ਆ ਇਲੈਕਸ਼ਨ ਕਮਿਸ਼ਨ ਤੇ। ਜੀ ਅਮਨਦੀਪ,
ਜਿੱਥੇ ਤੱਕ ਮੈਨੂੰ ਲੱਗਦਾ ਜੀ ਕਿ ਜਿਹੜਾ ਹੁਣ ਇਹਨਾਂ ਤੇ ਕੇਸ ਹੋਇਆ ਕੈਂਡੀਡੇਟ ਦੇ ਉੱਤੇ, ਤਾਂ ਉਹ ਦੇਖੋ ਕਾਂਗਰਸ ਭਾਵੇਂ ਰੂਲ ਕਰ ਰਹੀ ਆ ਪਰ ਬਹੁਤ ਸਾਰਾ ਜਿਹੜਾ ਮੈਕਨਿਜ਼ਮ ਹੈ ਉਹ ਪਿਛਲੇ 10 ਸਾਲ ਤੋਂ ਉਹ ਅਕਾਲੀ ਦਲ ਦੇ ਬੈਲੈਂਸ ਦੇ ਵਿਚ ਆ, ਬਹੁਤ ਸਾਰੀ ਬਿਊਰੋਕਰੇਸੀ ਜਿਹੜੀ ਉਨ੍ਹਾਂ ਦੇ ਹੱਕ ਦੀ ਆ, ਹਰ ਪਾਰਟੀ ਦਾ ਆਪਣਾ ਆਪਣਾ, ਬੀਜੇਪੀ ਦੇ ਆਪਣੇ ਬੰਦੇ ਨੇ ਪੁਲਿਸ ਵਿਚ, ਪ੍ਰਸ਼ਾਸਨ ਵਿਚ, ਜੱਜ ਉਨ੍ਹਾਂ ਦੇ ਆਪਣੇ ਆਪਣੇ ਨੇ, ਸੋ ਇਸੇ ਕਰਕੇ ਰੌਲਾ ਪੈਂਦਾ ਰਹਿੰਦਾ ਨਾ, ਜੱਜਾਂ ਦੀਆਂ ਬਦਲੀਆਂ ਨਿਯੁਕਤੀਆਂ ਉਹ ਪਾਰਟੀਆਂ ਨੇ ਆਪਣੇ ਹਿਸਾਬ ਨਾਲ ਕਰਨੇ ਹੁੰਦੇ ਨੇ ਕਿ ਸਾਡੇ ਹੱਕ ਦੇ ਰਹਿਣ, ਤੇ ਲੇਟਰ ਆਨ ਫਿਰ ਉਹ ਜਿਹੜੇ ਗਰੁੱਪ ਬਣੇ, ਹੁਣ ਤੁਹਾਨੂੰ ਪਤਾ, ਸਾਰਿਆਂ ਨੂੰ ਪਤਾ ਕਿ ਪੰਜਾਬ ਪੁਲਿਸ ਦੇ ਵੀ 2-3 ਗਰੁੱਪ ਬਣੇ ਹੋਏ ਨੇ ਪਾਰਟੀਆਂ ਦੇ ਆਧਾਰ ਦੇ ਉੱਤੇ, ਸੋ ਕਈ ਡੀਜੀਪੀ ਜਿਹੜੇ ਨੇ ਉਹ ਕਾਂਗਰਸ ਓਰੀਐਂਟਡ ਨੇ, ਕਈ ਜਿਹੜੇ ਨੇ ਅਕਾਲੀ ਦਲ ਦੇ ਨੇ, ਸੋ ਉਹਨਾਂ ਦੀਆਂ ਵੀ ਪਾਰਟੀਆਂ ਆਪਸ ਦੇ ਵਿਚ ਬਣੀਆਂ ਹੋਈਆਂ, ਪੋਲੀਟਿਕਸ ਬੜੀ ਉੱਥੇ ਵੀ ਚੱਲਦੀ ਆ। ਸੋ ਇਹ ਜਿਹੜਾ ਕੇਸ ਹੋਣਾ ਆ ਇਹ ਮੈਨੂੰ ਲੱਗਦਾ ਇਹ ਕਰਨਾ ਹੀ ਪੈਣਾ ਸੀ, ਕਿਉਂਕਿ ਬਹੁਤ ਸਾਰੀ ਜਿਹੜੀ ਐਵੀਡੈਂਸ ਸਾਹਮਣੇ ਸੀ ਮਾਈਨਿੰਗ ਦੀ, ਵੀਡੀਓ ਵੀ ਮੇਰਾ ਖਿਆਲ ਚੱਲ ਰਹੀ ਸੀ, ਤਾਂ ਮੈਨੂੰ ਲੱਗਦਾ ਕਿ ਇਹ ਠੀਕ ਹੈ, ਮਤਲਬ ਓਵਰਆਲ ਪੰਜਾਬ ਦੀ ਜਿਹੜੀ ਕਾਂਗਰਸ ਸਰਕਾਰ ਹੈ ਉਸ ਨੂੰ ਕ੍ਰੈਡਿਟ ਜਾਂਦਾ ਕਿ ਉਸ ਨੇ ਇਹ ਕੇਸ ਜਿਹੜਾ ਰਫਾ ਤਫਾ ਨਹੀਂ ਹੋਣ ਦਿੱਤਾ ਜਾਂ ਪੈਣ ਨਹੀਂ ਦਿੱਤਾ, ਤੇ ਹਾਲਾਂਕਿ ਪਿੱਛੇ ਅਕਾਲੀਆਂ ਦੇ ਸਮੇਂ ਇਹੋ ਜਿਹੇ ਕੇਸ ਤਾਂ ਮਤਲਬ ਸੋਚ ਵੀ ਨਹੀਂ ਸਕਦੇ ਵੀ ਕੋਈ ਸੁਖਬੀਰ ਬਾਦਲ ਉਹਨਾਂ ਦੀ ਪਾਰਟੀ ਦੇ ਕੈਂਡੀਡੇਟ ਤੇ ਕੇਸ ਕਰ ਦਊਗਾ।
ਜੀ ਅਮਨਦੀਪ, ਇਹ ਤ੍ਰਾਸਦੀ ਆ ਸਾਡੀ ਡੈਮੋਕਰੇਸੀ ਦੀ, ਭਾਰਤ ਦੀ ਡੈਮੋਕਰੇਸੀ ਤ੍ਰਾਸਦੀ, ਹਾਲਾਂਕਿ ਡੈਮੋਕਰੇਟਿਕ ਸੈਟਅਪ ਜਿਹੜਾ ਲੋਕਤੰਤਰ ਦਾ ਢਾਂਚਾ ਆ ਜਿਹੜਾ ਉਹ ਕਾਫੀ ਸਟਰੋਂਗ ਕਿਹਾ ਜਾਂਦਾ ਹੈ ਭਾਰਤ ਦੇ ਵਿਚ, ਇਹਦੇ ਵਿਚ ਕਾਫੀ ਮੁਸ਼ਕਲਾਂ ਦੇ ਬਾਵਜੂਦ, ਕਾਫੀ ਜਿਹੜੀਆਂ ਉੱਥੇ ਉਣਤਾਈਆਂ ਦੇ ਬਾਵਜੂਦ ਫਿਰ ਵੀ ਇਹ ਅੱਜ ਆਜ਼ਾਦੀ ਤੋਂ ਬਾਅਦ ਅੱਜ ਤੱਕ ਠੀਕ ਠਾਕ ਚੱਲ ਰਿਹਾ ਹੈ, ਇਹਦੇ ਮੁਕਾਬਲੇ ਜਿਹੜੇ ਦੂਜੇ ਦੇਸ਼ ਅੰਡਰ ਡਿਵੈਲਪ ਕੰਟਰੀ ਆ ਉਹ ਕਾਫੀ ਉਹਨਾਂ ਵਿਚ ਖਲਸਲੀ ਪੋਲੀਟੀਕਲ ਮੱਚੀ ਹੋ ਰਹਿੰਦੀ ਆ, ਲੇਕਿਨ ਫਿਰ ਵੀ ਇਹ ਕਹਿਣਾ ਬਣਦਾ ਹੈ ਇੱਥੇ ਆਪਣੀ ਡੈਮੋਕ੍ਰੇਸੀ ਦੀ ਬਹੁਤੀ ਸ਼ਲਾਘਾ ਨਹੀਂ ਕਰਨੀ ਚਾਹੀਦੀ ਕਿ ਉੱਥੇ ਇਹ ਧੜੇਬਾਜ਼ੀ ਤਾਂ ਹੈਗੀ ਆ, ਜਿਹੜੀ ਬਿਊਰੋਕਰੇਸੀ ਆ ਨਾ ਉਹ ਪੂਰੀ ਤਰ੍ਹਾਂ ਨਿਰਪੱਖ ਨਹੀਂ ਆ, ਉਹਦੇ ਵਿਚ ਕਾਂਗਰਸੀ ਪੱਖ ਦੇ ਲੋਕ ਵੀ ਆ, ਅਕਾਲੀ ਦਲ ਪੱਖ ਦੇ ਲੋਕ ਵੀ ਆ, ਆਮ ਆਦਮੀ ਪਾਰਟੀ ਦੇ ਪੱਖ ਦੇ ਲੋਕ ਤਾਂ ਖੈਰ ਨਹੀਂ ਹੋਣਗੇ ਉਹਦੇ ਵਿਚ, ਉਹਦੀ ਕੋਈ ਐਡੀ ਬੁਕਤ ਹੁਣ ਨਹੀਂ ਰਹੀ, ਕਿੰਨਿਆਂ ਨਾ ਉਹ ਕਦੇ ਇਹਦੇ ਵਿਚ ਆਈ ਸੀ ਹਲੇ, ਲੇਕਿਨ ਹੋ ਜਾਣੀ ਸੀ ਅਗਰ ਉਹ ਆ ਜਾਂਦੀ ਨਾ ਪਾਵਰ ਦੇ ਵਿਚ, ਹੋ ਸਕਦਾ ਕਿ ਉਹਦੇ ਹੱਕ ਦੇ ਵੀ ਲੋਕ ਵੀ ਉਹਦੇ ਵਿਚ ਬਿਊਰੋਕਰੇਸੀ ਦੇ ਵਿਚ ਆ ਜਾਂਦੇ, ਤਾਂ ਇਹ ਇਕ ਮਾੜੀ ਗੱਲ ਆ। ਹੁਣ ਆਸਟ੍ਰੇਲੀਆ ਵਿਚ ਦੇਖ ਲਓ, ਤੁਸੀਂ ਕਿਸੇ ਦਫ਼ਤਰ ਚ ਕੰਮ ਕਰਾਉਣ ਜਾਣਾ, ਤੁਹਾਨੂੰ ਕੋਈ ਪਾਰਟੀ ਦੀ ਬੈਕਗਰਾਉਂਡ ਨੀ ਦੱਸਣੀ ਪੈਂਦੀ, ਰੈਫਰੈਂਸ ਨੀ ਦੇਣੀ ਪੈਂਦੀ, ਸਾਰੇ ਕੰਮ ਆਪਣੇ ਆਪ ਹੁੰਦੇ। ਹੋ ਸਕਦਾ ਇੰਦਰੋਂ ਗਤੀ
ਪਰ ਅਮਰੀਕ ਜੀ, ਇੱਥੇ ਵੀ ਜਿਹੜੀ ਕੈਨਬਰਾ ਦੀ ਬਿਊਰੋਕਰੇਸੀ ਆ ਜਾਂ ਕੇ ਸਟੇਟਾਂ ਦੇ, ਉਹ ਵੀ ਬਿਊਰੋਕਰੇਸੀ ਵੀ ਇੱਥੇ ਵੀ ਪਾਰਟੀ ਵਾਲੀ ਦੇ ਆਧਾਰ ਤੇ ਹੁੰਦਾ, ਸਭ ਕੁਝ ਸੇਮ ਹੀ ਹੈ। ਕਹਿ ਲਓ ਕਿ ਸੁੱਚਾ ਸਿੰਘ ਐਂਡ ਤਰਸੇਮ ਸਿੰਘ, ਬੰਨ ਐਂਡ ਸੇਮ ਥਿੰਗ, ਹਨਾ। ਸੋ ਸਾਰਾ ਕੁਝ, ਸਾਰੇ ਟ੍ਰਿਕ ਉਹੀ ਆ, ਸਾਰਾ ਕੁਝ ਉਹੀ ਆ। ਪਰ ਚਾਲ ਹੁਣੀ ਕਹਿ ਰਹੇ ਨੇ ਕਿ ਜੇ ਕੇਸ ਤਾਂ ਹੋ ਗਿਆ, ਚਲੋ ਵਧੀਆ ਗੱਲ ਹੋ ਗਈ ਹੈ ਨਾ, ਮਤਲਬ ਕਾਂਗਰਸ ਦੀ ਸੂਬਾ ਸਰਕਾਰ ਨੇ ਉਹ ਨਹੀਂ ਰੋਕਿਆ ਕੇਸ ਹੋਣ ਤੋਂ, ਪਰ ਕੇਸ ਹੋਣਾ ਕੋਈ ਇਹ ਨਹੀਂ ਦੱਸ ਰਿਹਾ ਕਿ ਤੁਸੀਂ ਖੜ ਨਹੀਂ ਸਕਦੇ। ਚਾਲ ਹੁਣੀ ਕਹਿ ਰਹੇ ਨੇ ਕਿ ਉਹ ਪਰਸਨ ਜਿਹੜਾ ਬੰਦਾ ਆ ਉਹ ਕੇਸ ਇਲੈਕਸ਼ਨ ਲੜ ਸਕਦਾ ਆ, ਪਰ ਉਦ ਤੱਕ ਉਹ ਖੜ ਵੀ ਸਕਦਾ, ਲੜ ਵੀ ਸਕਦਾ, ਜਿੱਤ ਵੀ ਸਕਦਾ, ਪਰ ਜੇ ਉਹ ਗਿਲਟੀ ਹੋਇਆ ਤਾਂ ਫਿਰ ਉਸ ਨੂੰ ਸਾਰਾ ਖਮਿਆਜਾ ਉਸ ਨੂੰ ਭੁਗਤਣਾ ਪਏਗਾ। ਤੇ
ਬਿਲਕੁਲ ਠੀਕ ਕਰਨ ਦੀ ਗੱਲ ਹੈ, ਜਦ ਤੇ ਉਹ ਸਾਬਤ ਨਹੀਂ ਹੁੰਦਾ ਉਦੋਂ ਤੱਕ ਉਹ ਕੁਛ ਵੀ ਕਰ ਸਕਦਾ ਜੀ।
ਹਾਂਜੀ, ਤੇ ਗੁਰਪ੍ਰੀਤ ਗਿੱਲ ਕਹਿ ਰਹੇ ਨੇ ਕਹਿਣ ਵਾਲੇ, ਕਹਿੰਦੇ ਫਲੋਰਾ ਸਾਹਿਬ ਮੋਦੀ ਨੇ ਵੀ ਬਾਹਰਲੇ ਮੁਲਕਾਂ ਚ ਬਹੁਤ ਫੰਡਰੇਜ਼ਿੰਗ ਕੀਤੀ ਹੈ, ਦਿੱਲੀ ਹਾਈ ਕੋਰਟ ਨੇ ਕਾਂਗਰਸ ਤੇ ਭਾਜਪਾ ਨੂੰ 2 ਸਾਲ ਪਹਿਲਾਂ ਲਾਹਨਤਾਂ ਪਾਈਆਂ ਸੀ ਕਿ ਦੋਵੇਂ ਪਾਰਟੀਆਂ ਬਾਹਰਲੇ ਮੁਲਕਾਂ ਦੀਆਂ ਕੰਪਨੀਆਂ ਤੋਂ ਫੰਡਿੰਗ ਲੈ ਕੇ ਜਨਤਕ ਨਹੀਂ ਕਰਦੀਆਂ, ਗੂਗਲ ਕਰ ਲਓ। ਬਾਕੀ ਕਹਿੰਦੇ ਉਮੀਦਵਾਰ ਉਤੇ ਪਰਚਾ ਕਰਨ ਵਾਲੇ ਥਾਣੇਦਾਰ ਤੇ ਦਬਾਅ ਚਲਦਿਆਂ ਅਸਤੀਫ਼ਾ ਦੇ ਦਿੱਤਾ। ਖੈਰ ਮੈਂ ਇਹਦੀ ਗੱਲ ਥੋੜੀ ਜਿਹੀ ਕਰਾਂਗਾ, ਇਹ ਮੈਂ ਤੁਹਾਨੂੰ ਦੱਸ ਦਿੰਦਾ, ਮੈਨੂੰ ਤਾਂ ਇਹ
ਗਿੱਲ ਸਾਹਿਬ ਬਿਲਕੁਲ ਠੀਕ ਆ, ਅਸੀਂ ਇੱਦਾਂ ਦਾ ਨੀ ਕਿਹਾ ਵੀ ਜਿਹੜੀ ਬੀਜੇਪੀ ਨੇ ਉਹਨੇ ਫੰਡ ਰੇਜਿੰਗ ਨਹੀਂ ਕੀਤੀ, ਇਹਦੀ ਤਾਂ ਗੱਲ ਕੀਤੀ ਵੀ ਨੀ, ਆਮ ਆਦਮੀ ਪਾਰਟੀ ਦੀ ਗੱਲ ਕੀਤੀ। ਹੋ ਸਕਦਾ ਅੱਗੇ ਜਾ ਕੇ ਅਸੀਂ ਬੀਜੇਪੀ ਦੀ ਵੀ ਗੱਲ ਕਰੀਏ ਕਿ ਉਹ ਵੀ ਫੰਡ ਰੇਜਿੰਗ ਕਰਦੇ ਆ ਤੇ ਵਿਦੇਸ਼ਾਂ ਵਿਚ ਵੀ ਕਰਦੇ, ਮੋਦੀ ਸਾਹਿਬ ਵੀ ਕਰਦੇ ਆ, ਉਹ ਸਾਰੀ ਗੱਲ ਤੇ ਆ।
ਅਮਰੀਕ ਜੀ, ਗੱਲ ਇਹ ਆ ਵੀ ਰੌਲਾ ਅੱਜ ਚੱਲ ਰਿਹਾ ਆਮ ਲੋਕਾਂ ਨੂੰ ਲੁੱਟਣ ਦਾ, ਇਮੋਸ਼ਨਲ ਬਲੈਕਮੇਲਿੰਗ ਕਰਨ ਦਾ, ਠੀਕ ਹੈ।
ਚਾਹੇ
ਚਾਹੇ ਕੋਈ ਹੋਵੇ ਪਰਸਨ, ਚਾਹੇ ਬਾਬੇ ਹੋਣ, ਚਾਹੇ ਕੁਛ ਵੀ
ਹੋਵੇ,
ਚਾਹੇ ਅਸੀਂ ਹੋਈਏ, ਠੀਕ ਹੈ। ਤੇ ਉਹ ਹੈਗਾ ਵੀ ਆਮ ਲੋਕਾਂ ਨੂੰ ਡਾਇਰੈਕਟ ਜਿਹੜਾ ਮਤਲਬ ਉਹਦੀ ਗੱਲ ਚੱਲੇ। ਇਹ ਜਿਹੜੀ ਗਿੱਲ ਸਾਹਿਬ, ਇਹ ਕੰਪਨੀਆਂ ਦੀ ਗੱਲ ਚੱਲ ਰਹੀ ਹੈ ਤੁਸੀਂ ਜਿਹੜੀ ਕਰ ਰਹੇ ਹੋ, ਮੈਂ ਤੁਹਾਨੂੰ ਦੱਸਦਾ, ਸ਼ਾਇਦ ਤੁਹਾਨੂੰ ਹੋਰ ਵੀ ਜ਼ਿਆਦਾ ਮਤਲਬ ਡਿਟੇਲ ਚ ਦੱਸ ਦਿੰਦੇ ਹਾਂ ਕਿ ਮੈਂ ਅੱਜ ਤੋਂ ਤਕਰੀਬਨ 12 ਸਾਲ ਪਹਿਲਾਂ ਕਿਸੇ ਡੀਲ ਦੇ ਵਿਚ ਸੀ। ਮੇਰੀ ਡੀਲ ਬਹੁਤੀ ਵੱਡੀ ਨਹੀਂ ਹੁੰਦੀ, ਜਿਦਾਂ ਮੈਕਡੋਨਲਡ ਦੀ ਲਾਰਜ ਮੀਲ ਹੁੰਦਾ, ਉਹ ਡੀਲ ਜਿਹੜੀ ਸੀਗੀ ਮੈਕਡੋਨਲਡ ਵਾਲੀ, ਵਿਦ ਫਿਸ਼ ਐਂਡ ਚਿਪ ਐਂਡ ਕੋਕ, ਹੈਨਾ। ਤੇ ਨਹੀਂ, ਡੀਲ ਨਹੀਂ ਸੀਗੀ, ਮਤਲਬ ਕਣਕ ਲੈਣੀ ਸੀਗੀ, ਇੰਡੀਆ ਤੋਂ ਕਣਕ ਲੈ ਕੇ ਇੰਡੋਨੇਸ਼ੀਆ ਨੂੰ ਦੇਣੀ ਸੀ, ਤੇ ਆਸਟ੍ਰੇਲੀਆ ਦੀ ਇਕ ਕੰਪਨੀ ਸੀ, ਉਹ ਗੋਰੇ ਸੀ, ਤੇ ਉਸ ਵੇਲੇ ਮਤਲਬ ਮਿਨਿਸਟਰੀਆਂ ਵੀ ਇਨਵੋਲਵ ਸੀਗੀਆਂ, ਪ੍ਰਾਈਮ ਮਿਨਿਸਟਰ, ਡਿਪਟੀ ਪ੍ਰਾਈਮ ਮਿਨਿਸਟਰ ਜੋਨ ਐਂਡਰਸਨ, ਉਹ ਵੀ ਇਨਵੋਲਵ ਸੀਗਾ। ਤੇ ਉਦੋਂ ਮੈਨੂੰ ਪਤਾ ਲੱਗਿਆ ਸਾਰਾ ਕੁਛ ਕਿੱਦਾਂ ਚੱਲਦਾ, ਹਨਾ। ਉਹਦੇ ਦੌਰਾਨ ਫਿਰ ਮੈਂ ਹੋਰ ਬੰਦਿਆਂ ਨੂੰ ਮਿਲਿਆ ਜਿਹੜੇ ਪਹਿਲਾਂ ਹੀ ਕਰ ਰਹੇ ਸੀ, ਤੇ ਬਾਈ ਜੀ ਉਹ ਮਤਲਬ ਮੈਂ ਤੁਹਾਨੂੰ ਦੱਸਦਾ ਸਿੱਧੀ ਸਿੱਧੀ ਗੱਲ ਕਿ ਇੰਡੀਆ ਦੇ ਵਿੱਚੋਂ ਕੁਛ ਵੀ ਕਰਨਾ ਹੈ ਨਾ, ਤਾਂ ਜਿਹੜੀ ਪਾਰਟੀ ਰੂਲਿੰਗ ਪਾਰਟੀ ਹੈ ਉਹਦਾ 0.5% 1% ਪਾਰਟੀ ਨੂੰ ਜਾਏਗਾ, ਸਿੱਧੀ ਸਿੱਧੀ ਗੱਲ ਹੈ, ਠੀਕ ਹੈ। ਕੋਈ ਹੇਰਾਫੇਰੀ ਨਹੀਂ, ਕੋਈ ਕੁਛ ਨਹੀਂ, ਹਾਂਜੀ। ਉਹਦਾ ਜਿਹੜਾ ਕਮਿਸ਼ਨ ਹੈ ਉਹ ਪਾਰਟੀ ਨੂੰ ਜਾਊਗਾ, ਪਾਰਟੀ ਜਿਹੜੀ ਉਹ ਕੰਪਨੀ ਹੈ, ਤੇ ਕੋਈ ਵੀ ਡੀਲਿੰਗ ਹੁੰਦੀ ਹੈ ਉਹ ਕਹਿੰਦੇ ਸਾਡੇ ਨਾਲ ਡੀਲ। ਹੁਣ ਮੋਦੀ, ਫਾਰ ਐਗਜ਼ਾਮਪਲ, ਮੈਂ ਇਹ ਨਹੀਂ ਕਹਿ ਰਿਹਾ ਇੱਦਾਂ ਮੋਦੀ ਸਾਹਿਬ ਮਤਲਬ ਚਲੇ ਆ ਗਏ, ਹਨਾ, ਮੈਂ ਇੱਥੇ ਕੰਪਨੀ ਬਣਾਈ ਹੋਈ ਆ, ਮੈਂ ਤਾਂ ਤੁਸੀਂ ਏ ਐਂਡ ਏ ਕੰਪਨੀ, ਅਮਰੀਕ ਸਿੰਘ ਐਂਡ ਅਮਨਦੀਪ ਕੰਪਨੀ, ਹਨਾ। ਅਸੀਂ ਕਹਿਣਾ ਵੀ ਮੋਦੀ ਸਾਹਿਬ ਅਸੀਂ ਕਣਕ ਲੈਣੀ ਆ ਇੰਡੀਆ ਤੋਂ, ਹਨਾ, ਜਾਂ ਆਟਾ ਚੱਕਣਾ ਅਸੀਂ, ਆਟਾ ਮਤਲਬ ਇੱਕ ਸ਼ਿਪ ਭਰ ਕੇ ਲਿਆਇਆ ਕਰਨਾ, ਤੇ ਅਸੀਂ ਉਹ ਆਟਾ ਮਤਲਬ ਇਟਲੀ ਨੂੰ ਦੇਣਾ ਆ। ਤੇ ਉਹ ਕਹਿੰਦੇ ਦਿਓ ਜੀ, ਕਰੋ ਆ, ਉਹ ਕਹਿੰਦੇ ਬਿਜ਼ਨਸ ਪਲਾਨ ਦਿਓ, ਬਿਜ਼ਨਸ ਪਲਾਨ ਦੇ ਦਿੱਤਾ, ਸਾਰਾ ਕੁਝ ਕਰਤਾ, ਫਿਰ ਉਹ ਕਹਿੰਦੇ ਵੀ ਓਕੇ, ਫਿਰ ਹੁਣ ਸਾਡੀ ਪਾਰਟੀ ਦਾ ਵਿੱਚੋਂ ਕਿੰਨਾ ਆ, ਜੇ ਤੁਸੀਂ ਪਹਿਲਾਂ ਹੀ ਉਹ ਬੰਦੇ ਵਿੱਚ ਰੱਖੇ ਹੋਏ ਆ ਲੋਬੀਇਸਟ ਜਿਹੜੇ ਲੋਬੀ ਕਰਦੇ ਨੇ ਤੁਹਾਡੇ ਬਿਹਾਫ ਤੇ, ਜਿਹਨੂੰ ਤੁਸੀਂ ਪੇ ਵੀ ਕਰੋਗੇ, ਤਨਖਾਹ ਤੇ ਰੱਖੇ ਹੋਏ ਨੇ, ਉਹ ਫਿਰ ਪਹਿਲਾਂ ਹੀ ਪਲਾਨ ਦੇ ਵਿੱਚ ਉਹਨਾਂ ਨੂੰ ਅੰਦਰ ਆਉਂਦੇ ਵੀ ਤੁਹਾਡੀ ਪਾਰਟੀ ਨੂੰ 1% ਆਊਗਾ ਕਮਿਸ਼ਨ, ਬਸ ਫੇਰ ਜੋ ਮਰਜ਼ੀ ਕਰਾ ਲੋ, ਫੇਰ ਜੋ ਮਰਜ਼ੀ ਕਰਾ ਲੋ। ਇਹ ਹਰ ਪਾਰਟੀ ਏਦਾਂ ਹੀ ਕਰਦੀ ਆ, ਏਦਾਂ ਹੀ ਇਨ੍ਹਾਂ ਦੇ ਬਿਜ਼ਨਸ ਚੱਲਦੇ। ਔਰ ਉਹ ਜਿਹੜੇ ਪੈਸੇ ਆ, ਉਹ ਪੈਸੇ ਜਿਹੜੀਆਂ ਰਵਾਇਤੀ ਪਾਰਟੀਆਂ ਏਦਾਂ ਕਰਦੀਆਂ ਨੇ, ਆਮ ਆਦਮੀ ਪਾਰਟੀ ਡਾਇਰੈਕਟ ਪੈਸੇ ਲੈ ਕੇ ਗਈ ਆ, ਕੱਲ ਉੱਥੇ ਹੀ ਆ ਹੁਣ ਪੈਸੇ। ਹਾਂ, ਤੁਹਾਨੂੰ ਅੰਦਰਲੀਆਂ ਗੱਲਾਂ ਦੱਸਦੇ ਆ, ਤੁਹਾਨੂੰ ਅੰਦਰਲੀਆਂ ਗੱਲਾਂ ਦੱਸਦੇ। ਵੈਸੇ ਹੁਣ ਜਗਤਾਰ ਗਿੱਲ ਭਾਜੀ ਕਹਿੰਦੇ ਨੇ ਕਿ ਪੈਸੇ ਪਾਰਟੀਆਂ ਨੂੰ ਆਉਂਦੇ ਨੇ ਤੇ ਉਨ੍ਹਾਂ ਨੂੰ ਉਹ ਲੋਕ ਭੇਜਦੇ ਨੇ ਆਪਣੇ ਕੰਮ ਕਰਵਾਉਣੇ ਹੁੰਦੇ ਨੇ। ਬਿਲਕੁਲ, ਉਹ ਪੈਸੇ ਦਿੰਦੇ ਨੇ ਆਪਣੇ ਕੰਮ ਕਰਵਾਉਣ ਲਈ। ਆਮ ਆਦਮੀ ਪਾਰਟੀ ਨੂੰ ਪੈਸੇ ਭੇਜਣ ਵਾਲੇ ਹਿੰਦੁਸਤਾਨ ਦਾ ਭਲਾ ਚਾਹੁੰਦੇ ਸੀ, ਦੂਸਰੀਆਂ ਪਾਰਟੀਆਂ ਨੂੰ ਪੈਸੇ ਭੇਜਣ ਵਾਲੇ ਦੇਸ਼ ਦਾ ਨਹੀਂ ਆਪਣਾ ਭਲਾ ਚਾਹੁੰਦੇ ਨੇ। ਸੁਣ ਚ ਆਇਆ ਕਿ ਭਾਰਤ ਸਰਕਾਰ ਨੇ ਲਾਲ ਕਿਲਾ ਵੀ ਠੇਕੇ ਤੇ ਦੇ ਦਿੱਤਾ। ਇਸ ਬਾਰੇ ਕੀ ਕਹਿਣਾ, ਹੁਣ ਆਪਾਂ ਥੋੜੀ ਇਹਦੀ ਵੀ ਗੱਲ ਕਰ ਲਈਏ। ਤੁਹਾਨੂੰ ਪਤਾ ਲੱਗਾ 25 ਕਰੋੜ ਦਾ ਠੇਕੇ ਤੇ 25 ਕਰੋੜ ਦੇਣਾ ਡਾਲਮੀਆ ਗਰੁੱਪ ਨੂੰ?
ਅਮਦੀਪ ਨਹੀਂ ਪਤਾ, ਪਰ ਮੈਂ ਥੋੜੀ ਜਿਹੀ ਕਮੈਂਟ ਇਹਨਾਂ ਤੇ ਕਰਾਂਗੇ ਕਿ ਜਿਹੜੇ ਨਾ ਇਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਇਸ ਤਰ੍ਹਾਂ ਬਰਗਲਾਇਆ ਕਿ ਉਨ੍ਹਾਂ ਨੂੰ ਲੱਗਾ ਕਿ ਜਿਹੜਾ ਪੈਸਾ ਉਹ ਭੇਜ ਰਿਹਾ ਸਾਰਾ ਦੇਸ਼ ਭਗਤੀ ਲਈ ਜਾਊਗਾ, ਉੱਥੇ ਉਨ੍ਹਾਂ ਤੇ ਖਰਚ ਕੀਤਾ ਜਾਊਗਾ, ਲੋਕਾਂ ਤੇ ਖਰਚ ਕੀਤਾ ਜਾਊਗਾ, ਪਰ ਅਜਿਹਾ ਨਹੀਂ ਹੋਇਆ। ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਇੱਥੇ ਦੇ ਲੋਕ ਹੈ ਨਾ, ਜਾਂ NRI ਆ ਜਿੱਦਾਂ ਅਸੀਂ ਆ, ਬਾਹਰ ਜਿਹੜੇ ਆਏ ਹੋ, ਉਨ੍ਹਾਂ ਨੂੰ ਹਿੱਤ ਆਪਣੇ ਦੇਸ਼ ਦੇ ਨਾਲ ਹਿੱਤ ਆਪਣੇ ਸੂਬੇ ਨਾਲ ਹਿੱਤ ਆ, ਉਹ ਪੈਸਾ ਭੇਜ ਕੇ ਉਹਦੀ ਇੰਪਰੂਵਮੈਂਟ ਕਰਾਉਣੀ ਚਾਹੁੰਦੇ ਆ, ਉਹਨਾਂ ਨੂੰ ਬਲੈਕਮੇਲ ਕਰਨਾ ਬਹੁਤ ਸੌਖਾ ਆ। ਇੱਥੇ ਜਿਹੜੇ NRI ਆ ਅਸੀਂ ਲੋਕ ਆ, ਉਹਨਾਂ ਨੂੰ ਬਲੈਕਮੇਲ ਕਰਨਾ ਬਹੁਤ ਸੌਖਾ ਆ, ਤੇ ਅਸੀਂ ਗੱਲਾਂ ਵਿਚ ਬਹੁਤ ਛੇਤੀ ਆ ਜਾਂਦੇ ਆ, ਤੇ ਸਾਨੂੰ ਇਹਨਾਂ ਤੋਂ ਬਚਣਾ ਚਾਹੀਦਾ। ਸਾਡਾ ਕਹਿਣ ਦਾ ਭਾਵ ਇਹ ਆ, ਦਿਲ ਵਾਲੀ ਗੱਲ ਸਾਡੀ ਇਹ ਆ, ਹੋ ਸਕਦਾ ਅਸੀਂ ਗਲਤ ਵੀ ਹੋਈਏ। ਅਮਨਦੀਪ
ਭਾਜੀ, ਤੁਹਾਡੀ ਜਿਹੜੀ ਦਿਲ ਵਾਲੀ ਗੱਲ ਹੈ ਨਾ, ਤੁਸੀਂ ਜਿਹੜਾ ਬਿਆਨ ਦੇ ਦਿੱਤਾ, ਉਹਦੀ ਬਹੁਤ ਨਿੰਦਾ ਹੋ ਰਹੀ ਆ ਬਹੁਤ ਵੱਡੇ ਪੱਧਰ ਤੇ। ਹਾਂਜੀ, ਗੌਰਵ ਸ਼ਰਮਾ ਵੀ ਕਹਿੰਦਾ ਨਹੀਂ, ਉਹ ਕਹਿੰਦੇ ਨੇ ਕਿ ਅਮਰੀਕ ਭਾਜੀ ਨੇ ਆਮ ਆਦਮੀ ਪਾਰਟੀ ਦੇ ਫੰਡ ਰੇਜ਼ਿੰਗ ਵਾਲੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ। ਨਹੀਂ, ਇਹ ਤਾਂ ਸਪੋਰਟ ਚ ਨੇ, ਗੌਰਵ ਸ਼ਰਮਾ ਤੁਹਾਡੀ ਸਪੋਰਟ ਚ ਆਏ ਨੇ। ਹੁਣ ਦੋ ਧੜੇ ਹੋ ਗਏ ਨੇ, ਦੇਖੋ ਦੋ ਪਾਰਟੀਆਂ ਬਣ ਗਈਆਂ। ਹਾਂਜੀ, ਕਰੋ ਫਿਰ ਤੁਸੀਂ ਆਪਣੇ ਲਈ
ਫੰਡ। ਹਾਂਜੀ,
ਇਹ ਬਿਨੀ ਬਾਗ ਚੋ ਸਪੋਰਟ ਚ ਆ ਗਏ ਨੇ ਤੇ ਗੁਰਪ੍ਰੀਤ ਗਿੱਲ ਹੋਣੀ ਤੁਹਾਡੇ ਅਗੇਂਸਟ। ਏਦਾਂ ਕਰੋ ਹੁਣ ਤੁਸੀਂ ਫੰਡ ਰੇਜ਼ਿੰਗ ਸ਼ੁਰੂ ਕਰੋ ਆਪਣੀ, ਵੀ ਮੈਨੂੰ ਫੰਡ ਰੇਜ਼ਿੰਗ ਚਾਹੀਦੀ ਆ।
ਮੈਨੂੰ ਪਤਾ ਨੀ ਲੱਗਦਾ ਗੁਰਪ੍ਰੀਤ ਸਾਹਿਬ ਕਿਉਂ ਸਾਡੇ ਖਿਲਾਫ਼ ਕਿਉਂ ਹੋ ਜਾਂਦੇ ਆ, ਨਾਮ ਗੱਲ ਕਰਦੇ। ਇਹ ਵੀ ਕਹਿੰਦੇ ਆ ਕਿ ਮੋਦੀ ਸਾਹਿਬ ਵੀ ਨੀ ਇੰਨੇ ਸੱਚੇ ਤੇ ਬਾਕੀ ਪ੍ਰਾਈਮ ਮਿਨਿਸਟਰ ਇੰਨੇ ਸੱਚੇ ਸੁੱਚੇ ਨਹੀਂ ਸੀ, ਆਮ ਲੋਕਾਂ ਵਰਗੇ ਸੀ, ਲੇਕਿਨ ਕੁਛ ਪ੍ਰਾਈਮ ਮਿਨਿਸਟਰ ਆ ਜਿਨ੍ਹਾਂ ਨੇ ਦੇਸ਼ ਦੇ ਲਈ ਬਹੁਤ ਕੁਛ ਕੀਤਾ, ਇਹਦੇ ਬਾਰੇ ਅਸੀਂ ਫੇਰ ਗੱਲ ਕਰਾਂਗੇ। ਮੋਦੀ ਸਾਹਿਬ ਵੀ
ਉਹ ਤਾਂ ਤੁਹਾਨੂੰ ਅਮਰੀਕ ਜੀ, ਉਹ ਤਾਂ ਤੁਹਾਨੂੰ ਦੱਸਤਾ ਵੀ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਕਿੱਦਾਂ ਘਬਲੇ, ਤੁਹਾਨੂੰ ਡੀਲਾਂ ਦਾ ਦੱਸਤਾ ਦਿੱਤਾ ਵੀ ਕਿੱਦਾਂ ਚੱਲਦੀਆਂ ਨੇ ਇਹਨਾਂ ਦੀਆਂ ਨਾ।
ਹਾਂਜੀ,
ਤੇ ਗੱਲ ਇਹ ਆ ਵੀ ਗੁਰਪ੍ਰੀਤ ਗਿੱਲ ਹੋਣੀ ਵੀ ਪੁਰਾਤਨ ਆਮ ਆਦਮੀ ਪਾਰਟੀ ਦੇ ਸਪੋਰਟਰ ਰਹੇ ਨੇ, ਤੇ ਕੋਈ ਗੱਲ ਨੀ,
ਪੁਰਾਤਨ ਰਹੇ ਨਾ,
ਪੁਰਾਤਨ ਮਲਕੀਤ ਭਗਿਆਣਾ ਤੁਹਾਡੀ ਸਪੋਰਟ ਚ ਆ ਗਏ ਨੇ, ਕਹਿੰਦੇ 100% ਅਗਰੀ 100% ਅਗਰੀ ਵਿਦ ਅਮਰੀਕ ਸਿੰਘ ਫਲੋਰਾ। ਹੁਣ ਨਾ ਜਿਹੜਾ ਤੁਹਾਨੂੰ ਦੱਸਦੇ ਜਿਹੜਾ ਲਾਲ ਕਿਲੇ ਦਾ ਫੰਡ ਆਇਆ, ਠੀਕ ਹੈ, ਦੁਨੀਆਂ ਵੀ ਨਾ ਜਿਹੜੇ ਪੱਤਰਕਾਰ ਵੀ ਆ, ਬਸ ਇਹਨਾਂ ਦੇ ਮੈਂ ਜੀ ਕਰਦਾ ਮੈਂ ਭਿਉ ਭਿਉ ਕੇ ਹਨਾ ਇਹਨਾਂ ਨੂੰ ਮੈਂ ਮਤਲਬ ਪਕੌੜੇ ਖਿਲਾਵਾਂ ਹਨਾ,
ਸ਼ਬਦਾਵਲੀ ਬਰਤੀ
ਮਤਲਬ ਕਿੱਡੇ ਮਤਲਬ ਪ੍ਰਚਾਰ ਜਿੱਦਾਂ ਬੰਦੇ ਨਾ ਨਫ਼ਰਤ ਹੁੰਦੀ ਹੈ, ਜਿਹੜਾ ਮਤਲਬ ਬੰਦਾ ਨਫ਼ਰਤ ਹੈ, ਹੁਣ ਕਿਸੇ ਨੂੰ ਮੋਦੀ ਨਾਲ ਨਫ਼ਰਤ ਹੈ ਨਾ, ਉਹ ਨਫ਼ਰਤ ਉਹ ਹਰ ਚੀਜ਼ ਉਹਦੀ ਚੰਗੀ ਵੀ ਉਹਨੂੰ ਮਤਲਬ ਮਾੜੀ ਲੱਗੀ ਜਾਊਗੀ ਹਨਾ। ਗੱਲ ਇਹ ਆ, ਮੈਂ ਬਹੁਤੀ ਰਿਸਪੋਂਸ ਨਹੀਂ ਕਰਦਾ ਕਿਉਂਕਿ ਡਾਲਮੀਆ ਗਰੁੱਪ ਨੂੰ 25 ਕਰੋੜ ਰੁਪਈਆ ਦੇਣਾ, ਠੀਕ ਹੈ, 25 ਕਰੋੜ ਰੁਪਈਆ ਦੇਣਾ ਗੌਰਮੈਂਟ ਨੂੰ ਉਹਦੀ ਸਾਂਭ ਸੰਭਾਲ ਲਈ, ਮਤਲਬ ਤੁਹਾਡਾ ਕੀ ਖਿਆਲ ਹੈ, ਮਤਲਬ ਮਤਲਬ ਉਹਨੇ ਉਹ ਚੋ ਲਾਲ ਕਿਲੇ ਚੋ ਕੀ ਕੱਢਣਾ ਪਾਉਣਾ, ਮੈਨੂੰ ਇਹ ਦੱਸੋ, ਡਾਲਮੀਆ ਗਰੁੱਪ ਨੇ ਲਾਲ ਕਿਲੇ ਚੋ ਕੀ ਲੈਣਾ ਹੈ ਹਨਾ, ਤੇ
ਕੁਛ ਵੀ ਨੀ ਲੈਣਾ। ਅਗਰ ਤੁਸੀਂ ਲਾਲ ਕਿਲੇ ਦੀ ਟਿਕਟਾਂ ਦੇਖੋ ਨਾ, ਜਿਹੜੀਆਂ ਟਿਕਟਾਂ ਵੇਚ ਕੇ ਉਹਦੀ ਸਾਂਭ ਸੰਭਾਲ ਕਰ ਰਹੇ ਆ, ਮੇਰੇ ਖਿਆਲ ਦੇ ਚੋ ਸਾਂਭ ਸੰਭਾਲ ਉਹਨਾਂ ਹੁੰਦੀ ਨੀ ਹੈ ਲਾਲ ਕਿਲੇ ਦੀ।
ਉਹ ਨਹੀਂ, ਉਹ ਦੇਖੋ ਜਦ ਮੈਂ ਤੁਹਾਨੂੰ ਦੱਸਦਾ ਉੱਤੇ ਨਾ, ਦੇਖੋ ਟੂਰਿਜ਼ਮ ਡਿਪਾਰਟਮੈਂਟ ਦਾ ਬਹੁਤ ਖਰਚਾ ਆਉਂਦਾ, ਜਿਹੜੀਆਂ ਜਿਹੜੀਆਂ ਪਬਲਿਕ ਪਲੇਸਿਸ ਹੁੰਦੀਆਂ ਆ, ਜਿੱਦਾਂ ਹੁਣ ਆਸਟ੍ਰੇਲੀਆ ਦੇ ਵਿੱਚ ਓਪਰਾ ਹਾਊਸ ਹੈ, ਹਾਰਬਰ ਬ੍ਰਿਜ ਹੈ, ਹੁਣ ਤੁਹਾਨੂੰ ਪਤਾ ਹਾਰਬਰ ਬ੍ਰਿਜ ਦੇ ਉੱਤੇ ਪੇਂਟ ਚੱਲਦਾ ਹੀ ਰਹਿੰਦਾ, 360 ਦਿਨ ਚੱਲਦਾ ਹੀ ਰਹਿੰਦਾ, ਇੱਕ ਪਾਸੇ ਸ਼ੁਰੂ ਹੁੰਦੇ ਦੂਜੇ ਪਾਸੇ ਕਰੀ ਜਾਂਦੇ। ਹੁਣ ਉਹ ਜਿਹੜੇ ਪੇਂਟ ਦਾ ਹੀ ਇੰਨਾ ਖਰਚਾ ਆ, ਉਹ ਪੇਂਟ ਦਾ ਖਰਚਾ ਕਰਨ ਲਈ ਉੱਥੇ ਟੋਲ ਲਾਉਂਦੇ ਨੇ, ਉੱਥੇ ਵੀ ਚਲੋ ਦੋ $2-3 ਲੰਘਣ ਦੇ ਲਾ ਤੇ, ਫਿਰ ਉਹਦੇ ਪਰ ਦੇਖੋ ਵੀ ਜਿਹੜੀਆਂ ਉੱਪਰ ਲੈ ਕੇ ਜਾਂਦੇ ਨੇ ਬ੍ਰਿਜ ਦੇ ਉੱਤੇ ਵਾਕ ਹੈ ਹਨਾ, ਉਹ ਕੰਪਨੀ ਨੂੰ ਠੇਕਾ ਦਿੱਤਾ ਹੋਇਆ, ਉਹਦੇ ਚ ਉਹਨਾਂ ਦਾ ਕਮਿਸ਼ਨ ਹੁੰਦਾ ਹਨਾ, ਠੇਕੇ ਤੇ ਪੈਸੇ ਬਣਦੇ ਆ। ਹੁਣ ਏਦਾਂ ਹੀ ਕੋਈ ਮੇਲੇ ਮਸਾਬੇ ਕਰਾਣੇ ਆ, ਚਲੋ ਸਿੱਖ ਖੇਡਾਂ ਹੀ ਕਰਾਣੇ ਆ ਜਾਂ ਕੋਈ ਹੋਰ ਫੰਕਸ਼ਨ, ਮੇਲੇ ਬਥੇਰੇ ਹੁੰਦੇ ਡੇਲੀ, ਮਤਲਬ ਹਰੇਕ ਹਫ਼ਤੇ ਹੁੰਦੇ, ਓਹਦੇ ਵਿਚ ਜਿਹੜੇ ਸਟਾਲ ਲੱਗਦੇ ਆ ਉਹ ਵੇਚੇ ਜਾਂਦੇ ਨੇ, ਠੀਕ ਹੈ ਨਾ। ਹੁਣ ਇੱਕ ਕੰਪਨੀ ਆ ਕੇ ਕਵੇ ਤੇ ਮੈਂ ਜੀ ਸਿੱਖ ਖੇਡਾਂ ਨੂੰ $25,000 ਦਿੰਦਾ ਤੇ ਮਤਲਬ ਮੈਂ 25,000 ਮਤਲਬ 25 ਸਟਾਲ ਜਿਹੜੇ ਨੇ ਉਹ ਮੈਂ ਲੁੱਕ ਆਫਟਰ ਕਰੂੰਗਾ। ਹੁਣ ਜੇ ਕਮੇਟੀ ਵਾਲੇ ਕਹਿਣ ਬਈ ਸਾਨੂੰ ਵਧੀਆ ਹੀ ਆ, ਸਾਨੂੰ ਇੱਕ ਓਕਾ ਮੁੱਕਾ ਇੱਕ 25 ਮਿਲਦਾ ਆ, $25,000 ਸਟਾਲ ਤਾਂ ਅਸੀਂ ਵੀ ਵੇਚਣੇ, ਅਸੀਂ ਇਕੱਲੇ ਇਕੱਲੇ ਵੀ ਨਹੀਂ ਇਕੱਠਿਆਂ ਨੇ ਵੇਚ ਦੇਣਾ, ਕੋਈ ਗਾਹਕ ਹੋਊਗੇ, ਠੀਕ ਹੈ। ਜੇ ਫਿਰ ਮਗਰ ਉਹ ਸੁਰਖੀ ਬਣਾ ਦੋ ਜੀ, ਉਹ ਸਿੱਖ ਖੇਡਾਂ ਨੂੰ ਵੇਚ ਦਿੱਤੇ ਜੀ, ਸਿੱਖ ਖੇਡਾਂ ਦਾ ਇੱਕ ਪਾਰਟ ਵੇਚ ਤਾਂ ਕਮੇਟੀ ਨੇ, ਹਨਾ। ਹੁਣ ਇਹੀ ਗੱਲ ਜਿਹੜੇ ਟੂਰਿਜ਼ਮ ਵਾਲੇ ਆ, ਟੂਰਿਜ਼ਮ ਨੇ ਇੰਡੀਅਨ ਟੂਰਿਜ਼ਮ, ਹੁਣ ਮੈਂ ਨਾ ਸਿਫਤ ਕਰਨ ਲੱਗਾ ਮਤਲਬ ਬੀਜੇਪੀ ਦੀ ਟੂਰਿਜ਼ਮ ਡਿਪਾਰਟਮੈਂਟ ਦੀ, ਹਾਂਜੀ ਹੈਲਮੇਟ ਪਾ ਲਓ ਜੀ ਸਾਰੇ ਤੇ ਮੈਂ ਸਿਫਤ ਕਰਨ ਲੱਗਾ ਹੁਣ। ਤੇ ਉਹ ਏਦਾਂ ਆ ਬਈ ਉਹਨਾਂ ਨੇ ਨਾ ਇੱਕ ਸਕੀਮ ਕੱਢੀ ਆ ਬਹੁਤ ਦੇਰ ਤੋਂ ਹੀ, ਅਡੋਪਟ ਪਲੇਸ ਨਾ ਜਿਹੜੇ ਟੂਰਿਜ਼ਮ ਦਾ, ਕੋਈ ਵੀ ਤੁਸੀਂ ਅਡੋਪਟ ਕਰ ਲਓ। ਤੁਹਾਨੂੰ ਪਤਾ ਵੀ ਜਿਹੜੀ ਇੱਕ ਕੰਪਨੀ ਇੰਡੀਆ ਦੇ ਵਿੱਚ ਇੱਕ ਕਲੋਜ਼ ਆ, ਸ਼ਾਇਦ ਬਾਹਰ ਵੀ ਹੋਏ ਇੱਥੇ ਮੈਨੂੰ ਸ਼ੋਰ ਨਹੀਂ, ਉਹ ਕਲੋਜ਼ ਦਾ ਐਗਜੈਕਟ ਨਾਮ ਵੀ ਨਹੀਂ ਪਤਾ, ਪਰ ਉਹਦੇ ਜਿਹੜੀ ਟਰਮ ਉਹ ਕੁਛ ਏਦਾਂ ਦੀ ਹੈ ਕਿ ਰਿਸਪੋਂਸੀਬਿਲਟੀ ਐਂਡ ਕੇਅਰ, ਜਿਹੜੀ ਕਮਿਊਨਿਟੀ ਕੇਅਰ, ਜਦੋਂ ਇੱਕ ਕੰਪਨੀਆਂ ਦਾ ਲੈਵਲ ਜਿਹੜਾ ਆ ਉਹ ਇਨਕਮ ਲੈਵਲ ਇੱਕ ਇੱਕ ਸਟੇਜ ਤੋਂ ਉੱਤੇ ਚਲੇ ਜਾਂਦਾ ਤਾਂ ਉਹ ਉਹਨਾਂ ਤੇ ਲਾਗੂ ਹੁੰਦਾ ਹੈ ਅਮਰੀਕ ਜੀ, ਤੇ ਉਹ ਜਿਹੜਾ ਲਾਗੂ ਹੁੰਦਾ ਤਾਂ ਉਹਦੇ ਵਿੱਚ ਉਹਨਾਂ ਨੂੰ ਕੁਛ ਨਾ ਕੁਛ ਚੈਰਿਟੀ ਲਈ ਕੰਮ ਕਰਨੇ ਪੈਣੇ ਆ, ਉਹਨਾਂ ਨੂੰ ਕੁਛ ਨਾ ਕੁਛ ਕਮਿਊਨਿਟੀ ਨੂੰ ਫੰਡ ਕਰਨਾ ਪੈਣਾ ਬੈਕ, ਜਦੋਂ ਉਹਨਾਂ ਦੀ ਇਨਕਮ ਜਿਹੜਾ ਕੰਪਨੀ ਦਾ ਇੱਕ ਲੈਵਲ ਤੱਕ ਚਲੇ ਜਾਂਦਾ। ਇੱਦਾਂ ਹੀ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਜਿੱਦਾਂ ਹੁਣ ਪੋਕਰ ਚੱਲਦੇ ਨੇ, ਗੈਂਬਲਿੰਗ ਚੱਲਦੀ ਆ, ਤੁਹਾਨੂੰ ਪਤਾ ਵੀ ਉਹ ਗੈਂਬਲਿੰਗ ਉਹਨਾਂ ਨੂੰ ਲਾਇਸੈਂਸ ਪੱਬਾਂ ਕਲੱਬਾਂ ਨੂੰ ਕੰਪਨੀਆਂ ਨੂੰ ਤਾਂ ਮਿਲਦੇ ਨੇ, ਉਹਨਾਂ ਦੇ ਵਿੱਚੋਂ ਪਰਸੈਂਟੇਜ ਜਿਹੜੀ ਉਹ ਚੈਰਿਟੀ ਨੂੰ ਦੇਣੀ ਪੈਂਦੀ ਹੈ ਉਹਨਾਂ ਨੂੰ, ਠੀਕ ਹੈ, ਉਹ ਚੈਰਿਟੀ ਨੂੰ ਜਾਂਦੇ ਨੇ। ਹੁਣ ਇੱਦਾਂ ਹੀ ਉਹਨਾਂ ਨੇ ਸਕੀਮ ਕੱਢੀ ਸੀ ਵੀ ਤੁਸੀਂ ਆਹ ਸਕੀਮਾਂ ਅਸੀਂ ਕੱਢ ਰਹੇ ਹਾਂ ਟੂਰਿਜ਼ਮ ਵਾਲੇ, ਵੀ ਜਿਹੜੇ ਵੀ ਕੋਈ ਵੀ ਕੰਪਨੀਆਂ ਆ ਉਹ ਕਿਸੇ ਵੀ ਚੀਜ਼ ਨੂੰ ਅਡੋਪਟ ਕਰਦੀਆਂ ਨੇ ਤਾਂ ਉਹਨਾਂ ਨੂੰ ਉਹ ਚ ਗਿਣਿਆ ਜਾਊਗਾ ਉਸ ਕਲੋਜ਼ ਦੇ ਅੰਡਰ, ਜਿਹੜੇ ਉਹਨੇ ਪੈਸੇ ਗਿਣਨੇ ਆ। ਹੁਣ ਉਹਨਾਂ ਦੀ ਚੜਾਈ ਸੀ ਜਾਂ ਹੈਗੀ ਆ, ਹੁਣ ਕੰਪਨੀਆਂ ਨੂੰ ਕਹਿ ਕਹਾ ਕੇ ਵੀ ਤੁਸੀਂ ਯਾਰ ਲਾਲ ਕਿਲਾ ਇਹਦੇ ਚ ਪੈਸੇ ਪਾਓ, ਇਹਦੇ ਜਿਹੜੇ ਸਾਫ਼ ਸਫਾਈ ਆ ਕਰਨੀ ਆ, ਇਹਦੇ ਜਿਹੜੇ ਸਾਈਨ ਬੋਰਡ ਲਾਣੇ ਆ, ਨੀਟ ਐਂਡ ਕਲੀਨ ਰੱਖਣਾ, ਘਾਹ ਲਾਉਣਾ, ਠੀਕ ਹੈ। ਉਹ ਕਹਿੰਦੇ ਵੀ ਠੀਕ ਆ ਅਸੀਂ 25 ਕਰੋੜ ਰੁਪਈਆ ਦਿੰਨੇ ਆ ਡਾਲਮੀਆ ਗਰੁੱਪ ਕਹਿੰਦਾ, ਤੇ ਅਸੀਂ ਇਧਰ ਡਿਵਰਟ ਕਰ ਦਿੰਦਾ। ਹੁਣ ਇਹ ਇੱਕ ਖ਼ਬਰ ਹੈ, ਮਤਲਬ ਟੂਰਿਜ਼ਮ ਵਾਲਿਆਂ ਨੇ ਤਾਂ ਛਾਲਾਂ ਮਾਰੀਆਂ ਵੀ ਲਓ ਜੀ ਸਾਨੂੰ ਇੱਕ ਸਪੋਂਸਰ ਲੱਭ ਗਿਆ ਜਿਹੜਾ ਕਿ ਟੈਕਸਪੇਅਰ ਦਾ ਪੈਸਾ ਬਚਾਊਗਾ, ਜਿਹੜਾ ਕਿ ਟੂਰਿਜ਼ਮ ਡਿਪਾਰਟਮੈਂਟ ਦਾ ਲੱਗਣਾ। ਹੁਣ ਲੋਕਾਂ ਨੇ ਉਹਨੂੰ ਏਦਾਂ ਸਪਿਨ ਕੀਤਾ, ਲਓ ਜੀ ਡਾਲਮੀਆ ਕੋ ਵੇਚ ਦਿਆ ਲਾਲ ਕਿਲਾ, ਦੇਸ਼ ਵੀ ਵੇਚ ਦੇਂਗੇ, ਫਲਾਨਾ ਵੀ ਵੇਚ ਦੇਂਗੇ, ਧਿਮਕੜਾ ਵੀ ਵੇਚ ਦੇਂਗੇ, ਮਤਲਬ ਬੜਾ ਕਰਾਇਆ।
ਮੈਂ ਤਾਂ ਮਨਦੀਪ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਰਨਲਿਸਟ ਹੈ ਨਾ ਗੱਲ ਨੂੰ ਤਰੋੜ ਮਰੋੜ ਕੇ ਬਹੁਤ ਕਰਦੇ ਆ, ਦੇਖਦੇ ਨੀ ਕਿਹਦਾ ਫਾਇਦਾ ਹੈ ਜਾਂ ਨੁਕਸਾਨ ਹੈ। ਹੁਣ ਇਹ ਲਾਲ ਕਿਲੇ ਵਾਲੀ ਖ਼ਬਰ ਜਿਹੜੀ ਆ, ਇਹਦੇ ਵਿਚ ਕਿਸੇ ਨੇ ਸਿਰਫ ਸੋਸ਼ਲ ਵਰਕ ਲਈ ਜਿਹੜੀ ਬਿਜ਼ਨੈਸ ਹੁੰਦੇ ਨਾ, ਇਹਦਾ ਇੱਕ ਰੋਲ ਇਹ ਵੀ ਹੁੰਦਾ, ਪ੍ਰੋਫਿਟ ਮੇਕਿੰਗ ਤਾਂ ਹੁੰਦਾ ਹੀ ਆ, ਉਹਦਾ ਇਕਨੋਮੀ ਇਹਦਾ ਇਕਨੋਮਿਕ ਗੋਲ ਆ, ਇਹਦੇ ਸੋਸ਼ਲ ਗੋਲ ਵੀ ਹੁੰਦੇ ਆ, ਸਮਾਜਿਕ ਜਿਹੜੇ ਗੋਲ ਹੁੰਦੇ ਆ, ਉਹਦੇ ਵਿਚ ਤੁਸੀਂ ਸਮਾਜ ਦੀ ਭਲਾਈ ਦੇ ਲਈ ਸਮਾਜ ਦੇ ਵਿਚ ਯੋਗਦਾਨ ਪਾਉਣਾ ਆ, ਜਿੱਦਾਂ ਕਿ ਕਿਸੇ ਜਾਂ ਕੋਈ ਆਈਕੋਨ ਆ ਉਹਦੀ ਰਕਸ਼ਾ ਕਰਨੀ ਆ, ਉਹਨੂੰ ਸੋਹਣਾ ਬਣਾਉਣਾ, ਚਾਹੇ ਉਹਦਾ ਥੋੜੇ ਬਹੁਤ ਪੈਸੇ ਲੈਣੇ ਆ ਸਰਕਾਰ ਤੋਂ ਠੇਕਾ ਲੈ ਕੇ ਉਹਨੂੰ ਉਹਦੀ ਸਾਂਭ ਸੰਭਾਲ ਕਰਨੀ ਆ, ਇਹ ਸੋਸ਼ਲ ਗੋਲ ਹੋ ਗਿਆ, ਹੋ ਸਕਦਾ ਇਹਦੇ ਅੰਡਰ ਇਹ ਆਉਂਦਾ ਆ। ਮੈਂ ਇੱਕ ਅਮਨਦੀਪ ਪਿੱਛੇ ਪ੍ਰਾਈਮ ਏਸ਼ੀਆ ਜਿਹੜਾ ਟੀਵੀ ਆ ਅਮਨ ਖੱਟਕਰ ਹੋਣਾ ਦਾ, ਉਹਦੇ ਤੇ 3-4 ਦਿਨ ਪਹਿਲਾਂ ਜਿਤੇਂਦਰ ਪੰਨੂ ਆ, ਬਹੁਤ ਵੱਡੇ ਸਾਹਿਤਕਾਰ ਆ, ਸਾਹਿਤਕਾਰ ਨਹੀਂ ਜਰਨਲਿਸਟ ਆ, ਉਹਨਾਂ ਦੀ ਟਿੱਪਣੀਆਂ ਬਹੁਤ ਵਧੀਆ ਹੋਣੀਆਂ, ਉਹਨਾਂ ਦੀ ਟਿੱਪਣੀ ਆਈ ਇੱਕ ਪਿੱਛੇ ਜਦੋਂ ਹੁਣ 4-5 ਦਿਨ ਹੋਏ ਆ, ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਏ ਆਪਣੇ ਚੀਨ ਗਏ ਆ, ਤੇ ਉੱਥੇ ਜਾ ਕੇ ਚੀਨ ਦੇ ਨਾਲ ਜਿਹੜੇ ਸਾਡੇ ਸੰਬੰਧ ਆ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਆ, ਤੇ ਚੀਨ ਦੇ ਨਾਲ ਜਿਹੜੇ ਸਾਡੇ ਸੰਬੰਧ ਚੰਗੇ ਹੋਣ ਤਾਂ ਸਾਡਾ ਜਿਹੜੀ ਆਰਥਿਕ ਤਰੱਕੀ ਜ਼ਿਆਦਾ ਹੋਊਗੀ, ਉਹਦੇ ਵਿਚ ਕੋਈ ਸ਼ੱਕ ਨਹੀਂ ਆ, ਇਹਦੀ ਕੋਈ ਗਲਤ ਗੱਲ ਵੀ ਨਹੀਂ ਉੱਥੇ ਜਾ ਕੇ ਗੱਲਬਾਤ ਕਰਨੀ ਜਾਂ ਉਹਨਾਂ ਨੂੰ ਆਪਣੇ ਵੱਲ ਕਰਨਾ, ਆਪਣੀਆਂ ਜਿਹੜੀ ਤਲਖੀਆਂ ਉਹਨਾਂ ਨੂੰ ਦੂਰ ਕਰਨੀਆਂ। ਜਿਹੜੀ ਹੋਰ ਜਿਹੜੀ ਲੋਬੀ ਆ ਨਾ, ਇੱਕ ਹਿੰਦੁਸਤਾਨ ਦੇ ਖਿਲਾਫ਼ ਲੋਬੀ ਚੱਲ ਰਹੀ ਆ, ਜਿਨ੍ਹਾਂ ਦਾ ਕੰਮੀ ਇਹ ਆ ਕਿ ਜਿੱਥੇ ਵੀ ਕੋਈ ਪ੍ਰਾਈਮ ਮਿਨਿਸਟਰ ਜਾਂਦਾ ਉਹਦੀ ਨੁਕਤਾਚੀਨੀ ਕਰੋ, ਚੀਨੀ ਜਿਹੜੇ ਆ ਸਾਡੇ ਵਿਰੋਧੀ ਆ, ਉਹ ਸਾਡੇ ਬੈਰੀ ਆ, ਉਹਨਾਂ ਨੇ ਸਾਡੇ ਤੇ ਆਹ ਕਰ ਦੇਣਾ, ਉਹਨਾਂ ਨੇ ਸਾਡੇ ਉਹ ਕਰ ਦੇਣਾ, ਇਹ ਗੱਲਾਂ ਕਰਕੇ ਪ੍ਰਾਈਮ ਮਿਨਿਸਟਰ ਨੂੰ ਉੱਥੇ ਜਾਣਾ ਨੀ ਚਾਹੀਦਾ, ਚਾਹ ਨੀ ਪੀਣੀ ਚਾਹੀਦੀ, ਉਹਨਾਂ ਦੇ ਨਾਲ ਬੈਠਣਾ ਨੀ ਚਾਹੀਦਾ, ਇਹ ਤਾਂ ਤਲਖੀਆਂ ਕ੍ਰੀਏਟ ਕਰਨ ਦੀ ਗੱਲ ਆ ਅਮਨਦੀਪ। ਨਾ ਕਿ ਸਿਚੁਏਸ਼ਨ ਨੂੰ ਸੰਭਾਲਣ ਦੀ ਗੱਲ ਆ। ਸਿਚੁਏਸ਼ਨ ਨੂੰ ਤੁਸੀਂ ਸੰਭਾਲੋ, ਉਹਨੂੰ ਕਾਮ ਡਾਊਨ ਕਰੋ, ਇਕਨੋਮਿਕ ਪੱਧਰ ਤੇ ਰਸਤੇ ਖੋਲੋ, ਚਾਹੇ ਉਹ ਚੀਨ ਹੋਵੇ ਚਾਹੇ ਉਹ ਪਾਕਿਸਤਾਨ ਹੋਵੇ। ਅਗਰ ਪ੍ਰਾਈਮ ਮਿਨਿਸਟਰ ਪਾਕਿਸਤਾਨ ਜਾ ਕੇ ਕੁਛ ਡਿਫਿਊਜ਼ ਕਰਨ ਦੀ ਕੋਸ਼ਿਸ਼ ਕਰਦਾ ਆ, ਕਿਸੇ ਹਾਲਾਤ ਨੂੰ ਡਿਫਿਊਜ਼ ਕਰਨ ਦੀ ਕੋਸ਼ਿਸ਼ ਕਰਦਾ, ਉਹਦੇ ਵਿਚ ਕੋਈ ਗਲਤ ਗੱਲ ਨਹੀਂ ਹੈਗੀ। ਇਹ ਮਿੱਤਰਤਾ ਵਧਾਣੀ, ਫਰੈਂਡਸ਼ਿਪ ਨੂੰ ਵਧਾਉਣਾ, ਇਹ ਕੋਈ ਮਾੜੀ ਗੱਲ ਨਹੀਂ ਹੈ। ਦੇਸ਼ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਲੇਕਿਨ ਜੇ ਇੱਕ ਲੌਬੀ ਹੁੰਦੀ ਇਹਦੇ ਖਿਲਾਫ਼, ਉਹ ਇਸ ਤਰ੍ਹਾਂ ਦੇ ਬਿਆਨ ਦਿੰਦੀ ਹੈ, ਇਸ ਤਰ੍ਹਾਂ ਦੀਆਂ ਫੋਟੋਆਂ ਵੀਡੀਓ ਦੇ ਜਾਰੀ ਕੀਤੀਆਂ ਜਾਂਦੀਆਂ ਜਾਂ ਫੇਸਬੁੱਕ ਤੇ ਜਾਰੀ ਕੀਤੀਆਂ ਜਾਂਦੀਆਂ, ਜਿਹੜੀਆਂ ਕਿ ਸਿਰਫ ਜ਼ਹਿਰ ਉਗਲਦੀਆਂ, ਤਾਂ ਉਹਦਾ ਦੇਸ਼ ਨੂੰ ਵੀ ਫਾਇਦਾ ਨਹੀਂ ਹੁੰਦਾ ਹੁੰਦੀ ਉਹਦੇ ਨਾਲ।
ਹਾਂਜੀ, ਕੀ ਕਹੋਗੇ? ਬਿਲਕੁਲ, ਦੇਖੋ ਮੈਂ ਨਹੀਂ ਕਹਾਂਗਾ, ਹੁਣ ਸਾਡੇ ਸਤਿਕਾਰਯੋਗ ਅਮਰਜੀਤ ਸਿੰਘ ਗਰੇਵਾਲ ਹਾਂਗਕਾਂਗ ਵਾਲੇ ਕਹਿ ਰਹੇ ਨੇ ਮੈਸੇਜ ਪਾ ਕੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਕਹਿੰਦੇ ਵੀ ਖਬਰਾਂ ਦੇ ਮਾਮਲੇ ਚ ਮੀਡੀਆ ਵੀ ਤੀਰ ਤੁੱਕੇ ਹੀ ਲਾਉਂਦਾ ਹੈ। ਪਹਿਲਾਂ ਇਹ ਕੰਮ ਛੋਟਾ ਮੀਡੀਆ ਕਰਦਾ ਸੀ, ਹੁਣ ਟਾਪ ਮੀਡੀਆ ਵਾਲੇ ਵੀ ਕਰਨ ਲੱਗ ਪਏ ਹਨ। ਬਾਕੀ ਹਰ ਮੀਡੀਆ ਕਿਸੇ ਧਿਰ ਨਾਲ ਖੜਾ ਹੈ, ਉਸ ਦਾ ਕੰਮ ਹੀ ਆਪਣੇ ਆਪ ਵਾਲੇ ਦੀ ਵਾਹ ਵਾਹ ਕਰਨੀ ਤੇ ਵਿਰੋਧੀ ਦੀ ਤੋਏ ਤੋਏ ਕਰਨੀ ਹੈ। ਧੰਨਵਾਦ। ਲਓ ਜੀ, ਇਹ ਗੱਲ ਐਨ ਸਿਰੇ ਤੇ ਮੁੱਕ ਗਈ ਹੈ। ਤੇ ਬਾਕੀ ਇਹ ਮੈਂ ਸਾਰਿਆਂ ਨੂੰ ਬੇਨਤੀ ਇਹੀ ਕਰਦਾ ਹੁੰਦਾ ਕਿ ਦੇਖੋ ਦੋਨਾਂ ਧਿਰਾਂ ਦੀਆਂ ਸੁਣੋ, ਪਰ ਉਹਦੇ ਤੈਅ ਤੱਕ ਜਾਓ ਵੀ ਅਸਲ ਚ ਗੱਲ ਕੀ ਆ। 25 ਕਰੋੜ ਦੇ ਵਿਚ ਹੀ ਠੇਕਾ ਦੇ ਦਿੱਤਾ, ਬੜਾ ਸਸਤਾ ਆ ਹਨਾ। ਵੈਸੇ ਮੇਰੇ ਲਈ ਤਾਂ ਬਹੁਤ ਮਹਿੰਗਾ ਆ, ਪਰ ਜਿੱਡਾ ਵੱਡਾ ਕਿਲਾ ਆ ਦਿੱਲੀ ਦੇ ਵਿਚ, ਠੀਕ ਆ ਨਾ। ਤੇ ਬਾਕੀ ਸੁਨੇਹਿਆਂ ਦੇ ਵਿਚ ਆ ਰਹੇ ਨੇ ਮਨਜੀਤ ਸਿੱਧੂ ਆਪਣੇ ਬੁਲਗੁਲਗੇ ਵਾਲੇ, ਕਹਿੰਦੇ ਬਾਈ ਜੀ ਪਤਾ ਕਰੋ ਕਿਤੇ ਮੋਦੀ ਦਾ ਗੋਤ ਸਿੱਧੂ ਤਾਂ ਨੀ। ਅਮਰੀਕ ਜੀ ਗੱਲ ਗੱਲ ਤੇ ਮੋਦੀ ਮਗਰ ਸਾਹਿਬ ਲਾਈ ਜਾਂਦੇ। ਹਾਂਜੀ ਹਾਂਜੀ, ਕਹਿੰਦੇ ਮਗਰ ਗੱਲ ਗੱਲ ਤੇ ਮਗਰ ਸਾਹਿਬ ਲਾਈ ਜਾਂਦੇ।
ਸਾਹਿਬ ਤਾਂ ਅਸੀਂ ਹਰੇਕ ਨੂੰ ਕਹਿੰਦੇ ਅਮਰੀਕ, ਜੋ ਵੀ ਜਿਹਦੀ ਵੀ ਅਸੀਂ ਗੱਲ ਕਰਦੇ ਹਾਂ, ਇੱਕ ਸੱਭਿਅਕ ਤਰੀਕੇ ਦੇ ਨਾਲ ਬੋਲਣਾ ਚਾਹੀਦਾ ਆ, ਚਾਹੇ ਉਹ ਕੇਜਰੀਵਾਲ ਸਾਹਿਬ ਹੋਣ, ਚਾਹੇ ਮੋਦੀ ਸਾਹਿਬ ਹੋਣ, ਚਾਹੇ ਆਪਣੇ ਬਾਦਲ ਸਾਹਿਬ ਹੋਣ, ਚਾਹੇ ਅਮਰਿੰਦਰ ਕੈਪਟਨ ਸਾਹਿਬ ਹੋਣ। ਸਾਹਿਬ ਕਹਿਣਾ ਕੋਈ ਮਾੜੀ ਗੱਲ ਨਹੀਂ ਹੈ, ਸਾਹਿਬ ਕਹਿਣਾ ਇੱਕ ਤਰ੍ਹਾਂ ਦੇ ਨਾਲ ਕਿਸੇ ਆਦਮੀ ਨੂੰ ਰਿਸਪੈਕਟ ਦੇਣੀ ਆ। ਅਗਰ ਤੁਸੀਂ ਰਿਸਪੈਕਟ ਕਿਸੇ ਨੂੰ ਗੱਲਬਾਤ ਵਿਚ ਦਓਗੇ ਤਾਂ ਉਹ ਰਿਫਲੈਕਟ ਹੋ ਗਿਆ, ਰਿਸਪੈਕਟ ਤੁਹਾਡੇ ਤੇ ਆਊਗੀ।
ਦੇਖੋ ਆਪਾਂ ਇਹ ਪਾਲਿਸੀਆਂ ਵਰਤਦੇ ਆ ਸ਼ੁਰੂ ਤੋਂ, ਤਾਂ ਹੀ ਨਹੀਂ ਅੱਜ ਤੱਕ ਸਾਡੇ ਕਿਤੇ ਜੁੱਤੀਆਂ ਪਈਆਂ ਖਿੱਚਦੂ ਹੋਈ, ਕਿਉਂਕਿ ਸਾਰਿਆਂ ਨੂੰ ਪਤਾ ਵੀ ਇੱਕੋ ਇੱਕ ਤਾਂ ਮੀਡੀਆ ਜਿੱਥੇ ਸਾਰਿਆਂ ਦੇ ਮਗਰ ਸਾਫ ਲੱਗਦਾ। ਇਹ ਵੀ ਇੱਕ ਦੁਨੀਆਂ ਦਾ ਪਹਿਲਾ ਮੀਡੀਆ, ਇੱਥੇ ਵੀ ਮਾਣ ਕਰਨਾ ਬਣਦਾ। ਤੇ ਗੁਰਪ੍ਰੀਤ ਗਿੱਲ, ਗਿੱਲ ਸਾਹਿਬ ਨੇ ਮਤਲਬ ਉਹ ਵੀ ਅੱਜ ਦੁੱਖ ਫਰੋਲ ਰਹੇ ਨੇ ਕਾਫੀ ਦੇਰ ਏ ਫੇਸਬੁੱਕ ਤੋਂ, ਹਫ਼ਤਾ ਕ ਨਾ ਇਹਨਾਂ ਨੂੰ ਛੁੱਟੀ ਲੈ ਰੱਖੀ ਤੇ ਤਾਂ ਕਰਕੇ ਆਫ ਰਹੇ। ਤੇ ਕਹਿੰਦੇ ਨੇ ਮੋਦੀ ਨੇ ਕਹਿੰਦੇ ਜਿਹੜੀ ਸਿਡਨੀ ਦੇ ਵਿਚ ਰੈਲੀ ਕੀਤੀ ਸੀ, ਕੀ ਉਹ ਭਾਜਪਾ ਨੇ ਕਰਾਈ ਸੀ? ਉਹ ਕਿਹੜੇ ਭਾਰਤੀਆਂ ਨੇ ਕਰਵਾਈ ਸੀ? ਤੇ ਮੈਂ ਹੁਣ ਵੀ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦਾ ਬਾਈ ਜੀ, ਆਮ ਆਦਮੀ ਪਾਰਟੀ ਕਰਕੇ ਹੀ ਰਾਣੇ ਵਰਗੇ ਚੋਰ ਨੂੰ ਅਸਤੀਫਾ ਦੇਣਾ ਪਿਆ ਸੀ। ਬਾਕੀ ਭਾਜਪਾ ਨੇ ਕਰਿਆਨੇ ਵਿਚ ਅਤੇ ਰੱਖਿਆ ਵਿਚ ਜੋ ਪਰਸੈਂਟ ਐਫ ਡੀ ਆਈ ਕਰ ਦਿੱਤੀ ਆ, ਕਿਉਂ ਚੋਣਾਂ ਵੇਲੇ ਫੰਡਿੰਗ ਇਨ੍ਹਾਂ ਕੰਪਨੀਆਂ ਕੋਲੋਂ ਹੀ ਲਈ ਸੀ। ਜਨਤਕ ਫੰਡਿੰਗ ਅਤੇ ਕਾਰਪੋਰੇਟ ਫੰਡਿੰਗ ਵਿਚ ਬਹੁਤ ਫਰਕ ਹੈ। ਕਾਰਪੋਰੇਟ ਫੰਡਿੰਗ ਲੈ ਕੇ ਸਰਕਾਰੀ ਫੈਸਲੇ ਕਾਰਪੋਰੇਟ ਸੈਕਟਰ ਦੇ ਹੱਕ ਵਿਚ ਹੁੰਦੇ ਨੇ। ਅਸੀਂ ਤਾਂ ਆਪ ਇਹ ਕਹਿ ਰਹੇ ਹਾਂ ਜੀ 1%, 1.5%, 2%, ਇਹ ਬਹੁਤ ਅਰਸੇ ਤੋਂ ਹੀ ਚੱਲ ਰਿਹਾ ਇਹ ਕੰਮ, ਹਨਾ। ਮਤਲਬ ਅਸੀਂ ਆਪ ਕਹਿ ਰਹੇ ਹਾਂ ਦੋਨੋਂ ਪਾਰਟੀਆਂ ਜਿਹੜੀਆਂ ਵੱਡੀਆਂ ਪਾਰਟੀਆਂ ਉਹ ਕਰ ਰਹੇ ਨੇ, ਵੱਡੇ ਵੱਡੇ ਬਿਜ਼ਨਸ ਨੂੰ ਮੁੱਛ ਰਹੇ ਨੇ, ਉਨ੍ਹਾਂ ਨੂੰ ਬਿਜ਼ਨਸ ਦੇ ਰਹੇ ਨੇ।
ਡਾਇਲੋਗ ਕ੍ਰੀਏਟ ਕਰਨਾ ਮੇਰੇ ਖਿਆਲ ਚ ਜਿਹੜੇ ਗਿੱਲ ਸਾਹਿਬ ਸਾਨੂੰ ਮੀਣੇ ਮਾਰਨ ਲੱਗ ਪਿਆ ਹੁਣ।
ਹਾਂ, ਮੀਣੇ ਨੀ ਮਾਰਨੇ ਆਪਾਂ ਤਾਂ, ਮਤਲਬ ਏਦਾਂ ਵੀ ਕਰ ਰਹੇ ਪਰ ਰੌਲਾ ਇਹ ਹੈ ਵੀ ਜਿਹੜੀ ਜਿੱਦਾਂ ਨਾ ਡਾਇਰੈਕਟ ਜਿਹੜੀ ਖਿੱਚੋ ਧੂ ਹੈ ਨਾ, ਆਪਾਂ ਉਹ ਤੋਂ ਬਚਣਾ। ਤੇ ਬਾਕੀ ਇਹ ਚਲੋ ਪਰਮਜੀਤ ਸਿੰਘ ਮੈਂ ਤੁਹਾਨੂੰ ਦੱਸਦਾ ਜੀ, ਚਲੋ ਹੁਣ ਆਪਾਂ ਥੋੜੀ ਜਿਹੀ ਹੋਰ ਦੁੱਖ ਦੀ ਰੱਗ ਤੇ ਹੱਥ ਰੱਖ ਲਿਆ ਤਾਂ ਹੁਣ ਆਪਾਂ ਵੀ ਜਦੋਂ ਨਾ ਇੱਥੇ ਫੂਲਕਾ ਸਾਹਿਬ ਆਏ ਹਨਾ ਤੇ ਹੋਰ ਇਨ੍ਹਾਂ ਦੇ ਲੀਡਰ ਆਏ, ਸਾਹਿਬ ਹੀ ਕਹਿਣਾ ਆਪਾਂ ਨੂੰ, ਆਪਾਂ ਸਾਰਿਆਂ ਨੂੰ ਸਾਹਿਬ ਹੀ ਕਹਿਣਾ। ਤੇ ਦੇਖੋ ਮੈਂ ਨਾ ਉੱਥੇ ਹੀ ਸੀਗਾ 2015 ਚ ਜਿਹੜੀ ਸਿੱਖ ਖੇਡਾਂ ਹੋਈਆਂ, ਉਹ ਫੂਲਕਾ ਸਾਹਿਬ ਉੱਥੇ ਆਏ। ਹਾਂਜੀ, ਮੈਂ ਉਹ ਦੋ ਤਿੰਨ ਸਾਡੇ ਆਲੇ ਦੁਆਲੇ ਰਹੇ, ਸਾਰਾ ਘਟਨਾਕ੍ਰਮ ਸਾਨੂੰ ਪਤਾ ਹੀ ਸੀ ਉੱਥੇ ਕੀ ਚੱਲ ਰਿਹਾ। ਤੇ ਤੁਸੀਂ ਹੈਰਾਨ ਰਹਿ ਜਾਓਗੇ, ਮਤਲਬ ਇਹੋ ਜਿਹੇ ਬੰਦੇ, ਮਤਲਬ ਉਨ੍ਹਾਂ ਨੂੰ ਫੰਡਿੰਗ ਦੇਣ ਲਈ ਤਿਆਰ ਹੋਏ ਪਏ ਸੀ, ਹੈਨਾ। ਉਹ ਪਤਾ ਕੀ ਆ, ਬਸ ਇਹਨਾਂ ਦੀ ਸਰਕਾਰ ਆਈ, ਬਸ ਬਾਈ ਜੀ ਮਤਲਬ ਮੈਂ ਤੁਹਾਨੂੰ $50,000 ਦੇ ਦੂੰ, ਮੈਂ ਤੁਹਾਨੂੰ $20,000 ਦੇ ਦੂੰ, $10,000 ਦੇ ਦੂੰ, ਮੈਂ ਨਾ ਬਸ ਉਹ ਤੋਂ ਬਾਅਦ ਮੈਂ ਆਹ ਕੰਮ ਸ਼ੁਰੂ ਕਰਨਾ ਉੱਥੇ ਵੱਡੇ ਪੱਧਰ ਤੇ ਇੰਡੀਆ ਜਾ ਕੇ ਇੱਥੋਂ। ਮਤਲਬ ਹਰ ਬੰਦਾ ਮੇਰੇ ਅਰਗਾ ਜਿਹੜਾ ਕਿ ਕਹੀ ਰੰਬਾ ਚੱਕ ਕੇ ਗੁੱਡਦਾ ਨਾ, ਉਹ ਵੀ ਕਹਿ ਰਿਹਾ ਸੀਗਾ ਓਹਦੇ ਦਿਲ ਚ ਵੀ ਆ ਰਿਹਾ ਸੀ ਲਓ ਜੀ ਹੁਣ ਫੂਲਕਾ ਸਾਹਿਬ ਨੂੰ ਦਿਓ $10,000 ਵੀ ਜਿੰਨੇ ਵੀ ਇਹ ਮੰਗਦੇ ਆ ਜਦੋਂ ਇਹਨਾਂ ਨੇ ਚੀਫ਼ ਮਿਨਿਸਟਰ ਬਣ ਜਾਣਾ ਤਾਂ ਪੰਜਾਬ ਦੇ ਵਿਚ ਮੈਂ ਤਾਂ ਰੰਬਿਆਂ ਦੀਆਂ ਲਾ ਲੂੰਗਾ ਫੈਕਟਰੀਆਂ ਮੈਂ ਤਾਂ ਕਈਆਂ ਵੇਚਿਆ ਕਰੂੰਗਾ ਮੈਂ ਤਾਂ ਦਾਤੀਆਂ ਵੇਚਿਆ ਕਰੂੰਗਾ ਵੱਡੀ ਫੈਕਟਰੀ ਲਾ ਕੇ ਮਤਲਬ ਏਦਾਂ ਦਾ ਮਤਲਬ ਬੰਦੇ ਹਰ ਬੰਦਾ ਸੋਚ ਰਿਹਾ ਸੀ ਉਦੋਂ ਇਹ ਨਹੀਂ ਸੀਗੀ ਫੀਲਿੰਗ ਤੇ ਅਸੀਂ ਮਤਲਬ ਮਤਲਬ ਇਹ ਵਧੀਆ ਕੰਮ ਕਰੂਗੇ ਜਾਂ ਮੋਸਟਲੀ ਬੰਦੇ ਜਿਹੜੇ ਨੇ ਉਹ ਇਸ ਲਹਿਜੇ ਨਾਲ ਫੰਡਿੰਗ ਦੇ ਰਹੇ ਸੀ ਕਿ ਮਤਲਬ ਅਸੀਂ ਕੁਛ ਨਾ ਕੁਛ ਉੱਥੇ ਜਾ ਕੇ ਬਿਜ਼ਨਸ ਕਰਾਂਗੇ ਸੋ ਇਹ ਜਿਹੜੀ ਫੀਲਿੰਗ ਹੈ ਨਾ ਇਹ ਕੈਸ਼ ਹੋਈ ਆ ਕੋਈ ਗੱਲ ਨਹੀਂ ਪਰਮਜੀਤ ਸਿੰਘ ਬ੍ਰਿਸਬੇਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਬਾਕੀ ਈਮੇਲ ਦੇ ਜਗਿੰਦਰ ਸਿੰਘ ਸੋਹੀ ਭਾਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਗੁੱਡ ਪ੍ਰੋਗਰਾਮ ਔਰ ਈਮੇਲ ਦੇ ਜ਼ਰੀਏ ਕਾਫੀ ਸੱਜਣ ਨੇ ਅਲਰਟ ਪ੍ਰਿੰਟਿੰਗ ਤੋਂ ਦੀਪਜੋਤ ਸਿਉਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਅਮਰੀਕ ਭਾਜੀ ਨੂੰ ਕਹੋ ਕਿ ਮੈਂ ਮੋਦੀ ਦੇ ਪਹਿਲੇ ਬਿਆਨ ਸੁਣੋ ਹਾਂਜੀ ਕਿ ਮੋਦੀ ਦੇ ਪਹਿਲੇ ਬਿਆਨ ਸੁਣੋ ਹਾਂਜੀ ਹਾਂਜੀ ਉਹ ਪਤਾ ਜੀ ਸਾਰਾ ਬਸ ਅਸੀਂ ਤਾਂ ਅੱਜ ਥੋੜੀ ਕਨਵਰਸੇਸ਼ਨ ਕਰ ਰਹੇ ਹਾਂ ਤੇ ਨਿਸ਼ਾਨ ਸਿੰਘ ਹੁਣੀ ਵੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਐਡਲੇਡ ਤੋਂ ਰੈਨਮਾਰਕ ਜਾ ਰਹੇ ਹਾਂ ਪੰਜਾਬੀ ਮਾਂ ਬੋਲੀ ਡੇ ਸੈਲੀਬ੍ਰੇਸ਼ਨ ਲਈ ਗੁਰੂ ਘਰ ਗਲੋਸਅਪ ਵਿਦ ਪ੍ਰਭ ਦੀਪ ਰੰਧਾਵਾ ਸਰਬੀਤ ਕੌਰ ਪ੍ਰਦੀਪ ਕੌਰ ਐਂਡ ਲਿਟਲ ਜਸਲੀਨ ਲਓ ਜੀ ਆਨੰਦ ਮਾਣੋ ਪ੍ਰੋਗਰਾਮ ਦਾ ਬੜੀ ਸੋਹਣੀ ਡਰਾਈਵ ਹੈ ਤੇ ਅਮਰਜੀਤ ਮੰਡਾ ਵੀ ਸਾਡੇ ਨਾਲ ਜੁੜੇ ਨੇ ਤੇ ਬਾਕੀ ਕਹਿੰਦੇ ਅੱਜ ਭਾਜੀ ਆਪ ਦੇ ਪਿੱਛੇ ਪੈ ਗਏ ਆ ਕਿਲੇ ਬਾਰੇ ਗੱਲ ਕਰੋ ਜੀ ਕਿਲੇ ਬਾਰੇ ਅਸੀਂ ਕਰ ਦਿੱਤੀ ਆ ਤੇ ਮੈਸੇਜ ਦੇ ਵਿਚ ਅਮਰੀਕ ਭਾਜੀ ਆਪਣਾ ਉਹ ਮੁੱਦਾ ਆਪਣਾ ਰਹਿ ਜਾਣਾ ਆਪਾਂ ਦੋ ਤਿੰਨ ਮੁੱਦੇ ਹਜੇ ਹੋਰ ਪੈਂਡਿੰਗ ਹੋਏ ਅੱਜ ਤਾਂ ਕਿਲੇ ਨੇ ਸਾਨੂੰ ਅੱਜ ਤਾਂ ਕਿਲਾ ਹੀ ਢਾ ਲਿਆ ਸੀ ਕਿਤਾ ਫਤਿਹ ਕਰ ਲਿਆ ਅੱਜ
ਨਹੀਂ ਉਹ ਅਮਨਦੀਪ ਮੋਦੀ ਬਾਰੇ ਇਹਨਾਂ ਦੇ ਬਿਆਨ ਕਹਿੰਦੇ ਨਾ ਮੋਦੀ ਬਾਰੇ ਉਹ ਬਿਆਨ ਸੁਣੋ ਤੇ ਉਹਨਾਂ ਦੇ ਬਿਆਨਾਂ ਤੋਂ ਲੱਗਦਾ ਕਾਫੀ ਗੱਪਾਂ ਉਹਨਾਂ ਨੇ ਮਾਰੀਆਂ ਪਹਿਲਾਂ ਪਹਿਲਾਂ ਤੇ ਗੱਪੀ ਵੀ ਆ ਉਹ ਕਿ ਉਹਨਾਂ ਨੇ ਇਹ ਵੀ ਕਿ ਮੈਂ ਵੀ ਉਡੀਕ ਰਿਹਾ ਕਿ ਮੇਰੇ ਖਾਤੇ ਸ਼ਾਇਦ ਪੈਸੇ ਚਲ ਜੂਗੇ 15 ਲੱਖ ਉਹ ਜਿਹੜਾ ਆਉਣਾ ਸੀਗਾ ਮੈਂ ਚੈੱਕ ਕਰਦਾ ਰਹਿੰਦਾ ਆਪੇ ਇੰਡੀਆ ਦੇ ਖਾਤੇ ਆਇਆ ਨਹੀਂ ਹੈ ਉਹਨਾਂ ਨੇ ਤਾਂ ਬਹੁਤ ਬਹੁਤ ਬੜਬੜੀਆਂ ਗੱਪਾਂ ਮਾਰੀਆਂ ਲੇਕਿਨ ਉਹਨਾਂ ਤੋਂ ਉਹਨਾਂ ਤੋਂ ਬਹੁਤ ਬੜਬੜੇ ਹੋਰ ਗੱਪੀ
ਰਾਜਨੀਤੀ ਨੇ ਉਹ ਤਾਂ ਕਹਿੰਦੇ ਜੁਮਲੇ ਉਹ ਤਾਂ ਕਹਿੰਦੇ ਆ ਵੀ ਮੈਂ ਗੱਪਾਂ ਮਾਰੀਆਂ ਬਾਈ ਮੈਂ ਤਾਂ ਖੁੱਲ ਕੇ ਮਾਰੀਆਂ ਗੱਪਾਂ ਜੁਮਲੇ ਸੀਗੇ ਤੇ ਜੁਮਲੇ ਤਾਂ ਦੇਖੋ ਹੁਣ ਕਾਂਗਰਸ ਸਰਕਾਰ ਨੇ ਵੀ ਮਾਰੇ ਹੋ ਤਾਂ ਕਿਹੜੇ ਉੱਥੇ ਫੋਨ ਮਿਲ ਗਏ ਕਰਜ਼ੇ ਮਾਫ਼ ਹੋ ਗਏ ਇਹ ਤਾਂ ਗੱਪਾਂ ਹੁਣ ਆਸਟ੍ਰੇਲੀਆ ਚ ਕਿਹੜੇ ਘੱਟ ਵੱਜਦੀਆਂ ਨੇ ਹਨਾ ਮਤਲਬ ਆਹ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਇਨ ਦਾ ਐਂਡ ਕੁਛ ਨਿਕਲਦਾ ਹੀ ਨਹੀਂ ਖੈਰ ਅਮਰੀਕ ਜੀ ਆਪਾਂ ਜਿਹੜਾ ਨਾ ਮੁੱਦਾ ਤੁਹਾਡਾ ਆ ਉਹ ਥੋੜਾ ਜਿਹਾ ਹੈਗਾ ਵੱਡਾ ਠੀਕ ਆ ਤੇ ਉਹ ਨਾ ਪ੍ਰੋਪਰ ਟਾਈਮ ਮੰਗਦਾ ਆ ਤੇ ਪਰ ਮੈਂ ਤੁਹਾਨੂੰ ਚਲੋ ਆਪਾਂ ਇੱਕ ਇੰਟਰਸਟਿੰਗ ਫੈਕਟ ਤੁਹਾਨੂੰ ਦੱਸ ਦਿੰਦੇ ਹਾਂ ਨਾ ਠੀਕ ਤੇ ਇਹ ਨਾ ਤੁਹਾਨੂੰ ਪਤਾ ਦੁਨੀਆਂ ਦੇ ਵਿੱਚ ਕਈ ਕੰਟਰੀ ਨੇ ਜਿੱਥੇ ਤੁਸੀਂ ਫ੍ਰੀਲੀ ਘੁੰਮ ਸਕਦੇ ਹੋ ਠੀਕ ਉਹਨੂੰ ਨਾ ਉਹਨੂੰ ਟਰਮ ਕਹਿੰਦੇ ਆ ਫਰੀਡਮ ਟੂ ਰੋਮ ਮਤਲਬ ਜਿਹੜੀ ਇਹ ਸਾਰੀ
ਹਾਂਜੀ ਫਰੀਡਮ ਟੂ ਰੋਮ ਰੋਮ
ਰੋਮ ਰੋਮ ਯਾਨੀ ਘੁੰਮਣਾ ਫਿਰਨਾ ਠੀਕ ਹੈ ਨਾ ਇਹਦੀ ਮੈਂ ਹੁਣ ਤੁਹਾਨੂੰ ਭੂਮਿਕਾ ਦੱਸਦਾ ਬਈ ਜਿਹੜਾ ਜਿਹੜਾ ਮੁੱਢਲਾ ਮਨੁੱਖ ਹੋਇਆ ਨਾ ਪਹਿਲਾਂ ਲੱਖਾਂ ਸਾਲ ਪਹਿਲਾਂ ਮਿਲੀਅਨ ਸਾਲ ਤੋਂ ਚੱਲ ਰਿਹਾ ਕੰਮ ਇਹ ਧਰਤੀ ਜਿਹੜੀ ਸੀਗੀ ਇਹ ਧਰਤੀ ਹਰ ਬੰਦੇ ਲਈ ਹੈ ਹੁਣ ਤੁਸੀਂ ਦੇਖੋਗੇ ਬਈ ਜਿਹੜਾ ਸਾਹ ਬੰਦਾ ਕੋਈ ਵੀ ਲੈ ਸਕਦਾ ਠੀਕ ਹੈ ਪਾਣੀ ਸਾਰੇ ਜਿਹੜੇ ਕੁਦਰਤੀ ਸੋਮੇ ਨੇ ਉਹ ਬੰਦੇ ਦੇ ਲਈ ਬਣਾਏ ਗਏ ਨੇ ਤੇ ਕਿਸੇ ਦਾ ਕਿਸੇ ਕੋਈ ਅਧਿਕਾਰ ਨਹੀਂ ਕਿ ਇਸ ਨੂੰ ਰੋਕਿਆ ਜਾ ਸਕੇ ਜਿਹੜੀਆਂ ਹੁਣ ਹੱਦਾਂ ਸਰਹੱਦਾਂ ਅਸੀਂ ਬਣਾ ਲਈਆਂ ਇਹ ਵੀ ਵੈਸੇ ਜੇ ਕੁਦਰਤ ਦਾ ਕਾਨੂੰਨ ਦੇਖੀਏ ਤਾਂ ਇਹ ਗੈਰ ਕਾਨੂੰਨੀ ਆ ਇਹ ਮਤਲਬ ਕੁਦਰਤ ਨੇ ਨਹੀਂ ਇੱਦਾਂ ਬਣਾਈਆਂ ਹੋਈਆਂ ਇਹ ਬੰਦੇ ਨੇ ਬਣਾਈਆਂ ਹੋਈਆਂ ਸੋ ਕੁਦਰਤ ਦੇ ਕਾਨੂੰਨ ਕੀ ਕਹਿ ਰਹੇ ਨੇ ਕਿ ਜਿਹੜਾ ਬੰਦਾ ਇੱਕ ਜੀਓ ਹੈ ਉਹ ਧਰਤੀ ਦੇ ਉੱਤੇ ਹੈ ਤਾਂ ਉਹ ਕਿਤੇ ਵੀ ਜਾ ਸਕਦਾ ਕਿਤੇ ਵੀ ਘੁੰਮ ਸਕਦਾ ਕਿਤੇ ਵੀ ਸੌਂ ਸਕਦਾ ਉਹਦੇ ਹਿਊਮਨ ਰਾਈਟਸ ਨੇ ਉਹ ਰੱਬ ਨੇ ਰੱਬ ਵੱਲੋਂ ਦਿੱਤੇ ਹੋਏ ਨੇ ਔਰ ਉਹਨਾਂ ਦੇ ਵਿੱਚ ਨਾ ਜਿਹੜਾ ਹੁਣ ਸਾਡੇ ਕੋਲ ਰਾਈਟ ਹੈ ਨਹੀਂ ਉਹ ਇਹ ਹੈ ਵੀ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਜਾ ਸਕਦੇ ਜੇ ਆਪਾਂ ਇੰਡੀਆ ਜਾਣਾ ਅਮਰੀਕਾ ਜਾਣਾ ਤਾਂ ਸਾਨੂੰ ਵੀਜ਼ਾ ਲੈਣਾ ਪੈਣਾ ਜਾਂ ਆਸਟ੍ਰੇਲੀਆ ਆਉਣਾ ਹਨਾ ਇਹ ਉਦਾਂ ਹੋਣਾ ਨਹੀਂ ਚਾਹੀਦਾ ਟੈਕਨੀਕਲੀ ਪਰ ਕਈ ਜਿਹੜੇ ਕੰਟਰੀ ਨੇ ਨਾ ਉੱਥੇ ਇਹ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਵੀ ਹਰ ਬੰਦੇ ਨੂੰ ਉਹਨਾਂ ਸਿਟੀਜ਼ਨ ਨੂੰ ਫਰੀਡਮ ਆਫ ਰਾਈਟ ਹੈ ਇਹਨਾਂ ਦੇ ਵਿੱਚ ਨਾ ਸਕਾਟਲੈਂਡ ਵੀ ਆ ਜਾਂਦਾ ਤੇ ਫਿਨਲੈਂਡ ਆਈਸਲੈਂਡ ਨਾਰਵੇ ਸਵੀਡਨ ਤੇ ਜਿੰਨੇ ਵੀ ਆ ਬਾਲਟਿਕ ਕੰਟਰੀ ਆ ਨਾ ਐਸਟੋਨੀਆ ਲੈਟਵੀਆ ਲਿਥੇਨੀਆ ਸੈਂਟਰਲ ਯੂਰਪ ਆਸਟਰੀਆ ਚੈੱਕ ਰਿਪਬਲਿਕ ਸਵਿਟਜ਼ਰਲੈਂਡ ਇਹ ਜਿਹੜੇ ਸਾਰੇ ਕੰਟਰੀ ਆ ਨਾ ਇਨ੍ਹਾਂ ਦੇ ਵਿਚ ਖਾਸ ਕਰਕੇ ਨਾਰਦਰਨ ਯੂਰਪ ਉਹਦੇ ਵਿਚ ਇਹ ਖੁੱਲ ਹੈ ਕਿ ਬੰਦਾ ਕਿਤੇ ਵੀ ਜਾ ਸਕਦਾ ਉਹਨੂੰ ਕੋਈ ਰੋਕ ਟੋਕ ਨਹੀਂ ਹੋਣੀ ਚਾਹੀਦੀ ਔਰ ਖਾਸ ਕਰਕੇ ਨਾਰਵੇ ਦੇ ਵਿਚ ਤਾਂ ਇਹ ਕਾਨੂੰਨ ਪਾਸ ਹੋਇਆ ਹੈ ਵੀ ਤੁਸੀਂ ਘੁੰਮ ਸਕਦੇ ਹੋ। ਉਹਦੀ ਇਹ ਆ ਵੀ ਸ਼ੁਰੂ ਤੋਂ ਹੀ ਪੁਰਾਤਨ ਸਮੇਂ ਤੋਂ ਬੰਦਾ ਖੁੱਲੇ ਜਿੱਥੇ ਮਰਜ਼ੀ ਘੁੰਮਦਾ ਫਿਰਦਾ, ਪਾਣੀ ਪੀਂਦਾ, ਹੰਟਿੰਗ ਕਰਦਾ ਹੁੰਦਾ ਆ। ਸੋ ਇਹ ਇੰਡੀਆ ਦੇ ਵਿਚ ਨੀ ਸੀਗਾ, ਪਿੰਡਾਂ ਚ ਤਾਂ ਵੈਸੇ ਸੀਗਾ ਅਮਰੀਕ ਜੀ ਪਹਿਲਾਂ, ਹੈ ਨਾ, ਆਪਣੇ ਬੰਦਾ ਜਿੱਥੇ ਮਰਜ਼ੀ ਘੁੰਮਿਆ ਫਿਰਿਆ ਵੇ, ਹੈ ਨਾ। ਇਹ ਜਿਹੜਾ ਵੈਸੇ ਇੰਡੀਆ ਚ ਵੀ ਰੂਲ ਰਿਹਾ ਆ, ਹੁਣ ਜੇ ਆਪਾਂ ਕਿਸੇ ਦੇ ਵਿਹੜੇ ਚੋਂ ਵੀ ਲੰਘ ਜਾਈਏ ਜਾਂ ਕਿੱਦਾਂ, ਕੋਈ ਪ੍ਰੋਬਲਮ ਨੀ ਸੀ ਹੁੰਦੀ। ਇੱਕ ਨਾ ਇਹਦੀਆਂ ਲਿਮੀਟੇਸ਼ਨਸ ਇਹ ਆ ਵੀ ਜਿੱਦਾਂ ਹੁਣ ਕਹਿੰਦੇ ਵੀ ਇਹ ਕਾਨੂੰਨ ਲਾਗੂ ਕਿੱਦਾਂ ਹੁੰਦਾ, ਮੰਨ ਲਓ ਇੱਕ ਫਾਰਮ ਹੈ, ਸਾਡਾ ਹੀ ਫਾਰਮ ਹੈ ਇੱਥੇ, ਜੇ ਕੋਈ ਬੰਦਾ ਆ ਕੇ, ਹੈ ਨਾ, ਉਹਦਾ ਕਾਨੂੰਨ ਇਹ ਹੈ ਕਿ ਉਹ 24 ਘੰਟੇ ਮਤਲਬ ਓਵਰਨਾਈਟ ਰਹਿ ਸਕਦਾ ਉਸ ਫਾਰਮ ਦੇ ਉੱਤੇ, ਪਰ ਉਹ ਘੱਟੋ ਘੱਟ 100 ਮੀਟਰ ਦੂਰ ਘਰ ਤੋਂ ਰਹਿ ਸਕਦਾ। ਜੇ ਹੁਣ ਇੱਕ ਮਤਲਬ ਇੱਥੋਂ ਜਾ ਰਹੇ ਨੇ, ਹੈ ਨਾ, ਦੋ ਚਾਰ ਬੰਦੇ ਪਾਸ ਆਨ ਕਰ ਰਹੇ ਨੇ, ਤਾਂ ਉਹਨੂੰ ਰਾਤ ਪੈ ਗਈ, ਉਹਨੇ ਰਾਤ ਕੱਟਣੀ ਆ। ਹੁਣ ਸਾਰੀਆਂ ਤਾਂ ਪ੍ਰਾਈਵੇਟ ਪ੍ਰਾਪਰਟੀਆਂ, ਠੀਕ ਹੈ, ਕਿੱਥੇ ਰਹੂਗਾ ਉਹ? ਹਾਲਾਂਕਿ ਇਹ ਧਰਤੀ ਸਾਂਝੀ ਆ, ਉਹ ਕਿੱਥੇ ਕਿੱਥੇ ਰਹੂਗਾ? ਜੇ ਉਹਨਾਂ ਕੋਲ ਟੈਂਟ ਹੈ ਤਾਂ ਉਹਨਾਂ ਦਾ ਕਾਨੂੰਨ ਇਹ ਕਹਿੰਦਾ ਆ ਵੀ ਤੁਸੀਂ 15 ਮਤਲਬ ਸੋਰੀ 100 ਮੀਟਰ ਦੇ ਵਿਚ ਘਰ ਤੋਂ ਦੂਰ ਤੁਸੀਂ ਟੈਂਟ ਲਾ ਸਕਦੇ ਆ, ਤੁਸੀਂ ਉੱਥੇ ਅੱਗ ਬਾਲ ਸਕਦੇ ਆ ਜੇ ਸੇਫ ਹੋਵੇ, ਤੁਸੀਂ ਉੱਥੇ ਆਪਣਾ ਖਾਣਾ ਪਕਾ ਸਕਦੇ ਆ, ਉੱਤੋਂ ਦੇ ਮਸ਼ਰੂਮ ਜੇ ਉੱਥੇ ਮਸ਼ਰੂਮ ਲੱਗੇ ਹੋਏ ਆ ਇਹਨਾਂ ਕੰਟਰੀਆਂ ਚ ਹੁੰਦੇ ਆ, ਖੁੰਬਾਂ ਪੱਟ ਸਕਦੇ ਹੋ, ਉੱਥੋਂ ਦੀ ਲੱਕੜ ਇਕੱਠੀ ਕਰਕੇ ਅੱਗ ਬਾਲ ਸਕਦੇ ਹੋ, ਪਾਣੀ ਪੀ ਸਕਦੇ ਹੋ, ਤਾਂ ਜੇ ਉੱਥੇ ਕੋਈ ਫਰੂਟ ਲੱਗਾ ਆ ਜਿਹੜਾ ਨਾਨ ਕਮਰਸ਼ੀਅਲ ਆ, ਨੈਚੁਰਲ ਬੂਟੇ ਆ, ਉਹ ਤੁਸੀਂ ਖਾ ਸਕਦੇ ਹੋ, ਪਰ ਜਿਹੜੀਆਂ ਚੀਜ਼ਾਂ ਨਹੀਂ ਕਰ ਸਕਦੇ ਉਹ ਇਹ ਨਹੀਂ ਕਰਨ ਦਿੰਦੇ ਤੁਹਾਨੂੰ ਕਿ ਤੁਸੀਂ ਆਪਣਾ ਉੱਥੇ ਰਬਿਸ਼ ਨਹੀਂ ਸਿੱਟ ਕੇ ਜਾ ਸਕਦੇ, 24 ਘੰਟੇ ਤੋਂ ਵੱਧ ਉਸ ਪ੍ਰੋਪਰਟੀ ਦੇ ਨਹੀਂ ਰਹਿ ਸਕਦੇ, ਤੇ ਨਾ ਹੀ ਤੁਸੀਂ ਉਹਦੇ ਪਰ ਮਤਲਬ ਗੱਡੀਆਂ ਨਠਾ ਸਕਦੇ ਆ, ਪੱਟ ਸਕਦੇ ਆ, ਉਹਨੂੰ ਖਰਾਬ ਕਰ ਸਕਦੇ ਉਸ ਥਾਂ ਨੂੰ। ਸੋ ਇਹ ਜਿਹੜੀਆਂ ਕੰਡੀਸ਼ਨ ਆ ਇਹ ਕੰਸਟੀਟਿਊਸ਼ਨ ਦੇ ਵਿੱਚ ਲਿਖੀਆਂ ਹੋਈਆਂ, ਇਹਨੂੰ ਫਰੀਡਮ ਆਫ ਰੋਮ ਕਹਿੰਦੇ ਆ, ਮਤਲਬ ਘੁੰਮਣ ਫਿਰਨ ਦੀ ਇਜਾਜ਼ਤ ਹਰ ਪਾਸੇ, ਤੇ ਇਹਨੂੰ ਕੋਈ ਰੋਕ ਨਹੀਂ ਸਕਦਾ ਟੈਕਨੀਕਲੀ ਵੀ ਮੈਂ ਇੱਦਾਂ ਨਹੀਂ ਕਹਿ ਸਕਦਾ ਨਠੋ ਮੇਰੀ ਪ੍ਰੋਪਰਟੀ ਤੋਂ ਤੁਸੀਂ ਦਫਾ ਹੋ ਜਾਓ, ਇਹ ਨਹੀਂ ਮੈਂ ਕਹਿ ਸਕਦਾ। ਮਤਲਬ ਇਹਨਾਂ ਕੰਟਰੀਆਂ ਦੇ ਕੋਲ ਮੈਨੂੰ ਬੜੀ ਸੋਹਣੀ ਲੱਗੀ ਇਹ ਗੱਲ, ਇੰਟਰਸਟਿੰਗ ਲੱਗੀ, ਮੈਂ ਸੋਚਿਆ ਵੀ ਮੈਂ ਆਪਣੇ ਸਾਰੇ ਸਰੋਤੇ ਜਿਹੜੇ ਸੁਣ ਰਹੇ ਨੇ ਉਹਨਾਂ ਨਾਲ ਸਾਂਝੀ ਕਰਦੇ ਆ। ਤੇ ਪਰਮਜੀਤ ਸਿੰਘ ਧਾਲੀਵਾਲ ਕਹਿ ਰਹੇ ਨੇ, ਸਿੱਧੂ ਸਾਹਿਬ ਜੀ ਇਹ ਗੱਲ ਬ੍ਰਿਸਬਨ ਸਿੱਖ ਗੇਮਸ ਤੇ ਇੱਥੇ ਦੇ ਪ੍ਰੈਜ਼ੀਡੈਂਟ ਨੇ ਵੀ ਉਸੇ ਤਰ੍ਹਾਂ ਫੂਲਕਾ ਸਾਹਿਬ ਨੂੰ ਇੰਟਰੋਡਿਊਸ ਕਰਾਇਆ ਸੀ ਕਿ ਆਉਣ ਵਾਲੇ ਸੀਐਮ ਨੇ। ਹਾਂਜੀ, ਉਦੋਂ ਤਾਂ ਲੱਗਦਾ ਹੀ ਇੱਦਾਂ ਸੀਗਾ ਵੀ ਸੀਐਮ ਹੋਣਗੇ। ਮਹਿੰਦਰ ਸਿੰਘ ਬ੍ਰੈਂਪਟਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ, ਸਤਿ ਸ੍ਰੀ ਅਕਾਲ ਜੀ, ਮੈਂ ਲਾਲ ਕਿਲੇ ਮੈਟਰ ਬਾਰੇ ਨਹੀਂ ਜਾਣਦਾ। ਹਾਂਜੀ, ਇਹ ਕਾਫੀ ਚੱਲਿਆ ਸੀ ਇਹ ਜੀ ਕੰਮ। ਬਲਬੀਰ ਸਰਾਂ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਅਮਰਜੀਤ ਸਿੰਘ ਮਰਿੰਡਾ ਮੋਟਰ ਤੋਂ ਵੀ ਜੁੜੇ ਨੇ ਭਾਜੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਅਮਰੀਕ ਜੀ, ਅੱਜ ਤੁਹਾਡੇ ਤਾਂ ਮਸਲੇ ਰਹਿ ਗਏ, ਮੇਰੇ ਵੀ ਰਹਿ ਗਏ, ਕੀ ਕਰੀਏ ਫਿਰ? ਆਪਾਂ ਇੱਕ ਹੋਰ ਪ੍ਰੋਗਰਾਮ ਸ਼ੁਰੂ ਕਰੀਏ,
ਕਰਨਾ ਪਊਗਾ ਕੁਛ ਨਾ ਕੁਛ। ਮਸਲੇ ਸਾਡੇ ਪੂਰੇ ਕਵਰ ਨਹੀਂ ਹੁੰਦੇ ਇਸ ਪ੍ਰੋਗਰਾਮ ਦੇ ਵਿਚ, 1.5 ਘੰਟੇ 2 ਘੰਟੇ ਦੇ ਵਿਚ, ਜਾਂ ਇਹਨੂੰ ਪਹਿਲਾਂ ਮੰਗਣ ਜਿੱਦਾਂ 12 ਵਜੇ ਤੱਕ ਹੁੰਦਾ ਸੀ, ਐਕਸਟੈਂਡ ਕਰੋ
ਦੇਖੋ
ਜਾਂ ਫਿਰ ਕੋਈ ਹੋਰ ਹੱਲ ਲੱਭੋ।
ਉਹ ਇੱਦਾਂ ਆ ਵੀ ਮਸਲੇ ਜਿਹੜੇ ਨੇ ਇਹ ਸਾਂਝੇ ਨੇ, ਇਹ ਹੁਣ ਸਾਡੇ ਸਰੋਤਿਆਂ ਦੇ ਵੀ ਦਿਲ ਵਾਲੀ ਗੱਲ ਕਰਨੀ ਹੈ ਨਾ, ਸੋ ਉਹਨਾਂ ਦੇ ਵੀ ਨਾਲ ਸਾਰਾ ਕੁਝ ਚੱਲਦਾ ਆ। ਕੋਈ ਗੱਲ ਨਹੀਂ, ਆਪਾਂ ਪੈਂਡਿੰਗ ਰੱਖਣੇ ਆ ਤੇ ਮਤਲਬ ਨਾਲ ਦੀ ਨਾਲ ਆਪਾਂ ਕਰੇ ਜਾਣੇ। ਇਨ੍ਹਾਂ ਦੇ ਵਿਚ ਨਾ ਜਿਹੜੇ ਅਮਰੀਕ ਭਾਜੀ ਦੇ ਮਸਲੇ ਇਹ ਆ ਵੀ ਜਿਹੜੇ ਪੇਰੈਂਟਸ ਆ ਇੰਡੀਆ ਚ ਚੰਗੀਆਂ ਜੋਬਾਂ ਕਰਕੇ ਰਿਟਾਇਰ ਹੁੰਦੇ ਨੇ, ਜਦੋਂ ਬਾਹਰ ਜਾਂਦੇ ਨੇ ਆਪਣੇ ਧੀਆਂ ਪੁੱਤਾਂ ਕੋਲ, ਤਾਂ ਉਹ ਉੱਥੇ ਕਈ ਵਾਰੀ ਜਾ ਕੇ ਬਹੁਤਾਤ 80-90% ਜਿਹੜੇ ਪੇਰੈਂਟਸ ਨੇ ਆਪਣੇ ਆਪ ਨੂੰ ਫਸੇ ਹੋਏ ਮਹਿਸੂਸ ਕਰਦੇ ਨੇ। ਔਰ ਉਹਦੇ ਆਪਾਂ 2-3 ਕੇਸ ਸਟੱਡੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਉਹ ਫਿਰ ਕਿੱਦਾਂ ਆਪਣੇ ਜੀਵਨ ਨੂੰ ਜਿਹੜੇ ਐਂਡ ਵਾਲਾ ਜੀਵਨ ਹੈ ਕਿੱਦਾਂ ਬਿਹਤਰ ਬਣਾ ਸਕਦੇ ਨੇ ਇਹਦੇ ਬਾਰੇ ਗੱਲ ਕਰਾਂਗੇ। ਤੇ ਦੂਜਾ
ਥੋੜੀ ਜਿਹੀ ਇਹਦੇ ਬਾਰੇ ਮੈਂ ਦੱਸ ਦਵਾਂ ਕਿ ਜੇ ਤੁਸੀਂ ਠੀਕ ਠਾਕ ਆ, ਤੁਹਾਡੀ ਸਿਹਤ ਠੀਕ ਆ, ਤੁਹਾਨੂੰ ਬਹੁਤੀ ਸਿਹਤ ਦੇ ਬਾਰੇ ਫਿਕਰ ਕਰਨ ਦੀ ਲੋੜ ਨਹੀਂ ਆ, ਤਾਂ ਮੇਰੇ ਖਿਆਲ ਦੇ ਵਿਚ ਤੁਹਾਨੂੰ ਇੰਡੀਆ ਵਿਚ ਹੀ ਰਹਿਣਾ ਚਾਹੀਦਾ, ਜਿੱਥੇ ਕਿ ਤੁਹਾਡਾ ਅਸਰ ਰਸੂਖ ਆ, ਜਿੱਥੇ ਤੁਹਾਡਾ ਰੋਹਬ ਆ, ਜਿੱਥੇ ਤੁਹਾਡੀ ਸਰਦਾਰੀ ਆ, ਉਹਨੂੰ ਕਾਇਮ ਰੱਖਣਾ ਚਾਹੀਦਾ। ਤੇ ਦੇਸ਼ ਵਿਚ ਜਾ ਕੇ ਰੋਲ ਨਾਲੋਂ ਤਾਂ ਆਪਣੇ ਦੇਸ਼ ਵਿਚ ਹੀ ਰਹੋ, ਜਿੱਥੇ ਕਿ ਤੁਸੀਂ ਆਪਣਾ ਆਪਣੇ ਜੀਵਨ ਦਾ ਪੂਰਾ ਆਨੰਦ ਮਾਣ ਸਕਦੇ। ਮੈਂ ਤਾਂ ਇਹੀ ਕਹਾਂਗਾ, ਲੇਕਿਨ ਇਹਦੀ ਪੂਰੀ ਡਿਟੇਲ ਵਿਚ ਗੱਲ ਅਸੀਂ ਅਮਨ ਦੀ ਫਿਰ ਕਿਸੇ ਵੇਲੇ ਕਰਾਂਗੇ, ਪੂਰੇ ਪ੍ਰੋਗਰਾਮਾਂ ਦੇ ਵਿਚ ਪੂਰਾ ਪ੍ਰੋਗਰਾਮ ਕਰਾਂਗੇ ਤੇ ਉਹਦੇ ਵਿਚ ਕੇਸ ਸਟੱਡੀਜ਼ ਨੂੰ ਵੀ ਰੈਫਰ ਕਰਾਂਗੇ, ਕਿੱਦਾਂ ਕਿੱਦਾਂ ਲੋਕਾਂ ਨਾਲ ਹੋ ਰਹੀ ਹੈ ਤੇ ਇਹਦੇ ਕਿੱਦਾਂ ਕਿੱਦਾਂ ਉਹਨਾਂ ਨੇ ਹੱਲ ਲੱਭੇ ਆ। ਜੀ ਅਮਨ
ਜੀ, ਤੇ ਦੂਜਾ ਜਿਹੜਾ ਮਸਲਾ ਆ ਉਹ ਹੈਗਾ ਵੀ ਵਿਆਹਾਂ ਦਾ, ਵੀ ਵਿਆਹ ਆਪਾਂ ਸਸਤੇ ਕਿੱਦਾਂ ਕਰ ਸਕਦੇ ਇੰਡੀਆ ਦੇ ਵਿਚ, ਇਹ ਸਾਨੂੰ ਡਿਮਾਂਡ ਆਈ ਸੀ ਵੀ ਤੁਸੀਂ ਥੋੜਾ ਜਿਹਾ ਨਾ ਆਊਟਲਾਈਨ ਕਰਕੇ ਦੱਸੋ ਵੀ ਆਪਾਂ ਵਿਆਹ ਜਿਹੜੇ ਆ ਕਿੱਦਾਂ ਅਫੋਰਡੇਬਲ ਕਰ ਸਕਦੇ ਆ, ਕਿੰਨੇ ਚ ਕਰ ਸਕਦੇ ਆ? ਮੇਰਾ ਮੰਨਣਾ ਕਿ 2.5-3 ਲੱਖ ਦੇ ਵਿਚ ਸਟੈਂਡਰਡ ਵਿਆਹ ਹੋ ਜਾਣਾ ਚਾਹੀਦਾ, ਪਰ ਆਪਾਂ ਡਿਟੇਲ ਚ ਗੱਲ ਕਰਾਂਗੇ। ਤੇ ਅਮਰੀਕ ਜੀ, ਜਾਣ ਤੋਂ ਪਹਿਲਾਂ ਦੱਸ ਦਈਏ ਕਿ ਦੇਬੀ ਮਖਸੂਸ ਫਰੀ ਦਾ ਕੱਲ ਨੂੰ ਸ਼ੋਅ ਹੈ ਬ੍ਰਿਸਬਨ ਦੇ ਵਿਚ, ਤੇ ਦੇਬੀ ਹੁਣਾਂ ਦੀ ਇੰਟਰਵਿਊ ਬੌਬੀ ਨੇ ਕੀਤੀ ਆ, ਤੇ ਉਹ ਅਸੀਂ ਇਸ ਬਿਲਕੁਲ ਬ੍ਰੇਕ ਤੋਂ ਬਾਅਦ ਅਸੀਂ ਨਾ ਉਹ ਇੰਟਰਵਿਊ ਚਲਾ ਰਹੇ ਆ, ਸੋ ਉਹ ਵੀ ਆਪਣੇ ਸਰੋਤਿਆਂ ਨੂੰ ਦੱਸ ਦਈਏ। ਤੇ ਅਮਰੀਕ ਜੀ, ਜਾਂਦੇ ਜਾਂਦੇ ਇਕ ਵਾਰੀ ਸਿਡਨੀ ਦਾ ਵੈਦਰ।
ਜੀ ਅਮਨਦੀਪ, ਸਿਡਨੀ ਦਾ ਵੈਦਰ ਅੱਜ ਕਲੀਅਰ ਆ, ਬਹੁਤ ਸੋਹਣਾ ਵੈਦਰ ਆ, ਧੁੱਪ ਛਾਈ ਹੋਈ ਆ, ਆਲੇ ਦੁਆਲੇ ਬਿਲਕੁਲ ਸਾਫ ਸੁਥਰਾ ਨਜ਼ਰ ਆ ਰਿਹਾ, ਅਸਮਾਨ ਵਿਚ ਕੋਈ ਵੀ ਬਦਲ ਨਹੀਂ ਆ, ਨੀਲਾ ਆਕਾਸ਼ ਆ, ਤੇ ਆਸ ਕਰਦੇ ਆ ਕਿ ਇਹ ਬਦਲ ਨਹੀਂ ਆਣਗੇ। ਵੈਸੇ ਬਾਰਿਸ਼ ਦੀ ਤਾਂ ਲੋੜ ਆ, ਲੇਕਿਨ ਫਿਲਹਾਲ ਜਿਹੜਾ ਮੌਸਮ ਸਿਡਨੀ ਵਿਚ ਕਾਫ਼ੀ ਖੁਸ਼ਗਵਾਰ ਪਾਇਆ ਜਾ ਰਿਹਾ। ਤੇ ਅਮਨਦੀਪ, ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੇ ਸਰੋਤਿਆਂ ਤੋਂ ਇਜਾਜ਼ਤ ਲੈਣਾ, ਤੇ ਅਗਲੇ
ਮਾਣ ਸਤਿਕਾਰ ਇਕ ਦੂਜੇ ਦਾ ਅਸੀਂ ਕਾਇਮ ਰੱਖੀਏ, ਇਕ ਵਧੀਆ ਭਾਸ਼ਾ ਦੀ ਵਰਤੋਂ ਕਰੀਏ, ਤੇ ਗੱਲਾਂ ਬਾਤਾਂ, ਗਿਆਨ, ਨੌਲੇਜ ਸਾਡੇ ਚ ਵੀ ਵਾਧਾ ਹੁੰਦਾ ਜਾਂ ਅਸੀਂ ਆਪਸ ਦੇ ਵਿਚ ਗੱਲ ਕਰਦੇ ਆ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਜੁੜਦੇ ਹੋ। ਇਹ ਪ੍ਰੋਗਰਾਮ ਠੀਕ 1 ਘੰਟੇ ਬਾਅਦ ਅੱਜ ਪੋਡਕਾਸਟ ਦੇ ਵਿਚ ਤੁਹਾਡੇ ਲਈ ਲੈ ਕੇ ਆਵਾਂਗਾ। ਤੇ ਦੇਬੀ ਮਖਸੂਸਪੁਰੀ ਦੀ ਇੰਟਰਵਿਊ ਜਿਹੜੀ ਉਹ ਚਲਾਉਣੀ ਆ, ਤੇ ਉਹ ਥੋੜੀ ਦੇਰ ਬਾਅਦ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾਊਗੀ, ਹੁਣੇ ਇਸ ਬ੍ਰੇਕ ਤੋਂ ਬਾਅਦ। ਸੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਤੇ ਮੈਂ ਵੀ ਲੈਣਾ ਇਜਾਜ਼ਤ, ਕੱਲ ਨੂੰ ਫੇਰ ਮਿਲਾਂਗੇ ਮਿੰਟੂ ਬਰਾੜ ਹੋਣਾ ਦੇ ਨਾਲ।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਹੋਮਸਟੌਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ, ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਿਠਾਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ, 191 ਹਾਈ ਸਟ੍ਰੀਟ, ਥੋਮਸਟੌਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟ।
ਯਾਰ ਗੱਡੀ ਮਾਈਲੇਜ